ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਸਾਡੀ ਸਵੇਰ ਦੀ ਸ਼ੁਰੂਆਤ, ਸਾਡੀ ਆਪਣੀ ਖਬਰ, ਸਾਡਾ ਪੰਜਾਬੀ ਹੋਣ ਦਾ ਸੰਕਲਪ, ਅਸੀਂ ਲੋਕ, ਅਸੀਂ ਸਮੂਹ, ਪੰਜਾਬ ਪੰਜਾਬੀ, ਪੰਜਾਬੀਅਤ, ਖਬਰ, ਵਿਰਾਸਤ, ਸੱਭਿਆਚਾਰ, ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ, ਉਸੇ ਸਮੁੰਦਰ ਦੀਆਂ ਲਹਿਰਾਂ। ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਮੈਂ ਜਗਜੀਤ ਸਿੰਘ ਹਾਜ਼ਰ ਹਾਂ ਸਾਡੇ ਸਾਰੇ ਦੁਨੀਆ ਭਰ ਦੇ ਸਰੋਤਿਆਂ ਦੇ ਰੂਬਰੂ ਲੈ ਕੇ ਪ੍ਰੋਗਰਾਮ ਲੈਣਾ। ਸੋ ਸਭ ਤੋਂ ਪਹਿਲਾਂ ਸਾਡੇ ਦੁਨੀਆ ਭਰ ਦੇ ਸਰੋਤਿਆਂ ਨੂੰ ਨਮਸਕਾਰ, ਆਦਾਬ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਅੱਜ ਤਰੀਕ ਹੈ 31 ਅਗਸਤ 2020 ਤੇ ਦਿਨ ਹੈ ਸੋਮਵਾਰ ਤੇ ਨਾਨਕਸ਼ਾਹੀ ਹੈ 16 ਭਾਦੋ। ਸੋਮਵਾਰ ਦਾ ਦਿਨ ਹੈ ਤੇ ਬਹੁਤ ਹੀ ਖੂਬਸੂਰਤ ਸਵੇਰ ਹੈ, ਸੂਰਜ ਵੀ ਆਪਣੀਆਂ ਕਿਰਨਾਂ ਬਖੇਰ ਰਿਹਾ ਤੇ ਥੋੜਾ ਜਿਹਾ ਮੌਸਮ ਦੇ ਵਿੱਚ ਵੀ ਜਿਹੜੀ ਚੇਂਜ ਆ ਉਹ ਸ਼ੁਰੂ ਹੋ ਗਈ ਹੈ। ਆਓ ਆਪਾਂ ਥੋੜੀ ਜਿਹੀ ਪਹਿਲਾਂ ਸਮੇਂ ਤੇ ਝਾਤੀ ਮਾਰ ਲਈਏ। ਮੈਲਬਨ ਦੇ ਵਿੱਚ ਇਸ ਵਕਤ ਸੁਬਾਹ ਦੇ 8:02 ਦਾ ਸਮਾਂ, ਸਿਡਨੀ ਦੇ ਵਿੱਚ 8:02, ਐਡਲੇਡ ਦੇ ਵਿੱਚ ਇਸ ਵਕਤ 7:32 ਦਾ ਸਮਾਂ, ਬ੍ਰਿਸਬਨ ਦੇ ਵਿੱਚ ਇਸ ਵਕਤ 8:02, ਪਰਥ ਦੇ ਵਿੱਚ 6:02, ਡਾਰਵਿਨ ਦੇ ਵਿੱਚ 7:32 ਤੇ ਆਓ ਚੱਲੀਏ ਆਪਣੇ ਦੇਸ਼ ਪੰਜਾਬ ਸ੍ਰੀ ਰਾਮਦਾਸ ਦੀ ਧਰਤੀ ਤੇ। ਇਸ ਵਕਤ ਅੰਮ੍ਰਿਤ ਵੇਲਾ 3:33 ਦਾ ਸਮਾਂ। ਇਹ ਸੀ ਜੀ ਸਮੇਂ ਤੇ ਝਾਤੀ ਤੇ ਆਓ ਥੋੜੀ ਆਪਾਂ ਮੌਸਮ ਤੇ ਵੀ ਝਾਤੀ ਮਾਰ ਲਈਏ। ਮੈਲਬਨ ਦੇ ਵਿੱਚ ਇਸ ਵਕਤ 8 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 12 ਡਿਗਰੀ ਤਾਪਮਾਨ ਹੋਣ ਦੀ ਸੰਭਾਵਨਾ ਤੇ ਇਸ ਦੇ ਨਾਲ ਬੱਦਲਵਾਈ ਬਣੀ ਹੋਈ ਹੈ। ਸਿਡਨੀ ਦੇ ਵਿੱਚ ਇਸ ਵਕਤ 18 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 21 ਡਿਗਰੀ ਤਾਪਮਾਨ ਹੋਣ ਦੀ ਸੰਭਾਵਨਾ ਤੇ ਮੌਸਮ ਪੂਰੀ ਤਰ੍ਹਾਂ ਸਾਫ਼ ਹੈ। ਐਡਲੇਡ ਦੇ ਵਿੱਚ ਇਸ ਵਕਤ 9 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 14 ਡਿਗਰੀ ਹੋਣ ਦੀ ਸੰਭਾਵਨਾ ਤੇ ਜ਼ਿਆਦਾਤਰ ਬੱਦਲਵਾਈ ਬਣੀ ਹੋਈ ਹੈ। ਬ੍ਰਿਸਬਨ ਦੇ ਵਿੱਚ ਇਸ ਵਕਤ 15 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 26 ਡਿਗਰੀ ਹੋਣ ਦੀ ਸੰਭਾਵਨਾ, ਅਸਮਾਨ ਪੂਰੀ ਤਰ੍ਹਾਂ ਸਾਫ਼ ਹੈ। ਪਰਥ ਦੇ ਵਿੱਚ ਇਸ ਵਕਤ 7 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 19 ਡਿਗਰੀ ਹੋਣ ਦੀ ਸੰਭਾਵਨਾ ਤੇ ਅਸਮਾਨ ਪੂਰੀ ਤਰ੍ਹਾਂ ਸਾਫ਼ ਹੈ। ਡਾਰਵਿਨ ਦੇ ਵਿੱਚ ਇਸ ਵਕਤ 23 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 33 ਡਿਗਰੀ ਹੋਣ ਦੀ ਸੰਭਾਵਨਾ, ਅਸਮਾਨ ਪੂਰੀ ਤਰ੍ਹਾਂ ਦੇ ਨਾਲ ਸਾਫ਼ ਹੈ। ਆਪਣੇ ਸ੍ਰੀ ਰਾਮਦਾਸ ਦੀ ਧਰਤੀ ਅੰਮ੍ਰਿਤਸਰ ਸਾਹਿਬ ਇਸ ਵਕਤ 27 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 31 ਡਿਗਰੀ ਹੋਣ ਦੀ ਸੰਭਾਵਨਾ, ਬੱਦਲਵਾਈ ਇਸ ਦੇ ਨਾਲ ਬਣੀ ਹੋਈ ਹੈ। ਲਓ ਜੀ, ਇਹ ਸੀ ਸਮੇਂ ਤੇ ਝਾਤੀ ਤੇ ਉਸ ਦੇ ਨਾਲ ਨਾਲ ਥੋੜਾ ਮੌਸਮ ਤੇ ਵੀ ਝਾਤੀ। ਤੇ ਮੈਲਬਨ ਦੇ ਵਿੱਚ ਠੰਡ ਤਾਂ ਹੈਗੀ ਆ, ਮੌਸਮ ਹੁਣ ਥੋੜਾ ਜਿਹਾ ਕਰਵਟ ਬਦਲ ਰਿਹਾ, ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਜਿਹੜਾ ਮੌਸਮ ਚੇਂਜ ਦੀ ਵੀ ਕਾਫੀ ਸੰਭਾਵਨਾ ਹੈ। ਤੇ ਅਗਸਤ ਦਾ ਅੱਜ ਆਖਰੀ ਦਿਨ ਹੈ ਤੇ ਸਤੰਬਰ ਸ਼ੁਰੂ ਹੋਣ ਜਾ ਰਹੀ ਹੈ ਤੇ ਹੁਣ ਜਿਹੜੀ ਗਰਮੀ ਹੈ ਉਹ ਵੀ ਜਲਦੀ ਕਰਵਟ ਬਦਲੂਗੀ। ਸੋ ਰੁੱਤਾਂ ਪਰਮਾਤਮਾ ਦੀ ਦੇਣ ਹੈ, ਠੰਡੀਆਂ ਗਰਮ ਹਵਾਵਾਂ, ਵੱਖੋ ਵੱਖਰੇ ਦਿਲਕਸ਼ ਨਜ਼ਾਰੇ, ਕੁਦਰਤ ਦੀ ਸਾਨੂੰ ਬੜੀ ਅਮੋਲਕ ਦਾਤ ਹੈ। ਸੋ ਬੜਾ ਹੀ ਖੂਬਸੂਰਤ ਦਿਨ ਮੈਲਬਨ ਦੇ ਵਿੱਚ, ਪੰਛੀ ਚਹਿਚਹਾ ਰਹੇ ਹੈ, ਬੱਦਲਾਂ ਚ ਸੂਰਜ ਦੇ ਵਿੱਚ ਆਪਣੀ ਕਸ਼ਮਕਸ਼ ਚੱਲ ਰਹੀ ਹੈ, ਘਾਹ ਦੇ ਉੱਪਰ ਤਰੇਲ ਪਈ ਹੈ ਤੇ ਉੱਪਰ ਤਰੇਲ ਪਈ ਦੀਆਂ ਜਿਹੜੀਆਂ ਬੂੰਦਾਂ ਉਹ ਹਲਕੀਆਂ ਹਲਕੀਆਂ ਕਿਤੇ ਸੂਰਜ ਦੇ ਨਾਲ ਟਕਰਾ ਕੇ ਮੋਤੀਆਂ ਦੇ ਵਾਂਗੂ ਆਪਣਾ ਰੰਗ ਖਾ ਰਹੀਆਂ। ਸੋ ਸਾਡੇ ਸਾਰੇ ਹੀ ਸਰੋਤਿਆਂ ਨੂੰ ਇੰਤਜ਼ਾਰ ਹੋਵੇਗਾ ਗੀਤ ਸੰਗੀਤ ਦਾ। ਗੀਤ ਸੰਗੀਤ ਵਾਕਈ ਸਾਡੀ ਰੂਹ ਦੀ ਖੁਰਾਕ ਹੈ। ਤੇ ਆਓ ਅਸੀਂ ਆਪਣੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਹਾਜ਼ਰੀ ਦਵਾ ਕੇ ਕਰੀਏ। ਸੋ ਸਾਡੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਵੱਲੋਂ ਚਲਾਇਆ ਮੋਦੀਖਾਨਾ, ਚਲਾਏ ਲੰਗਰ ਅੱਜ ਵੀ ਦੁਨੀਆਂ ਭਰ ਦੇ ਵਿੱਚ ਚੱਲ ਰਹੇ ਹੈ। ਸੋ ਇਸ ਮੋਦੀਖਾਨੇ ਤੇ ਸੁਣਦੇ ਹਾਂ ਬਰਿੰਦਰ ਢਿੱਲੋਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਗਾਇਆ ਹੋਇਆ ਗੀਤ, ਜੋ ਸੈਂਕੜੇ ਸਾਲ ਪਹਿਲਾਂ ਸਾਡੇ ਪਾਤਸ਼ਾਹਾਂ ਨੇ ਮੋਦੀਖਾਨੇ ਦੀ ਸ਼ੁਰੂਆਤ ਕੀਤੀ ਸੀ। ਸੁਣਦੇ ਹਾਂ ਬਰਿੰਦਰ ਢਿੱਲੋਂ ਤੇ ਉਹਨਾਂ ਦੇ ਸਾਥੀਆਂ ਵੱਲੋਂ।
ਬਾਬਾ ਤੇਰਾ ਮੋਦੀ ਖਾਨਾ, ਬਾਬਾ ਤੇਰਾ ਮੋਦੀ ਖਾਨਾ, ਹਰ ਇੱਕ ਸ਼ਹਿਰ ਚ ਖੋਲਾਂਗੇ ਤੇ ਦੱਸੇ ਮਾਰਗ ਤੇ ਚੱਲ ਤੇਰਾ ਤੇਰਾ ਤੋਲਾਂਗੇ ਬਾਬਾ ਤੇਰਾ ਮੋਦੀ ਖਾਨਾ। ਸਾਰੇ ਖੋਲਾਂਗੇ ਤੇ ਦੱਸੇ ਮਾਰਗ ਤੇ ਚੱਲ ਤੇਰਾ ਤੇਰਾ ਤੋਲਾਂਗੇ ਬਾਬਾ ਤੇਰਾ ਮੋਦੀ ਖਾਨਾ।
ਬਾਬਾ ਤੇਰਾ ਮੋਦੀ ਖਾਨਾ, ਤੇਰੇ ਦੱਸੇ ਮਾਰਗ ਤੇ ਹਰ ਸ਼ਹਿਰ ਸ਼ਹਿਰ ਹਰ ਪਿੰਡ ਪਿੰਡ ਵਿਚ ਮੋਦੀ ਖਾਨਾ ਖੋਲਾਂਗੇ। ਵਾਕਈ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਜੋ ਮੋਦੀ ਖਾਨਾ ਚਲਾਇਆ ਸੀ ਅੱਜ ਉਹ ਦੁਨੀਆਂ ਭਰ ਦੇ ਵਿਚ ਚੱਲ ਰਿਹਾ। ਪਰ ਕਦੇ ਕਦੇ ਅਫਸੋਸ ਇਹ ਹੁੰਦਾ ਕਿ ਸਾਡੀ ਪੰਜਾਬ ਦੀ ਧਰਤੀ, ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਭਗਤਾਂ ਦੀ ਧਰਤੀ, ਇਸ ਧਰਤੀ ਤੇ ਅਨੇਕਾਂ ਗੁਰੂਆਂ ਪੀਰਾਂ ਨੇ ਜਨਮ ਲਿਆ। ਅਸੀਂ ਖੁਸ਼ ਨਸੀਬ ਹਾਂ, ਸਾਨੂੰ ਅਸੀਂ ਉਸ ਧਰਤੀ ਦੇ ਵਾਰਸ ਹਾਂ। ਸਾਨੂੰ ਪਰਮਾਤਮਾ ਨੇ ਉਸ ਧਰਤੀ ਦਾ ਰਾਖਾ ਬਣਾਇਆ, ਉਸ ਧਰਤੀ ਤੇ ਸਾਨੂੰ ਭੇਜਿਆ। ਪਰ ਬੜਾ ਦੁੱਖ ਹੁੰਦਾ ਕਦੇ ਕਦੇ ਕਿ ਸਾਡੇ ਪਾਤਸ਼ਾਹ ਨੇ ਜੋ ਸਾਨੂੰ ਮਾਰਗ ਦਰਸਾਏ ਆ, ਸਭੇ ਸਾਂਝੀ ਵਾਲਤਾ ਦਾ ਉਪਦੇਸ਼, ਲੰਗਰ ਪ੍ਰਥਾ, ਮੋਦੀ ਖਾਨਾ, ਪਰ ਸਾਨੂੰ ਆਪਣੇ ਘਰ ਦੇ ਵਿਚ ਉਸ ਦੇ ਦਰਸਾਏ ਮਾਰਗਾਂ ਤੇ ਚੱਲਣਾ ਦੇ ਵਿਚ ਅਨੇਕਾਂ ਤਰ੍ਹਾਂ ਦੀਆਂ ਔਕੜਾਂ ਦਿੱਕਤਾਂ ਪੇਸ਼ ਆਉਂਦੀਆਂ। ਮੈਨੂੰ ਯਾਦ ਹੈ ਪਿੱਛੇ ਜੇ ਇੱਕ ਸਾਡੇ ਵੀਰ ਲੁਧਿਆਣੇ ਤੋਂ ਜਿੰਦੂ ਨਾਂ ਦਾ ਵੀਰ ਹੈ, ਉਹਨੇ ਮੋਦੀ ਖਾਨਾ ਉੱਥੇ ਦਵਾਈਆਂ ਦਾ ਸ਼ੁਰੂ ਕੀਤਾ। ਸੋ ਆਪਣੇ ਵੱਲੋਂ ਜਿੰਨੀ ਉਹ ਅਵੇਅਰਨੈਸ ਦੇ ਸਕਦਾ ਸੀ, ਜਿੰਨੀ ਉਹਨਾਂ ਦੀ ਟੀਮ ਜਿਹੜੀ ਸੀਗੀ ਉਹ ਸੇਵਾ ਕਰ ਸਕਦੀ ਸੀ, ਉਹਨਾਂ ਨੇ ਕੀਤੀ। ਸਗੋਂ ਇਸ ਪਾਠ ਤੇ ਆਪਾਂ ਆਮ ਦੇਖਦੇ ਹਾਂ ਕਿ ਜਦੋਂ ਬੰਦਾ ਕਹਿੰਦੇ ਆ ਕੋਈ ਹਸਪਤਾਲ ਦੇ ਵਿੱਚ ਜਾਂਦਾ, ਕੋਈ ਕੋਰਟ ਕਚਹਿਰੀ ਦੇ ਵਿੱਚ ਜਾਂਦਾ, ਤੇ ਇਹ ਸਭ ਤੋਂ ਔਖਾ ਤੇ ਮਾੜਾ ਸਮਾਂ ਹੁੰਦਾ। ਕਹਿੰਦੇ ਕਦੇ ਵੀ ਪਰਮਾਤਮਾ ਇਹ ਮਾੜਾ ਟਾਈਮ ਨਾ ਲਿਆਵੇ ਕਿ ਸਾਨੂੰ ਹਸਪਤਾਲਾਂ ਦੇ ਵਿੱਚ, ਸਾਨੂੰ ਕੋਰਟ ਕਚਹਿਰੀਆਂ ਦੇ ਵਿੱਚ, ਸਾਨੂੰ ਪੁਲਿਸ ਥਾਣਿਆਂ ਦੇ ਵਿੱਚ ਰੋਲਣਾ ਪਵੇ। ਸੋ ਅੱਧਿਓ ਬਾਲਾ ਤਾਂ ਬੰਦਾ ਪਹਿਲਾਂ ਹੀ ਟੁੱਟਿਆ ਪਿਆ ਹੁੰਦਾ। ਸੋ ਉੱਤੋਂ ਡਾਕਟਰਾਂ ਦੀ, ਹੋਰ ਲੋਕਾਂ ਦੀ ਅੰਨੀ ਲੁੱਟ ਘਸੁੱਟ, ਤੇ ਜੇ ਕੋਈ ਵੀਰ ਭਾਈ ਇਸ ਲਈ ਸੇਵਾ ਲਈ ਅੱਗੇ ਆਉਂਦਾ ਤਾਂ ਉਹਨਾਂ ਨੂੰ ਸੇਵਾ ਨਹੀਂ ਕਰਨ ਦਿੱਤੀ ਜਾਂਦੀ। ਪਿੱਛੇ ਜੀ ਆਪਾਂ ਦੇਖਿਆ ਕਿ ਉਹਨਾਂ ਨੇ ਉੱਥੇ ਮੋਦੀ ਖਾਨਾ ਸ਼ੁਰੂ ਕੀਤਾ, ਤੇ ਇਸ ਚੰਗੀ ਸ਼ੁਰੂਆਤ ਦੇ ਨਾਲ ਅਨੇਕਾਂ ਜਿਹੜੇ ਇਹੋ ਜਿਹੇ ਲੋਕ ਸੀ, ਖਾਸ ਕਰਕੇ ਇਸ ਫੀਲਡ ਦੇ ਵਿੱਚ ਜਿਹੜਾ ਵਪਾਰੀ ਵਰਗ ਜਿਹੜੇ ਲੁੱਟਾਂ ਘਸੁੱਟਾਂ ਕਰਦੇ ਸੀ, ਉਹਨਾਂ ਦੇ ਅਗੇਂਸਟ ਹੋ ਗਏ, ਉਲਟ ਹੋ ਗਏ। ਸੋ ਉੱਥੇ ਸਾਡੇ ਜਿਹੜੇ ਅਖੌਤੀ ਲੀਡਰ ਹੈਗੇ ਆ, ਚਾਹੇ ਆਹ ਰਵਨੀਤ ਬਿੱਟੂ ਵਰਗੇ ਆ, ਹੋਰ ਗੱਲਾਂ ਇਹਨਾਂ ਨੂੰ ਬਹੁਤ ਯਾਦ ਆ ਜਾਂਦੀਆਂ, ਖਾਲਿਸਤਾਨ ਦੀਆਂ ਗੱਲਾਂ ਯਾਦ ਆ ਜਾਂਦੀਆਂ ਕਿ ਖਾਲਿਸਤਾਨੀ ਆਹ ਕਰ ਰਿਹਾ, ਖਾਲਿਸਤਾਨੀ ਉਹ ਕਰ ਰਿਹਾ, ਪਰ ਉਸ ਇਸ ਚੰਗੇ ਕਾਰਜ ਦੇ ਵਿੱਚ ਵੀਰ ਦੇ ਨਾਲ ਖੜ ਕੇ ਉਹਨਾਂ ਨੇ ਉਸ ਨੂੰ ਹਿੰਮਤ ਨਹੀਂ ਦਿੱਤੀ, ਹੌਸਲਾ ਨਹੀਂ ਦਿੱਤਾ, ਤੇ ਨਾ ਹੀ ਸਾਡਾ ਹੋਰ ਕੋਈ ਸਾਡੀ ਜਿਹੜੀ ਅਖੌਤੀ ਜਿਹੜੀ ਪੰਥਕ ਪਾਰਟੀ ਦਿਖਾਉਂਦੀ ਹੈ ਜਾਂ ਹੋਰ ਕੋਈ ਕਿਸੇ ਕਿਸਮ ਦੀਆਂ ਜਿਹੜੀਆਂ ਪਾਰਟੀਆਂ ਸੀਗੀਆਂ ਉਹਨਾਂ ਨੇ ਸਾਥ ਨਹੀਂ ਦਿੱਤਾ। ਪਰ ਕਹਿੰਦੇ ਆ ਜਦੋਂ ਤੁਸੀਂ ਸੱਚ ਦੇ ਮਾਰਗ ਤੇ ਚੱਲਦੇ ਹੋ ਤਾਂ ਉਹ ਪਰਮਾਤਮਾ ਆਪ ਸਹਾਈ ਹੁੰਦਾ। ਸੋ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਚੰਗੇ ਸੇਵਾ ਭਾਵਨਾ ਵਾਲੇ ਲੋਕ ਵੀ ਬਹੁਤ ਹੈ। ਇਸੇ ਤਰ੍ਹਾਂ ਇੱਕ ਮਨੁੱਖਤਾ ਦੀ, ਮਨੁੱਖਤਾ ਦਾ ਹਸਪਤਾਲ ਬਟਾਲੇ ਦੇ ਵਿੱਚ ਇੱਕ ਨਵਤੇਜ ਗੁੱਗੂ ਨਾਂ ਦਾ ਨੌਜਵਾਨ ਰਨ ਕਰ ਰਿਹਾ, ਬੜੀ ਉੱਥੇ ਸੇਵਾ ਭਾਵਨਾ ਦੇ ਨਾਲ ਕਰ ਰਿਹਾ। ਸੋ ਉਸਦਾ ਇੱਕ ਪਿਛੋਕੜ ਵੀ ਲੜਾਈ ਝਗੜੇ ਗੈਂਗਸਟਰਾਂ ਵਾਲਾ ਪਿਛੋਕੜ ਸੀ। ਕਹਿੰਦੇ ਆ ਪਰਮਾਤਮਾ ਕਈ ਵਾਰੀ ਪਤਾ ਨੀ ਕਿਹੜੇ ਵੇਲੇ ਉਹਨੇ ਸਾਡੀ ਜ਼ਿੰਦਗੀ ਦੇ ਵਿੱਚ ਚੇਂਜ ਲਿਆ ਦੇਣੀ ਹੈ। ਸੋ ਉਹਦੀ ਵੀ ਲਾਈਫ ਦੇ ਵਿੱਚ ਯੂ ਟਰਨ ਵੱਜਿਆ, ਪਾਪੀ ਨਿਹੰਗ ਪੂਲੇ ਆਰਗਾ ਉਹ ਜੇਲ੍ਹ ਦੇ ਵਿੱਚ ਮਾਰਿਆ, ਸੋਧਾ ਲਾਇਆ, ਤੇ ਅੱਜ ਜਿਹੜਾ ਉਹ ਨੌਜਵਾਨ ਆ ਉੱਥੇ ਇੱਕ ਮਨੁੱਖਤਾ ਦਾ ਹਸਪਤਾਲ, ਹੌਸਪਿਟਲ ਸਾਡੇ NRI ਵੀਰਾਂ ਦੀ ਤੇ ਹੋਰ ਉੱਥੋਂ ਦੇ ਵੀਰਾਂ ਦੀ ਮਦਦ ਦੇ ਨਾਲ ਚਲਾ ਰਿਹਾ। ਸੋ ਇਹੋ ਜਿਹੜੇ ਨੌਜਵਾਨ ਹੈ ਜਿਹੜੇ ਸਿੱਧੇ ਰਸਤੇ ਪੈਂਦੇ ਆ, ਉੱਥੇ ਸਰਕਾਰਾਂ ਦਾ ਫਰਜ਼ ਬਣਦਾ ਕਿ ਉਹਨਾਂ ਦੇ ਪਿੱਛੇ ਖੜ ਕੇ ਉਹਨਾਂ ਦੀ ਪਿੱਠ ਥਾਪੜਨ, ਉਹਨਾਂ ਨੂੰ ਪ੍ਰੋਜੈਕਟ ਕਰਨ, ਉਹਨਾਂ ਨੂੰ ਦੱਸਣ ਕਿ ਆਹ ਚੰਗੇ ਕਾਰਜ ਕਰ ਰਹੇ ਆ। ਇਹਨਾਂ ਲੋਕਾਂ ਨੂੰ ਸਨਮਾਨਿਤ ਕਰਨ ਦੀ ਲੋੜ ਹੈ, ਇਹਨਾਂ ਲੋਕਾਂ ਨੂੰ ਜਦੋਂ ਸਾਡੀਆਂ ਇਹ ਆਮ ਫੰਕਸ਼ਨ ਹੁੰਦੇ ਆ, ਕੋਈ ਜਿਹੜੀ ਹੈਗੀ ਆ ਆਜ਼ਾਦੀ ਦਿਵਸ ਹੁੰਦੇ ਆ, ਗਣਤੰਤਰ ਦਿਵਸ ਹੁੰਦੇ ਆ, ਹੋਰ ਸਰਕਾਰੀ ਸਨਮਾਨ ਹੁੰਦੇ, ਇਹਨਾਂ ਲੋਕਾਂ ਨੂੰ ਸਨਮਾਨ ਦੇਣਾ ਚਾਹੀਦਾ। ਤਾਂ ਹੋਰ ਲੋਕਾਂ ਤੋਂ ਵੀ ਇਹੋ ਜਿਹੀ ਸੇਧ ਮਿਲ ਸਕੇ। ਇੱਕ ਸਾਡਾ ਵੀਰ ਆ ਮਨੁੱਖਤਾ ਦੀ ਸੇਵਾ ਲੁਧਿਆਣੇ ਦੇ ਕੋਲ ਉਹ ਚਲਾ ਰਿਹਾ। ਦੇਖੋ ਕਿੰਨੇ ਜਿਹੜੇ ਲਟਾੜੇ ਕਰੇ ਕੋਈ ਗੁਲਾਮ ਬਣਾਏ ਹੋਏ ਆ, ਜਿਨ੍ਹਾਂ ਨੂੰ ਕਈ ਕਈ ਸਾਲਾਂ ਤੋਂ ਸੰਘਣਾ ਨਾਲ ਬੰਨਿਆ ਹੋਇਆ, ਕਈਆਂ ਦੇ ਸਿਰਾਂ ਦੇ ਵਿੱਚ ਕੀੜੇ ਪਏ ਆ, ਉਹਨਾਂ ਨੂੰ ਲਿਆ ਕੇ ਉੱਥੇ ਲਿਆ ਕੇ ਉਹਨਾਂ ਦੀ ਸੇਵਾ ਸੰਭਾਲ ਕਰਨੀ। ਤੇ ਅੱਜ ਅਸੀਂ ਉਹਨਾਂ ਬਜ਼ੁਰਗਾਂ ਨੂੰ ਦੇਖਦੇ ਆ ਇੰਨੇ ਪਿਆਰ ਦੇ ਨਾਲ ਉਹ ਜਿਹੀਆਂ ਥਾਵਾਂ ਦੇ ਵਿੱਚ ਰੱਖਿਆ। ਉਹ 1.5 ਕਿੱਲੇ ਜ਼ਮੀਨ ਦਾ ਮਾਲਕ ਸੀ ਤੇ ਉਹਨੇ 1.5 ਕਿੱਲਾ ਵੇਚ ਕੇ ਵੀ ਇਹ ਸੇਵਾ ਕਾਰਜ ਤੇ ਲਾਤਾ। ਪਰ ਸਰਕਾਰਾਂ ਨੂੰ ਇਹ ਜਿਹੜੇ ਨੌਜਵਾਨ ਚੰਗੇ ਕੰਮ ਕਰ ਰਹੇ ਆ ਇਹ ਨਹੀਂ ਦਿਸਦੇ। ਸੋ ਗੁਰੂ ਪਾਤਸ਼ਾਹਾਂ ਦੇ ਸੰਦੇਸ਼ ਤੇ ਸਾਡੇ ਬਹੁਤ ਵੀਰ ਜਿਹੜੇ ਹੈਗੇ ਸੇਵਾ ਕਰ ਰਹੇ ਆ, ਅਨੇਕਾਂ ਵੀਰ ਸਾਡੇ ਸੇਵਾ ਕਰ ਰਹੇ ਆ। ਪਰ ਦੁੱਖ ਉੱਥੇ ਆਉਂਦਾ ਜਦੋਂ ਸਰਕਾਰਾਂ ਨੇ ਇਹਨਾਂ ਨੂੰ ਮਦਦ ਤਾਂ ਕੀ ਕਰਨੀਆਂ, ਇਹਨਾਂ ਦੇ ਜਿਹੜੇ ਰਾਹਾਂ ਦੇ ਵਿੱਚ ਰੋੜੇ ਖੜੇ ਕਰਦੇ ਆ, ਇਹਨਾਂ ਦੇ ਰਾਹਾਂ ਦੇ ਵਿੱਚ ਅੜਕਲਾਂ ਖੜੀਆਂ ਕਰਦੇ ਆ। ਸੋ ਇਸ ਮੋਦੀ ਖਾਨੇ ਦੀ ਜਿਹੜੀ ਸ਼ੁਰੂਆਤ ਸੀ ਜੰਦੂ ਵੱਲੋਂ, ਇੱਥੇ ਦਵਾਈਆਂ ਦੇ ਮੋਦੀ ਖਾਨੇ ਦੀ ਸ਼ੁਰੂਆਤ ਸੀ, ਅਨੇਕਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਲੋਕਾਂ ਨੇ ਅੱਗੇ ਵਧੇ ਕਹੇ ਕਿਹਾ ਕਿ ਸਾਡੇ ਪਿੰਡ ਵਿੱਚ ਸ਼ੁਰੂ ਕਰੋ, ਮੈਂ ਤੁਹਾਨੂੰ ਜਗ੍ਹਾ ਦਿੰਦਾ, ਮੈਂ ਇਹ ਸੇਵਾ ਕਰਦਾ। ਸੋ ਲੋਕਾਂ ਦੇ ਵਿੱਚ ਆਵਾਮ ਦੇ ਵਿੱਚ ਸੇਵਾ ਭਾਵਨਾ ਦੀ ਕਮੀ ਨਹੀਂ। ਬਥੇਰੇ ਜਿਹੜੇ ਨੌਜਵਾਨ ਵੀਰ ਆ, ਬਥੇਰੇ ਲੋਕਾਂ ਨੇ ਇਸ ਕਾਰਜ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਤਾ। ਸੋ ਹਮੇਸ਼ਾ ਚਾਹੀਦਾ ਕਿ ਚੰਗੇ ਜਿਹੜੇ ਕਾਰਜ ਆ, ਚੰਗੇ ਜਿਹੜੇ ਕੰਮ ਆ, ਉਹਨਾਂ ਨੂੰ ਐਪਰੀਸ਼ੀਏਟ ਕੀਤਾ ਜਾਵੇ, ਉਹਨਾਂ ਦੀ ਸ਼ਲਾਘਾ ਕੀਤੀ ਜਾਵੇ। ਸੋ ਜੋ ਸਾਡੇ ਗੁਰੂਆਂ ਪਾਤਸ਼ਾਹ ਨੇ ਸਾਨੂੰ ਜੋ ਸੰਦੇਸ਼ ਦਿੱਤੇ ਸੀ, ਉਹਨਾਂ ਸੰਦੇਸ਼ ਤੇ ਅਸੀਂ ਚੱਲੀਏ ਤੇ ਜਿਹੜੇ ਚੱਲ ਰਹੇ ਆ ਉਹਨਾਂ ਦੇ ਨਾਲ ਅਸੀਂ ਪਿੱਛੋਂ ਉਹਨਾਂ ਨੂੰ ਥਾਪੜਾ ਦਈਏ ਕਿ ਅਸੀਂ ਨਾਲ ਖੜੇ ਹਾਂ। ਸੋ ਅਗਲਾ ਗੀਤ ਆਪਾਂ ਸੁਣਦੇ ਹਾਂ ਰਿਸ਼ਪਾਲ ਸਿੰਘ ਦੀ ਆਵਾਜ਼ ਦੇ ਵਿੱਚ, ਬਾਪੂ ਤੇ ਫਲਮਾਇਆ ਗਿਆ, ਪਿਓ ਤੇ ਫਲਮਾਇਆ ਗਿਆ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਬਾਪੂ ਦੇ ਜੀਵਨ ਨੂੰ ਆਪਦੇ ਜੀਵਨ ਦੇ ਨਾਲ ਕੰਪੇਅਰ ਕੀਤਾ ਕਿ ਕਿਸ ਤਰ੍ਹਾਂ ਸਾਨੂੰ ਜਿਹੜਾ ਪਿਓ ਨੇ ਆਪਣੀਆਂ ਪੈੜਾਂ ਤੇ ਚੱਲਣਾ ਸਿਖਾਇਆ, ਤੇ ਜਿਹੜੀਆਂ ਉਹ ਕਮਾਈਆਂ ਉਦੋਂ ਕਰਦਾ ਸੀ ਉਹ ਸਾਨੂੰ ਅੱਜ ਪਤਾ ਲੱਗਦਾ ਕਿ ਕਮਾਈਆਂ ਕਿਵੇਂ ਹੁੰਦੀਆਂ। ਸੋ ਬੜਾ ਹੀ ਖੂਬਸੂਰਤ ਤਰੀਕੇ ਦੇ ਨਾਲ ਇੱਕ ਬਾਪੂ ਦੀ ਜ਼ਿੰਦਗੀ ਨੂੰ ਬਿਆਨ ਕੀਤਾ। ਸੁਣਦੇ ਹਾਂ ਰਿਸ਼ਪਾਲ ਪਾਲੀ ਰਿਸ਼ਪਾਲ ਸਿੰਘ ਦੀ ਆਵਾਜ਼ ਦੇ ਵਿੱਚ।
ਲੱਭਦਾ ਇਸ ਗੱਲ ਦਾ ਸਦਾ ਮੰਗਦੇ ਜੋ ਹੁੰਦੇ ਰੱਬ ਰੂਪ ਆਤਮਾ ਬੱਚੇ ਮਾਪਿਆਂ ਦੇ ਚਰਨਾਂ ਨੂੰ ਚੁੰਮਦੇ ਤਾਂ ਭਾਗ ਲਾਉਂਦਾ ਪਰਮਾਤਮਾ ਬੱਚੇ ਮਾਪਿਆਂ ਦੇ ਚਰਨਾਂ ਨੂੰ ਚੁੰਮਦੇ ਤਾਂ ਭਾਗ ਲਾਉਂਦਾ ਪਰਮਾਤਮਾ ਬਹੁਤ ਕੀਤੀਆਂ ਤੇ ਹੁਣ ਪਈਆਂ ਜ਼ਿੰਮੇਵਾਰੀਆਂ ਤੇਰੇ ਹੁੰਦਿਆਂ ਤਾਂ ਮੌਜਾਂ ਬਹੁਤ ਕੀਤੀਆਂ ਤੇ ਹੁਣ ਪਈਆਂ ਜ਼ਿੰਮੇਵਾਰੀਆਂ
ਜੀ ਬਹੁਤ ਖੂਬਸੂਰਤ ਜਿਹੜਾ ਗੀਤ ਬਾਪੂ ਦੇ ਬਾਰੇ ਬਿਆਨ ਕਰਦਾ ਸੋ ਇਹਨੂੰ ਥੋੜਾ ਜਿਹਾ ਆਪਾਂ ਰੋਕ ਕੇ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾਂ ਸਾਡੇ ਕੁਛ ਵੀਰਾਂ ਦੇ ਸਰੋਤਿਆਂ ਦੇ ਮੈਸੇਜ ਆਏ ਆ ਸੋ ਸਤਵਿੰਦਰ ਸੌਂ ਜੀ ਜੋ ਸਾਡੇ ਬਹੁਤ ਹੀ ਲੰਬੇ ਸਮੇਂ ਤੋਂ ਇਸ ਹਰਮਨ ਪਰਿਵਾਰ ਦੇ ਨਾਲ ਜੁੜੇ ਹੋਏ ਆ ਤੇ ਅਕਸਰ ਪ੍ਰੋਗਰਾਮਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਰਹਿੰਦੇ ਆ ਸੋ ਸਿਡਨੀ ਤੋਂ ਸੁਖਵਿੰਦਰ ਸੌਂਦ ਜੀ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸੋ ਸਤਿ ਸ੍ਰੀ ਅਕਾਲ ਵੀਰ ਸੁਖਵਿੰਦਰ ਜੀ ਹੋਰ ਠੀਕ ਠਾਕ ਹੋ ਸੋ ਅਗਲੇ ਸਾਡੇ ਵੀਰ ਰਣਜੋਤ ਸਿੰਘ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸੋ ਬਹੁਤ ਬਹੁਤ ਸ਼ੁਕਰੀਆ ਰਣਜੋਤ ਸਿੰਘ ਜੀ ਸਤਿ ਸ੍ਰੀ ਅਕਾਲ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੇ ਸੋ ਇੱਕ ਸਾਡੇ ਧਰਵੀਰ ਹਲਵਾਰਵੀ ਜੀ ਬ੍ਰਿਸਬੇਨ ਤੋਂ ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਭੇਜੀ ਹੈ ਸੋ ਮੈਸੇਜ ਭੇਜਿਆ ਹਰਮਨ ਪਰਿਵਾਰ ਨੂੰ ਕਿ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਾਜ਼ਰੀ ਕਬੂਲ ਕਰਨੀ ਜੀ ਬਹੁਤ ਵਧੀਆ ਪ੍ਰੋਗਰਾਮ ਜੀ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੋ ਵਾਕਿ ਧਰਵੀਰ ਹਲਵਾਰਵੀ ਜੀ ਕਹਿੰਦੇ ਆ ਕਿ ਅਸੀਂ ਹਮੇਸ਼ਾ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਤੇ ਸੋ ਜਦੋਂ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਚ ਰੱਖੇ ਸਾਰਿਆਂ ਨੂੰ ਖੁਸ਼ੀਆਂ ਖੇੜੇ ਤੰਦਰੁਸਤੀਆਂ ਦੇਵੇ ਤੇ ਉਦੋਂ ਫਿਰ ਉਹ ਗੱਫਿਆਂ ਦੇ ਵਿੱਚ ਸਾਨੂੰ ਵੀ ਮਿਲਦਾ ਕਹਿੰਦੇ ਕਿ ਕਿਸੇ ਦਾ ਇੱਕ ਚੰਗਾ ਕਰੋ ਕਿਸੇ ਦੋਵਾਂ ਦਾ ਚੰਗਾ ਕਰੋ ਤੇ ਪਰਮਾਤਮਾ ਤੁਹਾਡੀਆਂ ਕਿੰਨੀਆਂ ਹੀ ਉਸ ਤੁਹਾਡੇ ਚੰਗੇ ਕੀਤੇ ਕਾਰਜਾਂ ਦੀਆਂ ਝੋਲੀਆਂ ਭਰਦਾ ਸੋ ਧਰਵੀਰ ਹਲਵਾਰਵੀ ਜੀ ਸਾਡੇ ਨਾਲ ਕਾਫੀ ਲੰਬੇ ਟਾਈਮ ਤੋਂ ਹਰਮਨ ਪਰਿਵਾਰ ਦੇ ਨਾਲ ਜੁੜੇ ਹੋਏ ਆ ਤੇ ਸੋ ਬਹੁਤ ਬਹੁਤ ਸ਼ੁਕਰੀਆ ਜੀ ਸੋ ਆਪਾਂ ਗੱਲ ਕਰ ਰਹੇ ਸੀ ਬਾਪੂ ਤੇ ਵਾਕਈ ਇਸ ਗੀਤ ਦੇ ਵਿੱਚ ਬੜਾ ਵਧੀਆ ਮੇਰੇ ਵੀਰ ਇਸ਼ਪਾਲ ਸਿੰਘ ਨੇ ਬਿਆਨ ਕੀਤਾ ਕਿ ਸਾਡਾ ਜਿਹੜਾ ਪਿਓ ਆ ਬਾਪੂ ਆ ਉਹ ਧੁੱਪਾਂ ਦੇ ਸੇਕ ਆਪਣੇ ਪਿੰਡਿਆਂ ਤੇ ਹੰਢਾ ਕੇ ਸਾਨੂੰ ਪਾਲਦਾ ਪਲੋਸਦਾ ਤੇ ਉਹ ਧੁੱਪਾਂ ਦਾ ਸੇਕ ਸਾਨੂੰ ਨਹੀਂ ਲੱਗਣ ਦਿੰਦਾ ਉਹ ਦੁੱਖ ਦਰਦ ਮੁਸੀਬਤਾਂ ਸਾਰੀਆਂ ਆਪਦੀ ਪਿੰਡਿਆਂ ਤੇ ਝੱਲਦਾ ਤੇ ਹਮੇਸ਼ਾ ਅਸੀਂ ਆਪਣੇ ਬਾਪੂ ਨੂੰ ਆਪਣੇ ਪਿਓ ਨੂੰ ਇੱਕ ਹਿੰਮਤ ਦੇਣ ਵਾਲਾ ਇੱਕ ਹੌਸਲਾ ਦੇਣ ਵਾਲਾ ਇੱਕ ਹਰ ਇੱਕ ਘੜੀ ਦੇ ਵਿੱਚ ਥੰਮ ਵਾਂਗੂ ਖੜ ਕੇ ਆਪਦੇ ਹਰ ਇੱਕ ਔਖੇ ਸੌਖੇ ਟਾਈਮ ਨੂੰ ਆਪਦੇ ਪਿੰਡੇ ਤੇ ਹੰਢਾਉਣ ਵਾਲਾ ਸ਼ਖਸ ਦੇਖਦੇ ਹਾਂ ਸੋ ਜਦੋਂ ਆਪਾਂ ਪਿੱਛੇ ਥੋੜਾ ਜਿਹਾ ਮੁੜ ਕੇ ਦੇਖਦੇ ਹਾਂ ਜਾਂ ਅੱਜ ਵੀ ਅਸੀਂ ਕਈ ਸਾਡੇ ਜਿਹੜੇ ਵੀਰ ਆ ਦੇਖਦੇ ਆ ਕਿ ਕਮਾਈਆਂ ਕਰਨੀਆਂ ਬਹੁਤ ਔਖੀਆਂ ਹੁੰਦੀਆਂ। ਜਦੋਂ ਸਾਨੂੰ ਬਾਪੂ ਦੱਸਦਾ ਸੀ ਕਿ ਪੁੱਤ ਕਮਾਈਆਂ ਕਰਨੀਆਂ ਬਹੁਤ ਔਖੀਆਂ ਹੁੰਦੀਆਂ, ਹੁਣ ਮੇਰਾ ਸਰੀਰ ਬੁੱਢਾ ਹੋ ਗਿਆ ਕਮਾਈਆਂ ਕਰਦੇ ਕਰਦੇ ਦਾ, ਹੁਣ ਮੇਰਾ ਸਰੀਰ ਵੀ ਕਈ ਵਾਰੀ ਸਾਥ ਨਹੀਂ ਦਿੰਦਾ, ਤੇ ਜਦੋਂ ਅਸੀਂ ਉਹਦੇ ਹੱਥਾਂ ਨੂੰ ਦੇਖਦੇ ਹਾਂ ਜਿਨ੍ਹਾਂ ਹੱਥਾਂ ਦੇ ਨਾਲ ਉਹਨੇ ਅਨੇਕਾਂ ਹਲ ਵਾਹੇ ਹੁੰਦੇ ਆ, ਇਹਨਾਂ ਹੱਥਾਂ ਦੇ ਨਾਲ ਅਨੇਕਾਂ ਤਰ੍ਹਾਂ ਦੇ ਉਹਨੇ ਕੰਮ ਕੀਤੇ ਹੁੰਦੇ ਆ, ਆਪਣੀ ਕਿਰਤ ਕੀਤੀ ਵੀ ਹੁੰਦੀ ਹੈ, ਤੇ ਉਹਨਾਂ ਖਰੜੇ ਹੱਥਾਂ ਦੇ ਪਿੱਛੇ ਪਤਾ ਨੀ ਕਿੰਨੀ ਮਿਹਨਤ ਮੁਸ਼ਕਤ, ਕਿੰਨੇ ਸਾਲਾਂ ਦੀ ਉਹਦੀ ਮਿਹਨਤ ਮੁਸ਼ਕਤ ਲੁਕੀ ਵੀ ਹੁੰਦੀ ਹੈ। ਉਹਦੇ ਪੈਰਾਂ ਨੇ ਸੀਤ ਹਵਾਵਾਂ, ਤੱਤੀਆਂ ਤੱਤੀਆਂ ਰੇਤਾ, ਪਾਣੀਆਂ ਦੇ ਵਿੱਚ ਤੁਰ ਕੇ ਪਾਣੀ ਲਾਉਣਾ, ਫਸਲਾਂ ਪੈਦਾ ਕਰਨੀਆਂ, ਸੱਪਾਂ ਦੀਆਂ ਸਿਰੀਆਂ ਮਿੱਧ ਕੇ ਇਹ ਫਸਲਾਂ ਪੈਦਾ ਕਰਨੀਆਂ, ਆਪਣੇ ਪਰਿਵਾਰ ਨੂੰ ਪਾਲਣਾ। ਸੋ ਇੱਥੇ ਮੈਂ ਇਕੱਲੀ ਗੱਲ ਕਿਸਾਨੀ ਦੀ ਨਹੀਂ ਕਰਦਾ, ਹਰ ਇੱਕ ਕਾਰਜ ਜੋ ਵੀ ਅਸੀਂ ਕਰਦੇ ਹਾਂ, ਸੋ ਅਨੇਕਾਂ ਤਰ੍ਹਾਂ ਦੇ ਕਾਰਜ ਕੀਤੇ ਜਾਂਦੇ ਆ। ਸੋ ਉਹਨਾਂ ਕਾਰਜਾਂ ਦੇ ਵਿੱਚ ਸਾਡਾ ਜਿਹੜਾ ਫਾਦਰ ਆ, ਸਾਡਾ ਬਾਪੂ ਆ, ਉਹ ਕੰਮ ਕਰਕੇ, ਉਹ ਔਖੀਆਂ ਕਮਾਈਆਂ ਕਰਕੇ ਵੀ ਸਾਨੂੰ ਉਹਨੇ ਨਾਲ ਨਾਲ ਜੀਵਨ ਦੀ ਇੱਕ ਸੇਧ, ਇੱਕ ਜਾਂਚ ਦਿੱਤੀ ਹੁੰਦੀ ਹੈ। ਤੇ ਜਦੋਂ ਅਸੀਂ ਆ ਕੇ ਇਹਨਾਂ ਮੁਲਕਾਂ ਦੇ ਵਿੱਚ ਕਮਾਈਆਂ ਕਰਦੇ ਹਾਂ, ਕੋਈ ਦਿਨ ਦੀ ਸ਼ਿਫਟ, ਕੋਈ ਰਾਤ ਦੀ ਸ਼ਿਫਟ, ਕਈ ਵਾਰੀ ਇੱਕ ਇੱਕ ਦਿਨ ਦੇ ਵਿੱਚ ਦੋ ਦੋ ਸ਼ਿਫਟਾਂ ਲਾਉਣੀਆਂ, ਤਿੰਨ ਤਿੰਨ ਸ਼ਿਫਟਾਂ ਲਾਉਣੀਆਂ, ਕਈ ਵਾਰੀ ਤਾਂ ਸੌਣਾ ਵੀ ਟ੍ਰੇਨਾਂ ਦੇ ਵਿੱਚ ਜਾਂ ਬੱਸਾਂ ਦੇ ਵਿੱਚ ਹੀ ਨਸੀਬ ਹੁੰਦਾ, ਘੰਟੇ ਲਈ, ਅੱਧੇ ਘੰਟੇ ਲਈ, ਦੋ ਘੰਟੇ ਲਈ, ਤੇ ਉਦੋਂ ਸਾਨੂੰ ਯਾਦ ਆਉਂਦਾ, ਸਾਨੂੰ ਪਤਾ ਲੱਗਦਾ ਵੀ ਜਿਹੜੀਆਂ ਕਮਾਈਆਂ ਕਿੰਨੀਆਂ ਔਖੀਆਂ ਕੀਤੀਆਂ ਜਾਂਦੀਆਂ, ਤੇ ਸਾਨੂੰ ਫਿਰ ਉਦੋਂ ਉਹ ਆਪਦੇ ਬਾਪੂ ਦਾ ਵਿਲਾ ਟਾਈਮ ਯਾਦ ਆਉਂਦਾ ਕਿ ਕਈ ਵਾਰੀ ਅਸੀਂ ਉਹਦੀਆਂ ਕੀਤੀਆਂ ਕਮਾਈਆਂ ਨੂੰ ਸਮਝਦੇ ਨਹੀਂ ਸੀ, ਅਸੀਂ ਆਪਣੀਆਂ ਸਿਫਾਰਿਸ਼ਾਂ ਉਹਦੇ ਅੱਗੇ ਰੱਖ ਦਿੰਦੇ ਸੀ ਕਿ ਮੈਨੂੰ ਆਹ ਚੀਜ਼ ਚਾਹੀਦੀ ਹੈ, ਮੈਨੂੰ ਵਧੀਆ ਕੱਪੜੇ ਚਾਹੀਦੇ ਆ, ਮੈਨੂੰ ਚੰਗਾ ਮੋਟਰਸਾਈਕਲ ਚਾਹੀਦਾ, ਕਾਰ ਚਾਹੀਦਾ, ਘੁੰਮਣ ਫਿਰਨ ਵਾਸਤੇ ਪੈਸੇ ਚਾਹੀਦੇ ਆ। ਉਦੋਂ ਸਾਨੂੰ ਉਹਦੀ ਅੰਦਰਲੀ ਹਾਲਤ ਦਾ ਨਹੀਂ ਸੀ ਪਤਾ ਹੁੰਦਾ ਕਿ ਇਹ ਪੈਸੇ ਉਹ ਕਿਸ ਤਰੀਕੇ ਨਾਲ ਕਮਾ ਕੇ ਸਾਨੂੰ ਦਿੰਦਾ, ਪਰ ਫਿਰ ਵੀ ਉਹਨੇ ਸਾਡੀਆਂ ਹਰ ਇੱਕ ਲੋੜਾਂ ਪੂਰੀਆਂ ਕੀਤੀਆਂ, ਆਪ ਔਖੇ ਸੌਖੇ ਹੋ ਕੇ ਸਾਡੀ ਹਰ ਇੱਕ ਲੋੜ ਪੂਰੀ ਕੀਤੀ, ਤੇ ਕਈ ਵਾਰੀ ਸਾਨੂੰ ਦੁੱਖ ਵੀ ਲੱਗਦਾ ਕਿ ਉਹਦੀ ਇੰਨੀ ਮਿਹਨਤ ਦੀ ਕਮਾਈ ਕਈ ਵਾਰੀ ਅਸੀਂ ਆਪਣੀਆਂ ਅਯਾਸ਼ੀਆਂ ਦੇ ਵਿੱਚ ਵੀ ਗਵਾਈ ਆ। ਅਨੇਕਾਂ ਥਾਵਾਂ ਤੇ ਉਹਦੀ ਕਮਾਈ ਜਿਹੜੀ ਹੈਗੀ ਆ ਉਹ ਪਾਣੀ ਵਾਂਗੂ ਡੋਲੀ ਦੀ ਹੈ, ਪਰ ਅੱਜ ਜਦੋਂ ਆਪ ਕਮਾਈਆਂ ਕਰਨੀਆਂ ਪੈਂਦੀਆਂ ਫਿਰ ਸਾਨੂੰ ਪਤਾ ਲੱਗਦਾ ਕਿ ਇੱਕ ਇੱਕ ਡਾਲਰ ਦੀ ਕੀਮਤ ਕੀ ਆ, ਇੱਕ ਇੱਕ ਡਾਲਰ ਕਿਵੇਂ ਕਮਾਇਆ ਜਾਂਦਾ। ਉਹ ਕਮਾਈਆਂ ਦੇ ਨਾਲ ਨਾਲ ਹੋਰ ਅਨੇਕਾਂ ਤਰ੍ਹਾਂ ਦੇ ਜਿਹੜੇ ਦੁੱਖ ਤਕਲੀਫਾਂ ਹੈਗੀਆਂ ਉਹ ਆਪਣੇ ਪਿੰਡੇ ਤੇ ਹੰਡਾਉਣੀਆਂ, ਤੇ ਉਹਨਾਂ ਦਾ ਸੇਕ ਸਾਨੂੰ ਲੱਗਣ ਵੀ ਨਾ ਦੇਣਾ, ਕਿਉਂਕਿ ਬਾਪੂ ਨੂੰ ਹੁੰਦਾ ਮੇਰਾ ਪੁੱਤ ਅਜੇ ਛੋਟਾ, ਮੇਰੀ ਧੀ ਅਜੇ ਛੋਟੀ ਆ, ਇਹਨਾਂ ਦੀ ਅਜੇ ਹੱਸਣ ਨੱਚਣ ਟੱਪਣ ਦੀ ਉਮਰ ਆ, ਤੇ ਉਹਦੇ ਨਾਲ ਨਾਲ ਇੱਕ ਜੀਵਨ ਦੀ ਚੰਗੀ ਸੇਧ ਕਿ ਜੀਵਨ ਚੰਗਾ ਆਪਾਂ ਜਿਉ ਕਿਵੇਂ ਸਕਦੇ ਆ। ਸੋ ਜਿੱਥੇ ਆਪਾਂ ਆਮ ਤੌਰ ਤੇ ਗੱਲ ਕਰਦੇ ਹੈਗੇ ਆ ਕਿ ਪਰਮਾਤਮਾ ਤੋਂ ਮਗਰੋਂ ਜਿਹੜਾ ਦੂਜਾ ਰੂਪ ਜਾਂ ਦੂਜਾ ਜਿਹੜਾ ਨਾਂ ਆ ਜਾਂਦਾ ਉਹ ਮਾਂ ਦਾ ਹੁੰਦਾ, ਤੇ ਮੈਂ ਕਹਿਣਾ ਕਿ ਜਿਹੜਾ ਸਾਡਾ ਬਾਪੂ ਹੈ ਉਹਦਾ ਵੀ ਬਲਿਦਾਨ ਕਿਸੇ ਵੱਲੋਂ ਕਿਸੇ ਗੱਲੋਂ ਘੱਟ ਨਹੀਂ ਹੁੰਦਾ। ਸੋ ਹਰ ਇੱਕ ਔਖੀ ਘੜੀ ਦੇ ਵਿੱਚ ਆਪਦੇ ਘਰ ਨਾਲ ਪਰਿਵਾਰ ਦੇ ਨਾਲ ਜਿਹੜਾ ਖੜਨਾ, ਸਾਰਿਆਂ ਨੂੰ ਹਿੰਮਤ ਹੌਸਲਾ ਦੇਣਾ, ਤੇ ਕਈ ਵਾਰੀ ਜਦੋਂ ਇਹ ਕਾਰਜ ਕਰਦੇ ਕਰਦੇ ਬਾਪੂ ਤੁਰ ਜਾਂਦਾ ਤੇ ਉਦੋਂ ਉਹਦੀਆਂ ਜਿਹੜੀਆਂ ਕਮੀਆਂ ਪੇਸ਼ੀਆਂ, ਉਹਦੀ ਜਿਹੜੀ ਘਾਟ ਹੈ ਉਹ ਮਹਿਸੂਸ ਹੁੰਦੀ ਆ। ਜਦੋਂ ਅਸੀਂ ਕਿਸੇ ਦੁੱਖ ਦਰਦ ਤਕਲੀਫ਼ ਦੇ ਵਿੱਚੋਂ ਲੰਘਦੇ ਹਾਂ ਤਾਂ ਸਾਡਾ ਜੀ ਕਰਦਾ ਕਿ ਅੱਜ ਮੈਨੂੰ ਵੀ ਕੋਈ ਸਹਾਰਾ ਦੇਣ ਵਾਲਾ ਹੋਵੇ, ਅੱਜ ਕਾਸ਼ ਕਿ ਅੱਜ ਮੇਰਾ ਵੀ ਬਾਪੂ ਮੇਰੇ ਨਾਲ ਖੜਾ ਹੁੰਦਾ, ਮੈਨੂੰ ਵੀ ਹਿੰਮਤ ਦਿੰਦਾ, ਹੌਸਲਾ ਦਿੰਦਾ, ਤੇ ਸਾਨੂੰ ਫਿਰ ਉਹਦਾ ਉਹ ਟਾਈਮ ਯਾਦ ਆਉਂਦਾ, ਉਹਦੀ ਉਹ ਅਹਿਮੀਅਤ ਯਾਦ ਆਉਂਦੀ। ਸੋ ਅੱਜ ਵੀ ਸਾਡੇ ਅਨੇਕਾਂ ਬੱਚੇ ਵੀਰ, ਖੁਸ਼ ਨਸੀਬ ਭੈਣਾਂ ਜਿਨ੍ਹਾਂ ਦੇ ਅੱਜ ਵੀ ਮਾਂ ਬਾਪ ਜਿਉਂਦੇ ਆ, ਉਹਨਾਂ ਦਾ ਫਰਜ਼ ਬਣਦਾ ਕਿ ਉਹਨਾਂ ਨੂੰ ਉਹਨਾਂ ਦੀ ਸੇਵਾ, ਸਤਿਕਾਰ, ਪਿਆਰ ਉਹਨਾਂ ਨੂੰ ਦਿੱਤਾ ਜਾਵੇ, ਉਹਨਾਂ ਦੀਆਂ ਕੀਤੀਆਂ ਹੋਈਆਂ ਕਮਾਈਆਂ ਨੂੰ ਰੈਕੋਗਨਾਈਜ਼ ਕੀਤਾ ਜਾਵੇ, ਉਹਨਾਂ ਨੂੰ ਉਹ ਪਿਆਰ ਸਤਿਕਾਰ ਦੇ ਨਾਲ ਉਹਨਾਂ ਦਾ ਹੁਣ ਪਾਲਣ ਪੋਸ਼ਣ ਕੀਤਾ ਜਾਵੇ। ਉਹਨਾਂ ਨੇ ਸਾਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਪਾਲਿਆ ਪਲੋਸਿਆ, ਪਰ ਅੱਜ ਹੁਣ ਸਾਡਾ ਫਰਜ਼ ਬਣਦਾ, ਸਾਡੀ ਵਾਰੀ ਆਈ ਹੈ। ਪਰ ਕਦੇ ਕਦੇ ਬੜਾ ਦੁੱਖ ਲੱਗਦਾ ਜਦੋਂ ਅਸੀਂ ਦੇਖਦੇ ਹਾਂ ਕਿ ਅਨੇਕਾਂ ਇਹੋ ਜਿਹੇ ਵੀ ਜਿਹੜੇ ਬੱਚੇ ਆ ਜਿਹੜੇ ਆਪਦੇ ਮਾਂ ਬਾਪ ਨੂੰ ਬੁੱਢੀ ਉਮਰੇ ਬਿਮਾਰਾਂ ਨੂੰ ਘਰਾਂ ਚੋਂ ਬਾਹਰ ਛੱਡ ਦਿੰਦੇ ਆ, ਘਰਾਂ ਚੋਂ ਬਾਹਰ ਕੱਢ ਦਿੰਦੇ ਆ। ਉਹਨਾਂ ਨੂੰ ਕਈ ਤਾਂ ਇਹੋ ਜਿਹੇ ਕਲਯੁਗੀ ਬੱਚੇ ਆ ਕਿ ਉਹ ਆਪਦੇ ਮਾਂ ਬਾਪ ਨੂੰ ਰੋਟੀ ਟੁੱਕ ਵੀ ਨਹੀਂ ਦਿੰਦੇ। ਬਥੇਰੀਆਂ ਆਪਾਂ ਇਹੋ ਜਿਹੀਆਂ ਸੋਸ਼ਲ ਮੀਡੀਆ ਤੇ ਇਹੋ ਚੀਜ਼ਾਂ ਦੇਖਦੇ ਹਾਂ, ਪਤਾ ਨੀ ਉਹਨਾਂ ਮਾਂ ਬਾਪ ਨੇ ਕਿੰਨਾ ਦੁੱਖਾਂ ਤਕਲੀਫਾਂ ਦੇ ਨਾਲ ਆਪਦੇ ਬੱਚਿਆਂ ਨੂੰ ਪਾਲ ਪਲੋਸ ਕੇ ਵੱਡਾ ਕੀਤਾ ਹੁੰਦਾ। ਮੈਂ ਪਿੱਛੇ ਜੇ ਮੁਕਤਸਰ ਵੀ ਆਪਣੀ ਇੱਕ ਤਾਜ਼ੀ ਘਟਨਾ ਦੇਖੋ, ਇੱਕ ਪੁੱਤ ਲੀਡਰ, ਦੂਜਾ ਪੁੱਤ ਅਫਸਰ, ਪੋਤੇ ਪੋਤੀਆਂ ਉੱਚੇ ਉੱਚੇ ਅਹੁਦਿਆਂ ਤੇ ਲੱਗੇ ਹੋਏ ਤੇ ਮਾਂ ਇੱਕ ਸੜਕ ਦੇ ਕਿਨਾਰੇ ਤੇ ਇੱਕ ਛੋਟੇ ਛੋਟੀਆਂ ਕੰਡਿਆਲੀਆਂ ਆਪਣੇ ਜਿਹੜੇ ਹੈਗੇ ਆ ਆਹ ਦਰਖਤ ਹੁੰਦੇ ਆ, ਇਹਨਾਂ ਦੇ ਵਿੱਚ ਉਹ ਮਾਂ ਉੱਥੇ ਪਈ ਮਰ ਗਈ। ਉਸ ਮਾਂ ਨੇ ਆਪਦੇ ਉਹਨਾਂ ਬੱਚਿਆਂ ਨੂੰ ਪਤਾ ਨੀ ਕਿਸ ਤਰੀਕੇ ਦੇ ਨਾਲ ਪਾਲਿਆ ਹੋਣਾ, ਮਤਲਬ ਉਸਦੀ ਉਹਦੀ ਜਿਸ ਉਹ ਡੈਡ ਬਾਡੀ ਪਈ ਸੀ, ਜੇ ਛੋਟੀ ਜੀ, ਮੈਂ ਛਪਰੀ ਵੀ ਨੀ ਸੀ ਜੀ, ਉਹ ਆਪਾਂ ਉਹਨੂੰ ਛਪਰੀ ਵੀ ਨੀ ਕਹਿ ਸਕਦੇ, ਜਿੱਥੇ ਉਹਨੇ ਆਪਦੇ ਆਖਰੀ ਸਵਾਸ ਪੂਰੇ ਕੀਤੇ, ਮਤਲਬ ਉਹ 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 ਦੇਖੀ ਨੀ ਜਾ ਸਕਦੀ ਸੀ। ਇਹ ਪ੍ਰਮਾਤਮਾ ਇਹੋ ਇਹੋ ਜਿਹਾ ਵੀ ਟਾਈਮ ਜਿਹੜਾ ਅਸੀਂ ਦੇਖਣਾ ਸੀ ਕਿ ਉਹਨੇ ਆਪਣੇ ਬੱਚਿਆਂ ਨੂੰ ਪੋਤੇ ਪੋਤੀਆਂ ਨੂੰ ਪਾਲ ਪਲੋਸ ਕੇ ਕੀ ਵੱਡਾ ਇਸ ਕੰਮ ਵਾਸਤੇ ਕੀਤਾ ਕਿ ਅੱਜ ਉਹਦੇ ਕੋਲ ਪੈਣ ਦੇ ਲਈ ਇੱਕ ਮੰਜਾ ਨੀ, ਉਹਦੇ ਸਿਰ ਤੇ ਛੱਤ ਨੀ, ਉਹਦੇ ਕੋਲ ਖਾਣ ਨੂੰ ਰੋਟੀ ਨੀ, ਸਿਰ ਦੇ ਵਿੱਚ ਉਹਦੇ ਵਿਚਾਰੀ ਦੇ ਕੀੜੇ ਪਏ ਹੋਏ ਆ। ਕਹਿੰਦੇ ਮਾਪੇ ਕਮਾਪੇ ਨਹੀਂ ਹੁੰਦੇ, ਪੁੱਤ ਕਪੁੱਤ ਹੋ ਜਾਂਦੇ ਆ। ਸੋ ਮਾਪਿਆਂ ਨੇ ਬੜੀਆਂ ਔਖੀਆਂ ਕਮਾਈਆਂ ਕਰਕੇ ਸਾਨੂੰ ਪਾਲਿਆ ਪਲੋਸਿਆ ਹੁੰਦਾ, ਵੱਡਾ ਕੀਤਾ ਹੁੰਦਾ। ਸਾਡਾ ਵੀ ਫਰਜ਼ ਬਣਦਾ ਕਿ ਉਸ ਨੂੰ ਦੂਣ ਸਵਾਇਆ ਕਰਕੇ, ਇਹਨਾਂ ਨੇ ਸਾਡੇ ਕੋਲੋਂ ਪੈਸੇ ਨਹੀਂ ਲੈਣੇ, ਇਹਨਾਂ ਨੇ ਸਾਡੇ ਕੋਲੋਂ ਕੋਠੀਆਂ ਗੱਡੀਆਂ ਕਾਰਾਂ ਨਹੀਂ ਲੈਣੀਆਂ, ਬ੍ਰਾਂਡਡ ਸੂਟ ਨਹੀਂ ਲੈਣੇ, ਹੋਟਲਾਂ ਰੈਸਟੋਰੈਂਟਾਂ ਸ਼ਰਾਬਾਂ ਖਵਾਬਾਂ ਨਹੀਂ ਲੈਣੀਆਂ। ਇਹਨਾਂ ਨੂੰ ਤਾਂ ਦੋ ਪਲ ਦੀ ਰੋਟੀ ਸਿੱਧੀ ਸਾਧੀ ਇਹਦੇ ਨਾਲ ਪਿਆਰ ਸਤਿਕਾਰ ਚਾਹੀਦਾ, ਜਿਹੜਾ ਕਿ ਸਾਡੇ ਲਈ ਸਾਨੂੰ ਦੇਣ ਲੱਗਿਆ ਸਾਡਾ ਕੁਛ ਨਹੀਂ ਜਾਂਦਾ, ਤੇ ਪਰ ਉਹਦੇ ਨਾਲ ਪਤਾ ਨੀ ਕਿੰਨੇ ਆਸ਼ੀਰਵਾਦ, ਕਿੰਨੀਆਂ ਅਸੀਸਾਂ ਉਹ ਮਾਵਾਂ ਦੇ ਢਿੱਡਾਂ ਦੇ ਵਿੱਚੋਂ, ਪਿਓਵਾਂ ਦੇ ਢਿੱਡਾਂ ਦੇ ਵਿੱਚੋਂ ਨਿਕਲ ਰਹੀਆਂ। ਤੇ ਜਦੋਂ ਕੋਈ ਮਾਂ ਬਾਪ ਆਪਦੇ ਪੁੱਤ ਨੂੰ ਕਹਿੰਦਾ ਨਾ ਕਿ ਮੇਰਾ ਪੁੱਤ ਸਰਵਣ ਹੈ ਜਾਂ ਮੈਂ ਇਸ ਪੁੱਤ ਦਾ ਬਾਪ ਹੈ, ਤੇ ਫਿਰ ਉਹਦਾ ਜਿਹੜਾ ਸਿਰ ਹੈਗਾ ਫਖਰ ਦੇ ਨਾਲ ਉੱਚਾ ਹੁੰਦਾ। ਤੇ ਜਦੋਂ ਮਾਂ ਬਾਪ ਨੂੰ ਇਹ ਕਹਿੰਦੇ ਨੂੰ ਸ਼ਰਮ ਆਵੇ ਕਿ ਮੈਂ ਇਸ ਪੁੱਤ ਦਾ ਬਾਪ ਹੈ, ਤੇ ਉਹ ਵੀ ਟਾਈਮ ਬਹੁਤ ਔਖਾ ਹੁੰਦਾ। ਸੋ ਚੰਗੇ ਨੇਕ ਪੁੱਤਾਂ ਧੀਆਂ ਬਣੀਏ। ਸੋ ਕਹਿੰਦੇ ਆ ਜਿਹੋ ਜਿਹਾ ਬੀਜੋਗੇ ਤੇ ਇਹੋ ਜਿਹਾ ਪਾਉਂਗੇ। ਜੇ ਅਸੀਂ ਆਪਦੇ ਮਾਂ ਬਾਪ ਨਾਲ ਇੰਜ ਕਰਾਂਗੇ ਤਾਂ ਕਹਿੰਦੇ ਵੀ ਉਹ ਟਾਈਮ ਦੂਰ ਨੀ, ਸਾਡੇ ਕੱਲ ਨੂੰ ਸਾਡੇ ਬੱਚਿਆਂ ਨੇ ਵੀ ਸਾਡੇ ਨਾਲ ਉਵੇਂ ਕਰਨਾ। ਸੋ ਜਿਹੜੇ ਮੇਰੇ ਬੱਚੇ, ਭੈਣ ਭਰਾ, ਵੀਰ ਆਪਣੇ ਮਾਂ ਬਾਪ ਦਾ ਸਤਿਕਾਰ ਕਰਦੇ ਆ, ਇੱਜ਼ਤ ਕਰਦੇ ਆ, ਪਿਆਰ ਕਰਦੇ ਆ, ਕੇਅਰ ਕਰਦੇ ਆ, ਉਹਨਾਂ ਨੂੰ ਸਲਾਮ ਹੈ। ਤੇ ਜਿਹੜੇ ਬਾਈ ਚਾਂਸ ਅਜੇ ਤੱਕ ਭਟਕੇ ਹੋਏ ਆ, ਉਹ ਜ਼ਰੂਰ ਅੱਜ ਤੋਂ ਇਸ ਚੰਗੇ ਕਾਰਜ ਤੇ ਚੱਲਣ ਦੀ ਕੋਸ਼ਿਸ਼ ਕਰਨ। ਸੋ ਗੱਲਾਂ ਬਾਤਾਂ ਦੇ ਨਾਲ ਨਾਲ ਆਪਾਂ ਗੀਤ ਸੰਗੀਤ ਦਾ ਵੀ ਆਨੰਦ ਲਵਾਂਗੇ। ਅਗਲਾ ਗੀਤ ਸੁਣਦੇ ਹਾਂ ਆਪਾਂ ਰਣਜੀਤ ਬਾਵੇ ਦੀ ਆਵਾਜ਼ ਦੇ ਵਿੱਚ, ਜਿਸਨੇ ਕਿ ਅੱਜ ਦੇ ਸਮੇਂ ਦੀ ਤਸਵੀਰ ਨੂੰ ਬਹੁਤ ਹੀ ਬਾਖੂਬ ਆਪਣੇ ਗੀਤ ਦੇ ਵਿੱਚ ਬਿਆਨ ਕੀਤਾ। ਆਓ ਸੁਣਦੇ ਹਾਂ ਰਣਜੀਤ ਬਾਵੇ ਦੀ ਆਵਾਜ਼ ਦੇ ਵਿੱਚ। ਖੂਬਸੂਰਤ ਤਰੀਕੇ ਦੇ ਨਾਲ ਅੱਜ ਦੇ ਸਮੇਂ ਨੂੰ ਬਿਆਨ ਕੀਤਾ। ਇਸ ਤਰੀਕੇ ਦੇ ਨਾਲ ਸਾਡੇ ਯੋਧਿਆਂ ਨੇ ਕੁਰਬਾਨੀਆਂ ਕਰਕੇ ਅਸੀਂ ਇੱਥੇ ਆਜ਼ਾਦੀਆਂ ਲਈਆਂ। ਗੁਰੂਆਂ ਪੀਰਾਂ ਪੈਗੰਬਰਾਂ ਨੇ ਆਪਣੀ ਤਪੱਸਿਆ ਕਰਕੇ ਭਗਤੀ ਕਰਕੇ ਸਾਨੂੰ ਮਾਰਗ ਉਪਦੇਸ਼ ਦਿੱਤੇ। ਸ੍ਰੀ ਗੁਰੂ ਗੋਬਿੰਦ ਪਾਤਸ਼ਾਹ ਨੇ ਆਪਣਾ ਪਰਿਵਾਰ ਕੁਰਬਾਨ ਕਰਕੇ ਸਾਨੂੰ ਇੱਕ ਵਿਲੱਖਣ ਕੌਮ ਦਿੱਤੀ, ਸਾਨੂੰ ਇੱਕ ਪਿਤਾ ਦਾ ਸਾਡੇ ਆਪਣੇ ਫਰਜ਼ੰਦ ਹੋਣ ਦਾ ਸਾਨੂੰ ਬੱਚੇ ਹੋਣ ਦਾ ਖਿਤਾਬ ਦਿੱਤਾ। ਸੋ ਅੱਜ ਅਸੀਂ ਦੇਖਦੇ ਹਾਂ ਕਿ ਹਾਲਾਤ ਕੀ ਹੋ ਗਏ। ਅੱਜ ਗੁਰੂ ਪਾਤਸ਼ਾਹ ਵੱਲੋਂ ਜੋ ਉਹ ਸੰਸਥਾਵਾਂ ਚਲਾਈਆਂ ਗਈਆਂ ਸੀ, ਚਾਹੇ ਗੁਰੂ ਕੇ ਲੰਗਰ ਸੀ, ਗੁਰੂ ਕੇ ਲੰਗਰ ਚਲਾਏ ਗਏ, ਮੋਦੀਖਾਨੇ ਚਲਾਏ ਗਏ, ਨਿਆਸਰਿਆਂ ਨੂੰ ਆਸਰੇ ਦੇਣ ਦੇ ਅਸਥਾਨ, ਪਰ ਅੱਜ ਉਹਨਾਂ ਚੀਜ਼ਾਂ ਨੂੰ ਕਿਸੇ ਹੋਰ ਹੀ ਤਰੀਕੇ ਦੇ ਵਿੱਚ ਵਰਤਿਆ ਜਾ ਰਿਹਾ। ਆਪਣੇ ਸਾਰਿਆਂ ਦੇ ਅੱਗੇ ਆ, ਆਪਾਂ ਦੇਖਦੇ ਹਾਂ ਅੱਜ ਅਗਰ ਆਪਾਂ SGPC ਦੀ ਗੱਲ ਕਰੀਏ ਤਾਂ ਇੰਨਾ ਬੇਅੰਤ ਪੈਸਾ, ਇੰਨਾ ਬੇਅੰਤ ਪੈਸਾ SGPC ਦੇ ਕੋਲ, ਪੰਜਾਬ ਸਰਕਾਰ ਦੇ ਬਰਾਬਰ ਦਾ ਤਕਰੀਬਨ ਬਜਟ ਹੈ ਕਿ ਸਾਡੇ ਅਨੇਕਾਂ ਪੰਜਾਬ ਦੇ ਅਨੇਕਾਂ ਜਿਹੜੇ ਵਾਸੀ ਹੈ ਉਹ ਅੱਜ ਬਿਮਾਰੀ ਖਮਾਰੀ ਤੋਂ ਖੁਣੋ, ਦਵਾਈ ਤੋਂ ਖੁਣੋ, ਇਲਾਜ ਤੋਂ ਖੁਣੋ ਮਰ ਰਹੇ ਆ। ਅਨੇਕਾਂ ਇਹੋ ਜਿਹੇ ਉੱਥੇ ਬੇਸਹਾਰਾ ਲੋਕ ਹੈ ਜਿਨ੍ਹਾਂ ਨੂੰ ਰੋਟੀ ਨਹੀਂ ਮਿਲ ਰਹੀ, ਜਿਨ੍ਹਾਂ ਦੇ ਕੋਲ ਰਹਿਣ ਦੇ ਲਈ ਛੱਤ ਨਹੀਂ। ਇਹ ਸਾਡੀਆਂ ਜਿਹੜੀਆਂ ਅਖੌਤੀ ਸੰਸਥਾਵਾਂ ਦੇ ਆਗੂ, ਇਹ ਗੁਰੂ ਦੀ ਗੋਲਕ ਦਾ ਪੈਸਾ ਕਿਸੇ ਹੋਰ ਹੀ ਪਾਸੇ ਲਾ ਰਹੇ ਆ। ਇੰਨੇ ਹਜ਼ਾਰ ਕਰੋੜਾਂ ਦੇ ਬਜਟ ਹੋਣ ਸਾਡੇ ਕੋਲ ਤੇ ਸਾਡੀ ਨੌਜਵਾਨੀ ਨੂੰ ਰੋਜ਼ੀ ਰੋਟੀ ਵਾਸਤੇ ਆਪਣੇ ਘਰ ਬਾਹਰ ਛੱਡ ਕੇ ਜਾਣਾ ਪਵੇ, ਤੇ ਇਹਦੇ ਨਾਲ ਨਾਲ ਵੱਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਬਣਦੀਆਂ ਸਾਡੇ ਸਟੇਟ ਦੀਆਂ ਸਰਕਾਰਾਂ ਦੀਆਂ, ਪਹਿਲਾਂ ਸਾਨੂੰ ਕਿਸ ਤਰੀਕੇ ਦੇ ਨਾਲ ਵਰਗਲਾ ਕੇ ਸਾਡੇ ਕੋਲੋਂ ਵੋਟਾਂ ਲੈਂਦੇ ਆ, ਕਰਦੇ ਆ, ਫਿਰ ਸਰਕਾਰਾਂ ਬਣਾ ਕੇ ਆਪਦੇ ਢਿੱਡ ਭਰਦੇ ਆ। ਇਹੀ ਲੋਕ ਸਾਨੂੰ ਆਪਸ ਦੇ ਵਿੱਚ ਲੜਾਉਂਦੇ ਆ ਤੇ ਉਸ ਦਾ ਇਹ ਲਾਹਾ ਘੱਟਦੇ ਆ। ਸੋ ਇਹੋ ਜਿਹੇ ਚਲਾਕ ਲੋਕ, ਇਹੋ ਜਿਹੇ ਤੇਜ ਲੋਕ ਇਸ ਤਰੀਕੇ ਦੇ ਨਾਲ ਭੋਲੀ ਭਾਲੀ ਜਨਤਾ ਨੂੰ ਗੁੰਮਰਾਹ ਕਰਕੇ ਆਪਦੀਆਂ ਤਿਜੋਰੀਆਂ ਭਰਦੇ ਆ। ਕਈ ਥਾਂ ਤੇ ਇਹ ਵੀ ਸੁਣਨ ਦੇ ਵਿੱਚ ਆਉਂਦਾ ਇਹ ਲੀਡਰ ਚਾਹੁੰਦੇ ਹੀ ਨਹੀਂ ਅਸੀਂ ਆਰਾਮ ਦੇ ਨਾਲ ਸੁੱਖ ਦੇ ਨਾਲ ਆਪਣਾ ਜ਼ਿੰਦਗੀ ਬਤੀਤ ਕਰੀਏ, ਸਾਡੇ ਬੱਚੇ ਪੜ੍ਹਨ ਲਿਖਣ ਵੱਡੇ ਅਹੁਦਿਆਂ ਤੇ ਜਾਣ, ਕਿਉਂਕਿ ਵਾਕਈ ਚ ਸਾਡੇ ਵਿੱਚ ਅਵੇਅਰਨੈਸ ਆਊਗੀ, ਸਾਡੇ ਬੱਚੇ ਪੜ੍ਹਨ ਲਿਖਣਗੇ, ਅਸੀਂ ਇੱਕ ਵਧੀਆ ਜੀਵਨ ਜਿਉਵਾਂਗੇ ਤਾਂ ਨੈਚੁਰਲੀ ਅਸੀਂ ਅੱਗੇ ਹੋਰ ਸਟੈਪ ਇਨ ਕਰਾਂਗੇ, ਸਾਡੇ ਚ ਅਵੇਅਰਨੈਸ ਆਊਗੀ, ਅਸੀਂ ਇਹਨਾਂ ਨੂੰ ਪੁੱਛਾਂਗੇ, ਅਸੀਂ ਇਹਨਾਂ ਨੂੰ ਕੁਸ਼ਚਨ ਕਰਾਂਗੇ। ਸੋ ਇਹ ਕਿਉਂ ਚਾਹੁਣਗੇ ਕਿ ਸਾਡੇ ਵਿੱਚ ਅਵੇਅਰਨੈਸ ਆਵੇ, ਸਾਨੂੰ ਇਹ ਪੁੱਛ ਗਿੱਛ ਹੋਵੇ। ਪਿੱਛੇ ਜੀ ਮੈਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖ ਰਿਹਾ ਸੀ ਕਿ ਇੱਕ ਪਟਿਆਲੇ ਦੇ ਕੋਲ ਇੱਕ ਪਿੰਡ ਦੇ ਸਰਪੰਚ ਨੇ ਆਪਣੇ ਪਿੰਡ ਦੇ ਦੋ ਨੌਜਵਾਨ ਮੁੰਡੇ ਜਿਹੜੇ ਉਹਦੇ ਘਰੇ ਉਹਨੂੰ ਮਾਰਨ ਵਾਸਤੇ ਆਏ ਸੀ, ਉਹਨੂੰ ਫੜਿਆ ਹੋਇਆ ਸੀ, ਬੰਨਿਆ ਹੋਇਆ ਸੀ, ਤੇ ਉਹ ਦੋਨੇ ਨੌਜਵਾਨ ਮੁੰਡੇ ਇਹ ਮੰਨ ਰਹੇ ਸੀ ਕਿ ਅਸੀਂ ਸਮੈਕ ਪੀਤੀ ਆ, ਸਾਡਾ ਸਮੈਕ ਪੀ ਕੇ ਸਾਡਾ ਦਿਮਾਗ ਖਰਾਬ ਹੋ ਗਿਆ। ਸੋ ਉਹ ਜਿਹੜਾ ਪਿੰਡ ਦਾ ਸਰਪੰਚ ਹੈਗਾ ਉਹ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਪਿਆਦੇ ਪਿੰਡ ਦੇ ਵਿੱਚ ਵਰਜਦਾ, ਨਸ਼ੇ ਵੱਲੋਂ ਰੋਕਦਾ ਟੋਕਦਾ। ਸੋ ਸਾਡਾ ਜਿਹੜਾ ਨਸ਼ਾ ਹੈਗਾ ਇਹ ਨਸ਼ਾ ਵੈਸੇ ਹੀ ਬੰਦੇ ਦੀ ਮੱਤ ਮਾਰ ਦਿੰਦਾ, ਬੰਦੇ ਦਾ ਦਿਮਾਗ ਖਰਾਬ ਕਰ ਦਿੰਦਾ। ਸੋ ਜਿਹੜਾ ਬੰਦਾ ਸਾਨੂੰ ਸਾਡੀ ਭਲਾਈ ਵਾਸਤੇ ਕੰਮ ਕਰਦਾ ਉਸ ਬੰਦੇ ਨੂੰ ਹੀ ਮਾਰਨ ਵਾਸਤੇ ਉਹਦੇ ਘਰੇ ਚਲੇਗੇ। ਸੋ ਉਸ ਤੋਂ ਮਗਰੋਂ ਤੁਸੀਂ ਦੇਖੋ ਕਿ ਉਹਨੂੰ ਜਿਹੜਾ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਨਸ਼ਾ ਤੁਸੀਂ ਕਿੱਥੋਂ ਲੈਂਦੇ ਹੋ, ਕਿਸ ਤਰੀਕੇ ਨਾਲ ਲੈਂਦੇ ਹੋ, ਦੱਸਦੇ ਆ ਸਾਡੇ ਆ ਫਲਾਨੀ ਥਾਂ ਤੇ ਮਿਲਦਾ, ਦਰਵਾਜ਼ਾ ਖੜਕਾਓ ਤੇ ਤੁਹਾਨੂੰ ਨਸ਼ਾ ਮਿਲਦਾ। ਇਹ ਸਰਕਾਰਾਂ ਗੱਲਾਂ ਕਰਦੀਆਂ ਕਿ ਅਸੀਂ ਨਸ਼ਾ ਬੰਦ ਕਰਤਾ, ਸਰਕਾਰ ਚਾਹੇ ਤਾਂ ਚਿੜੀ ਨਹੀਂ ਚੁੱਕ ਸਕਦੀ। ਤੁਸੀਂ ਛੋਟੇ ਛੋਟੇ ਨਸ਼ੇੜੀਆਂ ਨੂੰ ਫੜ ਫੜ ਕੇ ਉਹਨਾਂ ਦੇ ਪਰਚੇ ਪਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਧੱਕੀ ਜਾਂਦੇ ਹੋ, ਤੁੰਨੀ ਜਾਂਦੇ ਹੋ, ਕੀ ਇਸ ਤਰੀਕੇ ਦੇ ਨਾਲ ਨਸ਼ਾ ਖਤਮ ਹੋ ਜਾਊਗਾ? ਪਤਾ ਸਭ ਹੁੰਦਾ ਕਿ ਕਿਹੜੀ ਚੀਜ਼ ਕਿੱਥੋਂ ਕੀ ਤੇ ਕਿਵੇਂ ਚੱਲਦੀ ਆ, ਪਰ ਗੱਲ ਆਪਦੇ ਮਨ ਦੇ ਅੰਦਰ ਭਾਵਨਾ ਦੀ ਆ ਕਿ ਅਸੀਂ ਵਾਕਈ ਇਹ ਕੰਮ ਕਰਨ ਵਾਸਤੇ ਆਏ ਹੁੰਦੇ ਹਾਂ। ਅੱਜ ਦੀ ਨੌਜਵਾਨੀ ਸਾਡੀ ਨਸ਼ਿਆਂ ਦੇ ਵਿੱਚ ਗਲਤਾਨ ਹੁੰਦੀ ਜਾ ਰਹੀ ਹੈ, ਕੁਛ ਨੌਜਵਾਨੀ ਆਪਦੇ ਘਰ ਬਾਰ ਛੱਡ ਕੇ ਦੂਜੇ ਮੁਲਕਾਂ ਦੇ ਵਿੱਚ ਆਪਦੇ ਜਾ ਰਹੀ ਹੈ, ਕਿਹਦਾ ਕੀ ਕਰਦਾ ਆਪਦਾ ਘਰ ਬਾਰ ਛੱਡ ਕੇ। ਤੇ ਬੜਾ ਦੁੱਖ ਆਉਂਦਾ ਜਦੋਂ ਸਾਨੂੰ ਪਤਾ ਲੱਗਦਾ ਕਿ ਅਸੀਂ ਜਿਸ ਧਰਤੀ ਦੇ ਵਾਰਸ ਹਾਂ, ਅਸੀਂ ਜਿਸ ਪੰਜਾਬ ਦੇ ਵਾਰਸ ਹਾਂ, ਇਹ ਧਰਤੀ ਤਾਂ ਸਾਰੀ ਦੁਨੀਆਂ ਦੇ ਵਿੱਚੋਂ ਵਿਲੱਖਣ ਧਰਤੀ ਆ, ਅਸੀਂ ਵਾਕਈ ਬਹੁਤ ਅਮੀਰ ਧਰਤੀ ਦੇ ਵਾਰਸ ਹਾਂ, ਅਸੀਂ ਵਾਕਈ ਬਹੁਤ ਅਮੀਰ ਕੌਮ ਦੇ ਵਾਰਸ ਹਾਂ, ਪਰ ਸਾਡੀ ਜਿਹੜੀ ਬਦਕਿਸਮਤੀ ਆ ਉਹ ਸਾਡੀ ਮਾੜੀ ਲੀਡਰਸ਼ਿਪ। ਤੇ ਇਹ ਵੀਰੋ ਇਹ ਲੀਡਰਸ਼ਿਪ ਇਹ ਓਨੀ ਦੇਰ ਚੇਂਜ ਨਹੀਂ ਹੋਣੀ ਜਿੰਨੀ ਦੇਰ ਸਾਡੇ ਅੰਦਰ ਅਵੇਅਰਨੈਸ ਨਾ ਆਈ। ਸੋ ਮੈਂ ਇੱਥੇ ਨਿੱਜੀ ਤੌਰ ਤੇ ਸਾਰੇ ਦੁਨੀਆਂ ਭਰ ਦੇ ਸਰੋਤਿਆਂ ਨੂੰ ਕਹਿਣਾ ਕਿ ਆਪਾਂ ਆਪੋ ਆਪਣੇ ਪਿੰਡ ਸੰਭਾਲੀਏ, ਬਜਾਏ ਆਪਾਂ ਦੂਜੀਆਂ ਥਾਵਾਂ ਤੇ ਆਪਾਂ ਪੈਸਾ ਲਾਉਣ ਦੀ ਬਜਾਏ ਆਪਾਂ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਚੱਲ ਰਹੇ ਸਕੂਲ ਹੈਗੇ ਆ ਉਹਨਾਂ ਦੀ ਨਿਹਾਰ ਬਦਲਣ ਦੀ ਕੋਸ਼ਿਸ਼ ਕਰੀਏ, ਸਾਡੇ ਪਿੰਡਾਂ ਦੇ ਵਿੱਚ ਚੱਲ ਰਹੀਆਂ ਡਿਸਪੈਂਸਰੀਆਂ ਉਹਨਾਂ ਦੀ ਨਿਹਾਰ ਬਦਲਣ ਦੀ ਕੋਸ਼ਿਸ਼ ਕਰੀਏ, ਜਾਂ ਜਿਹੜੇ ਪਿੰਡ ਦੇ ਵਿੱਚ ਨਹੀਂ ਹੈਗੇ ਤਾਂ ਉਹਨਾਂ ਪਿੰਡਾਂ ਦੇ ਵਿੱਚ ਆਪਾਂ ਇਹ ਉਪਰਾਲੇ ਕਰੀਏ, ਵੱਧ ਤੋਂ ਵੱਧ ਆਪਾਂ ਆਪਣੇ ਲੋਕਾਂ ਨੂੰ ਐਜੂਕੇਟ ਕਰੀਏ ਤਾਂ ਜੋ ਸਾਡੇ ਲੋਕਾਂ ਦੇ ਵਿੱਚ ਅਵੇਅਰਨੈਸ ਆਵੇ, ਸਾਡੇ ਲੋਕਾਂ ਨੂੰ ਆਪਣੇ ਹੱਕਾਂ ਦਾ ਪਤਾ ਲੱਗੇ, ਸਾਡੇ ਲੋਕਾਂ ਨੂੰ ਇਹ ਪਤਾ ਲੱਗੇ ਕਿ ਮੇਰੇ ਕੋਲ ਕੀ ਹੈ, ਮੇਰੇ ਪੱਲੇ ਕੀ ਹੈ। ਅੱਜ ਜਦੋਂ ਅਸੀਂ ਐਸ ਜੀ ਪੀ ਸੀ ਦਾ ਪੈਸਾ ਦੇਖਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਬੇਅੰਤ ਸਾਡੇ ਕੋਲ ਪੈਸਾ, ਇੰਨਾ ਪੈਸਾ ਸਾਡੀ ਕੌਮ ਦੇ ਕੋਲ ਹੈ ਕਿ ਸਾਰਿਆਂ ਨੂੰ ਬਿਠਾ ਕੇ ਖਵਾਇਆ ਜਾ ਸਕਦਾ। ਪਰ ਚਾਹੇ ਸਰਕਾਰਾਂ ਹੋਣ ਤੇ ਚਾਹੇ ਸਾਡੇ ਇਹ ਲੀਡਰ ਹੋਣ, ਇਹ ਸਾਡੇ ਉਸ ਪੈਸੇ ਤੇ ਐਸ਼ਾ ਕਰਦੇ ਆ। ਕਦੇ ਦੇਖਿਆ ਕੋਈ ਲੀਡਰ ਗਰੀਬ ਹੋਵੇ? ਲੀਡਰ ਤਾਂ ਕਿ ਲੀਡਰਾਂ ਦੇ ਰਿਸ਼ਤੇਦਾਰ, ਲੀਡਰਾਂ ਦੇ ਸੱਜਣ ਮਿੱਤਰ ਗਰੀਬ ਨਹੀਂ ਰਹਿੰਦੇ। ਪਰ ਸਾਡੀ ਜਨਤਾ, ਸਾਡਾ ਆਵਾਮ, ਉਹ ਦੇਖ ਲਓ, ਉਹ ਪਹਿਲਾਂ ਵੀ ਗਰੀਬ ਸੀ, ਉਹ ਅੱਜ ਵੀ ਗਰੀਬ ਹੈ ਬਹੁਤਾ। ਪਰ ਇਹਨਾਂ ਦੇ ਆਪਦੀਆਂ, ਇਹਨਾਂ ਦੀਆਂ ਪ੍ਰੋਪਰਟੀਆਂ ਦੀਆਂ ਜਾਇਦਾਦਾਂ, ਇਹਨਾਂ ਦੇ ਸੱਜਣਾ ਮਿੱਤਰਾਂ ਦੀਆਂ ਪ੍ਰੋਪਰਟੀਆਂ ਦੀਆਂ ਜਾਇਦਾਦਾਂ, ਇਹਨਾਂ ਦੇ ਰਿਸ਼ਤੇਦਾਰਾਂ ਦੀਆਂ ਜਾਇਦਾਦਾਂ, ਉਹਨਾਂ ਦੇਖ ਲਓ ਅੱਜ ਤੋਂ 5 ਸਾਲ, 10 ਸਾਲ, 20 ਸਾਲ ਪਹਿਲਾਂ ਦੇ ਉਹਨਾਂ ਦੇ ਅੰਕੜੇ ਦੇਖ ਲਓ ਤੇ ਅੱਜ ਦੇ ਅੰਕੜੇ ਦੇਖ ਲਓ ਕਿੱਥੇ ਆ। ਇੱਕ ਗਰੀਬ ਜੱਟ, ਇੱਕ ਗਰੀਬ ਮਜ਼ਦੂਰ, ਇੱਕ ਗਰੀਬ ਵਪਾਰੀ, ਉਹਦੀ ਵੀ ਹਾਲਤ ਦੇਖ ਲਓ। ਅੱਜ ਤੋਂ 20 ਸਾਲ ਪਹਿਲਾਂ ਕੀ ਸੀ ਤੇ ਅੱਜ ਕੀ ਆ। ਸੋ ਜ਼ਰੂਰਤ ਆ ਸਾਨੂੰ ਅਵੇਅਰਨੈਸ ਦੀ, ਆਪਣੇ ਅੰਦਰ ਅਵੇਅਰਨੈਸ ਲਿਆਉਣ ਦੀ, ਤੇ ਉਹ ਅਵੇਅਰਨੈਸ ਤਾਂ ਹੀ ਆਊਗੀ ਜੇ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਵਾਂਗੇ, ਐਜੂਕੇਟ ਕਰਾਂਗੇ, ਇੱਕ ਚੰਗਾ ਸਿਸਟਮ ਸਿਰਜਣ ਦੀ ਕੋਸ਼ਿਸ਼ ਕਰਾਂਗੇ। ਅਦਰਵਾਈਜ਼ ਇਹਨਾਂ ਮਿਹਨਤਾਂ ਮੁਸ਼ਕਤਾਂ ਦੇ ਨਾਲ ਸਾਡੇ ਜਿਹੜੇ ਸੂਰਬੀਰ ਯੋਧੇ ਆ, ਉਹਨਾਂ ਨੇ ਜੋ ਕੁਰਬਾਨੀਆਂ ਕਰਕੇ ਇਹ ਸਾਡੇ ਲਈ ਆਜ਼ਾਦੀਆਂ ਲੈ ਕੇ ਆਉਂਦੀਆਂ, ਆਜ਼ਾਦੀ ਪ੍ਰਾਪਤ ਕੀਤੀ, ਅਦਰਵਾਈਜ਼ ਉਹਨਾਂ ਨੂੰ ਵੀ ਅੱਜ ਦੁੱਖ ਲੱਗਦਾ ਹੋਣਾ। ਅਸੀਂ ਆਪਣਾ ਖੂਨ ਡੋਲ ਕੇ ਇਹ ਧਰਤੀ ਨੂੰ ਆਪਣੇ ਖੂਨ ਦੇ ਨਾਲ ਰੰਗਿਆ, ਤੇ ਕੀ ਅਸੀਂ ਇਹੋ ਜਿਹੇ ਪੰਜਾਬ ਦੀ, ਇਹੋ ਜਿਹੇ ਕੰਟਰੀ ਦੀ ਸਿਰਜਣਾ ਕੀਤੀ ਸੀ? ਸੋ ਗੱਲਾਂ ਬਾਤਾਂ ਦੇ ਵਿੱਚ ਚੱਲਦੇ ਚੱਲਦੇ ਕਈ ਵਾਰੀ ਪਤਾ ਨੀ ਲੱਗਦਾ, ਬਹੁਤ ਦੂਰ ਨਿਕਲ ਜਾਈਦਾ। ਸੋ ਆਓ ਅਗਲਾ ਗੀਤ ਸੁਣਦੇ ਆ, ਇੱਕ ਬੱਚੀ ਪੂਨਮ ਜਿਹੜੀ ਕਿ ਕੰਪੀਟੀਸ਼ਨ ਕੰਟੈਸਟ ਦੇ ਵਿੱਚੋਂ ਨਿਕਲੀ ਆ, ਤੇ ਬੜਾ ਵਧੀਆ ਲੱਗਦਾ ਇਹੋ ਜਿਹੜੇ ਉਪਰਾਲੇ ਕਈ ਆਰਗਨਾਈਜੇਸ਼ਨ ਵੱਲੋਂ ਕੀਤੇ ਜਾਂਦੇ ਆ। ਇਹਨਾਂ ਕੰਪੀਟੀਸ਼ਨ ਦੇ ਵਿੱਚੋਂ ਬਹੁਤ ਇਹੋ ਜਿਹੇ ਬੱਚੇ ਨਿਕਲੇ ਆ ਜਿਨ੍ਹਾਂ ਦੀ ਜਿਹੜੀ ਜ਼ਿੰਦਗੀ ਚੇਂਜ ਹੋ ਗਈ। ਪਿੱਛੇ ਜੇ ਦੇਖ ਰਹੇ ਸੀ ਇੱਕ ਬਠਿੰਡੇ ਤੋਂ ਮੁੰਡਾ ਸੀ ਜਿਹੜਾ ਬੂਟ ਪਾਲਿਸ਼ ਕਰਦਾ ਸੀ, ਉਹ ਇਸ ਕੰਟੈਸਟ ਦੇ ਵਿੱਚੋਂ ਨਿਕਲਿਆ, ਕੰਟੈਸਟ ਚੋਂ ਨਿਕਲ ਕੇ ਉਹਦੀ ਜ਼ਿੰਦਗੀ ਚੇਂਜ ਹੋ ਗਈ। ਇੱਕ ਮੁਕਤਸਰ ਦਾ ਮੁੰਡਾ ਸੀ, ਉਹਦੀ ਮਨੇ ਬੜੇ ਦੁੱਖਾਂ ਮੁਸੀਬਤਾਂ ਦੇ ਨਾਲ ਉਹਨੂੰ ਪਾ ਲਿਆ, ਪਲੋਸਿਆ, ਵੱਡਾ ਕੀਤਾ, ਉਹ ਇਹਨਾਂ ਕੰਟੈਸਟਾਂ ਚੋਂ ਨਿਕਲਿਆ, ਉਹਦੀ ਜ਼ਿੰਦਗੀ ਬਦਲ ਗਈ। ਸੋ ਹਰਮਨ ਪਰਿਵਾਰ ਦੀ, ਹਰਮਨ ਰੇਡੀਓ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਇਹੋ ਜਿਹੜੇ ਬੱਚੇ ਆ ਨਵੇਂ, ਉਹਨਾਂ ਨੂੰ ਹੋਰ ਅੱਗੇ ਪ੍ਰਮੋਟ ਕੀਤਾ ਜਾਵੇ। ਸੋ ਇਸ ਦੇ ਨਾਲ ਸਾਡੇ ਇੱਕ ਵੀਰ ਹਰਵਿੰਦਰ ਸਿੰਘ ਜੀ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਸੋ ਸਤਿ ਸ੍ਰੀ ਅਕਾਲ ਹਰਵਿੰਦਰ ਜੀ, ਹੋਰ ਸੁਣਾਓ, ਕੀ ਹਾਲ ਚਾਲ ਹੈ, ਠੀਕ ਠਾਕ ਹੋ, ਘਰ ਪਰਿਵਾਰ ਸਭ ਠੀਕ ਠਾਕ ਹੈ? ਸੋ ਇਸ ਬੱਚੀ ਪੂਨਮ, ਜਿਸਦਾ ਨਾਮ ਪੂਨਮ ਹੈ, ਉਹਦੀ ਆਵਾਜ਼ ਦੇ ਵਿੱਚ ਆਪਾਂ ਗੀਤ ਸੁਣਦੇ ਹਾਂ। ਬਹੁਤ ਹੀ ਖੂਬਸੂਰਤ ਗੀਤ ਇਸ ਬੱਚੀ ਨੇ ਗਾਇਆ, ਤੇ ਹਰਮਨ ਰੇਡੀਓ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਇਹੋ ਜਿਹੇ ਨਵੇਂ ਜਿਹੜੇ ਸਿੰਗਰ ਹੈਗੇ ਨੇ, ਜਿਹਨਾਂ ਨੂੰ ਜ਼ਰੂਰਤ ਹੈ, ਜਿਹਨਾਂ ਨੇ ਅੱਗੇ ਵਧਣਾ, ਪਰ ਗਰੀਬੀ ਕਰਕੇ ਜਿਹੜੇ ਹੈਗੇ ਆ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ, ਦਿੱਕਤਾਂ, ਪਰੇਸ਼ਾਨੀਆਂ ਵੀ ਆਉਂਦੀਆਂ। ਆਓ ਸੁਣਦੇ ਹਾਂ ਆਪਾਂ ਪੂਨਮ ਦੀ ਆਵਾਜ਼ ਦੇ ਵਿੱਚ ਬਹੁਤ ਹੀ ਖੂਬਸੂਰਤ ਗੀਤ।
ਸਾਡੇ ਇਸ਼ਕ ਨੂੰ ਦਰਜਾ ਮਿਲੇ गल नहीं तेरे दिल च थोड़ी था मिले या ना मिले कोई गल नहीं सुन सोने तेरी याद ना वे मैं खेड दी दिन रात वे तेरा इश्क सिर चढ़ बोल दा हुन इश्क साड़ी जात वे तेरी छोद सुपने वेख दा गुस्ताख दिल सारी रात वे हंजुआ दे मोती करके वे मैं हो गया नू लोरियां सिखाया
ਮਹਿੰਦਰ ਸਿੰਘ ਹੰਸ ਬ੍ਰਾਂਪਟਨ ਕੈਨੇਡਾ ਤੋਂ ਜਿਨ੍ਹਾਂ ਨੇ ਕਿ ਮੈਸੇਜ ਭੇਜਿਆ ਕਿਹਾ ਸਤਿ ਸ੍ਰੀ ਅਕਾਲ ਵੀਰੇ ਵੈਰੀ ਗੁੱਡ ਡਿਸਕਸ਼ਨ ਐਂਡ ਸੌਂਗ ਬਾਬਾ ਜੀ ਐਂਡ ਹਰਪਾਲ ਜੀ ਐਂਡ ਦਿਸ ਗਰਲ ਸਿੰਘ ਇਸ ਮਾਈ ਫੇਵਰੇਟ ਥੈਂਕਸ ਜੀ ਵੈਰੀ ਗੁੱਡ ਕੀਪ ਇਟ ਗੁੱਡ ਥੈਂਕਸ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਮਹਿੰਦਰ ਸਿੰਘ ਹੰਸ ਜੀ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੇ ਇਹੋ ਜਿਹੇ ਬੱਚੇ ਹੈਗੇ ਆ ਜਿਹੜੇ ਖਾਸ ਕਰਕੇ ਜਿਨ੍ਹਾਂ ਨੇ ਅਜੇ ਆਪਣੀ ਜੀਵਨ ਸ਼ੁਰੂ ਕਰਨਾ ਇੱਕ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਸੋ ਪਰਮਾਤਮਾ ਨੇ ਬੜਾ ਟੈਲੈਂਟ ਦਿੱਤਾ ਬਹੁਤ ਕੁਛ ਇਹੋ ਜਿਹੇ ਸਾਡੇ ਦਿੱਤਾ ਹੈਗਾ ਪੰਜਾਬ ਨੂੰ ਸਾਡੇ ਇੰਡੀਆ ਨੂੰ ਤੇ ਕਈ ਵਾਰੀ ਉਹ ਜਿਹੜਾ ਟੈਲੈਂਟ ਆ ਉਵੇਂ ਦਾ ਉਵੇਂ ਲੁਕਿਆ ਛੁਪਿਆ ਰਹਿੰਦਾ ਸੋ ਕੋਸ਼ਿਸ਼ ਰਹਿੰਦੀ ਹੈ ਕਿ ਇਹੋ ਜਿਹੜੇ ਬੱਚੇ ਆ ਚਾਹੇ ਜਿਹੜੇ ਕੰਪੀਟੀਸ਼ਨ ਦੇ ਵਿੱਚੋਂ ਬਾਹਰ ਆਉਂਦੇ ਆ ਜਾਂ ਜਿਹਨਾਂ ਦੇ ਵਿੱਚ ਜੋ ਵੀ ਕਿਸ ਕਿਸਮ ਦਾ ਵੀ ਟੈਲੈਂਟ ਹੁੰਦਾ ਹੈਗਾ ਉਹਨੂੰ ਹਰਮਨ ਰੇਡੀਓ ਤੇ ਲੈ ਕੇ ਦੁਨੀਆਂ ਭਰ ਦੇ ਸਰੋਤਿਆਂ ਦੇ ਰੂਬਰੂ ਲੈ ਕੇ ਆਂਦਾ ਜਾਵੇ। ਸੋ ਜਿਵੇਂ ਇਹ ਬੱਚੀ ਹੈ ਇਹਦੇ ਤੋਂ ਵੀ ਬੜੀਆਂ ਉਮੀਦਾਂ ਕਿ ਪਰਮਾਤਮਾ ਨੇ ਇਹਨੂੰ ਬੜੀ ਸੋਹਣੀ ਖੂਬਸੂਰਤ ਆਵਾਜ਼ ਦਿੱਤੀ ਹੈ ਇਸ ਬੱਚੀ ਨੂੰ। ਸੋ ਇੱਕ ਮੇਰੇ ਵੀਰ ਇੱਥੋਂ ਮੈਲਬਰਨ ਤੋਂ ਉਹਨਾਂ ਨੇ ਬੜਾ ਹੀ ਖੂਬਸੂਰਤ ਜਿਹੜਾ ਇਸ ਬੱਚੀ ਤੇ ਉਹਨੇ ਉਹਨਾਂ ਨੇ ਲਿਖਿਆ ਸੀ ਸੋਸ਼ਲ ਮੀਡੀਆ ਤੇ, ਉੱਥੋਂ ਫਿਰ ਮੈਂ ਇਸ ਚੀਜ਼ ਨੂੰ ਚੱਕਿਆ। ਉਹਨਾਂ ਨੇ ਲਿਖਿਆ ਕਿ ਇਸ ਬੱਚੀ ਨੂੰ ਬੜੇ ਖੂਬਸੂਰਤ ਜਿਹੜੇ ਨੈ ਨਕਸ਼ ਦਿੱਤੇ ਹੈਗੇ ਆ, ਰੰਗ ਬੱਚੀ ਦਾ ਥੋੜਾ ਸਾਂਵਲਾ ਪਰ ਉਸ ਰੰਗ ਦੇ ਵਿੱਚੋਂ ਇਹਦੀ ਦੀ ਪ੍ਰਤਿਭਾ ਉਹ ਨਿਖਰ ਕੇ ਉਭਾਰ ਕੇ ਜਿਹੜੀ ਹੈਗੀ ਆ ਬਾਹਰ ਆਉਂਦੀ ਹੈਗੀ ਆ। ਸੋ ਆਵਾਜ਼ ਜਿਹੜੀ ਹੈਗੀ ਆ ਪਰਮਾਤਮਾ ਨੇ ਇਹਨੂੰ ਬਹੁਤ ਸੋਹਣੀ ਦਿੱਤੀ ਆ। ਸੋ ਬਹੁਤ ਕੁਛ ਦਾਤਾਂ ਦਿੱਤੀਆਂ ਹੈਗੀਆਂ, ਹੁਣ ਅੱਗੇ ਆਪਣੀ ਸਾਰਿਆਂ ਦਾ ਰਲ ਮਿਲ ਕੇ ਕੋਸ਼ਿਸ਼ ਹੈਗੀ ਹੈ ਕਿ ਇਹੋ ਜਿਹੜੇ ਬੱਚੇ ਹੈਗੇ ਆ ਜਿਹੜੇ ਜ਼ਿੰਦਗੀ ਦੇ ਨਾਲ ਜਿਹਨਾਂ ਨੇ ਅਜੇ ਜਿਹੜਾ ਜੂਝਣਾ ਸ਼ੁਰੂ ਕੀਤਾ ਹੈਗਾ ਤੇ ਉਹਨਾਂ ਸਾਰਿਆਂ ਨੂੰ ਆਪਾਂ ਰਲ ਮਿਲ ਕੇ ਥਾਪੜੇ ਦੇਈਏ ਤਾਂ ਜੋ ਇਹ ਬੱਚੇ ਅੱਗੇ ਆ ਕੇ ਇੱਕ ਵਧੀਆ ਜਿਹੜਾ ਜੀਵਨ ਹੈਗਾ ਜਿਉ ਸਕਣ। ਸੋ ਉਸ ਮੇਰੇ ਵੀਰ ਨੇ ਨਾਲ ਐਂਡ ਦੇ ਵਿੱਚ ਇਹ ਵੀ ਲਿਖਿਆ ਸੀ ਕਿ ਭੈਣੇ ਮੈਂ ਤੈਨੂੰ ਇਹ ਕਹਿਣਾ ਕਿ ਕੱਲ ਨੂੰ ਜਦੋਂ ਜ਼ਿੰਦਗੀ ਦੀਆਂ ਉੱਪਰਲੀਆਂ ਬਰੂਹਾਂ ਤੇ ਮੰਜ਼ਲਾਂ ਤੇ ਪਹੁੰਚ ਗਈ ਤਾਂ ਕਦੇ ਮਨ ਦੇ ਵਿੱਚ ਗੁਮਾਨ ਜਾਂ ਹੰਕਾਰ ਨਾ ਲੈ ਕੇ ਆ। ਸੋ ਮੈਨੂੰ ਬੜੀਆਂ ਵਧੀਆ ਉਹਨਾਂ ਦੀਆਂ ਜਿਹੜੀਆਂ ਲਾਈਨਾਂ ਲੱਗੀਆਂ ਤੇ ਮੈਂ ਸੋਚਿਆ ਕਿ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਇਸ ਬੱਚੀ ਨੂੰ ਆਪਾਂ ਲੈ ਕੇ ਆਵਾਂਗੇ। ਸੋ ਅਗਲਾ ਇਸੇ ਤਰ੍ਹਾਂ ਇੱਕ ਹੋਰ ਗੀਤ ਪਿੰਕੂ ਬੱਬਰ, ਇਹ ਮੁਕਤਸਰ ਦੇ ਚਾਰ ਪੰਜ ਸਟੂਡੈਂਟ ਸੀਗੇ ਜਿਨ੍ਹਾਂ ਨੇ ਪਹਿਲਾਂ ਡਿਪਲੋਮਾ ਕੀਤਾ, ਫਿਰ ਇਹਨਾਂ ਨੇ ਡਿਗਰੀ ਕੀਤੀ ਤੇ ਇੱਕ ਮਾਲਵਾ ਪੋਲੀਟੈਕਨਿਕ ਦੀ ਸਟੇਜ ਤੋਂ ਇਹਨਾਂ ਨੇ ਮੁੰਡਿਆਂ ਨੇ ਸ਼ੁਰੂਆਤ ਕੀਤੀ। ਪੰਜ ਸੱਤ ਮੁੰਡੇ ਹੁੰਦੇ ਸੀ ਜਿਹੜੇ ਕਿ ਗੀਤ ਦੇ ਵਿੱਚ ਵੀ ਇਕੱਠੇ ਹੁੰਦੇ ਸੀ, ਸਕਿੱਟਾਂ ਦੇ ਵਿੱਚ ਵੀ ਇਕੱਠੇ ਹੁੰਦੇ ਸੀ, ਕੋਰੀਓਗ੍ਰਾਫੀ ਦੇ ਵਿੱਚ ਵੀ ਇਕੱਠੇ ਹੁੰਦੇ ਸੀਗੇ ਤੇ ਸੋ ਪੋਲੀਟੈਕਨਿਕ ਤੋਂ ਚੱਲੇ ਤੇ ਫਿਰ ਡਿਗਰੀ ਦੇ ਵਿੱਚ ਤੇ ਇਹ ਪੰਜਾਂ ਸੱਤਾਂ ਅੱਠਾਂ ਦੀ ਉਹ ਜਿਹੜੀ ਜੁੜਲੀ ਸੀ ਉਵੇਂ ਰਹੀ। ਹੁਣ ਅੱਜ ਹੌਲੀ ਹੌਲੀ ਕੀ ਹੈ ਕਿ ਕੋਈ ਉਹਨਾਂ ਦੇ ਵਿੱਚੋਂ ਪ੍ਰੋਫੈਸ਼ਨਲਿਜ਼ਮ ਜਿਹੜਾ ਹੈਗਾ ਸਿੰਗਰ ਬਣ ਚੁੱਕਿਆ ਹੈਗਾ ਤੇ ਇੱਕ ਉਹਨਾਂ ਦਾ ਜਿਹੜਾ ਸਾਥੀ ਆ ਉਹ ਪੰਜਾਬੀ ਮੂਵੀਜ਼ ਦੇ ਵਿੱਚ ਐਂਟਰੀ ਮਾਰ ਚੁੱਕਿਆ ਤੇ ਇਸੇ ਤਰ੍ਹਾਂ ਲਾਈਫ ਦੀ ਜੱਦੋਜਹਿਦ ਕਰ ਰਿਹਾ ਪਰ ਹੈ ਇਕੱਠੇ। ਸੋ ਇਹਨੇ ਵੀ ਆਪਣਾ ਜਿਹੜਾ ਪਹਿਲਾ ਗੀਤ ਸੋਸ਼ਲ ਮੀਡੀਆ ਤੇ ਰਿਲੀਜ਼ ਕੀਤਾ। ਸੋ ਮੈਂ ਸੋਚਿਆ ਕਿ ਉਸ ਬੱਚੇ ਨੂੰ ਹਰਮਨ ਰੇਡੀਓ ਦੇ ਪਲੇਟਫਾਰਮ ਤੋਂ ਅੱਗੇ ਲਿਆਂਦਾ ਜਾਵੇ, ਥਾਪੜਾ ਦਿੱਤਾ ਜਾਵੇ। ਸੋ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਇਹੋ ਜਿਹੇ ਬੱਚਿਆਂ ਨੂੰ ਜਿੰਨਾ ਵੀ ਅਸੀਂ ਆਪਣੇ ਵੱਲੋਂ ਵੱਧ ਤੋਂ ਵੱਧ ਮੋਟੀਵੇਟ ਕਰ ਸਕੀਏ, ਥਾਪੜੇ ਦੇ ਸਕੀਏ, ਦੁਨੀਆਂ ਭਰ ਦੇ ਸਰੋਤਿਆਂ ਦੇ ਰੂਪ ਨੂੰ ਲੈ ਕੇ ਆ ਸਕੀਏ ਤਾਂ ਜੋ ਇਹ ਬੱਚਿਆਂ ਨੂੰ ਵੀ ਆਪਣੀ ਜਿਹੜੀ ਹੈਗੀ ਹੈ ਲਾਈਨ ਚੂਜ਼ ਕਰਨ ਦੇ ਵਿੱਚ, ਕਿਰਤ ਕਮਾਈ ਕਰਨ ਦੇ ਵਿੱਚ ਸਾਰਿਆਂ ਦਾ ਆਪਣਾ ਦਾ ਰਲ ਮਿਲ ਕੇ ਥੋੜਾ ਮੋਟਾ ਜੋ ਅਸੀਂ ਯੋਗਦਾਨ ਪਾ ਸਕਦੇ ਹਾਂ ਪਾ ਸਕੀਏ। ਹਾਂਜੀ, ਸੋ ਆਓ ਅਗਲਾ ਗੀਤ ਸੁਣਦੇ ਹਾਂ ਪਿੰਕੂ ਬੱਬਰ ਦੀ ਆਵਾਜ਼ ਦੇ ਵਿੱਚ। ਤੇ ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਇਸ ਤੋਂ ਮਗਰੋਂ ਕਮਰਸ਼ੀਅਲ ਬ੍ਰੇਕ ਤੋਂ ਮਗਰੋਂ ਅੱਜ ਅਸੀਂ ਖਾਸ ਮੁਲਾਕਾਤ ਕਰਾਂਗੇ ਪ੍ਰੋਫੈਸਰ ਦਲਬੀਰ ਸਿੰਘ ਨਾਲ। ਪ੍ਰੋਫੈਸਰ ਦਲਬੀਰ ਸਿੰਘ ਜਿਨ੍ਹਾਂ ਨੇ ਤਕਰੀਬਨ 40 ਸਾਲ ਤੋਂ ਐਜੂਕੇਸ਼ਨ ਸੈਕਟਰ ਦੇ ਵਿੱਚ ਕੰਮ ਕੀਤਾ। ਸੋ ਬਹੁਤ ਹੀ ਪੁਰਾਣੇ ਕਾਲਜ ਫਰੀਦਕੋਟ ਰਿਆਸਤ ਦੇ ਪਹਿਲੇ ਬਰਜਿੰਦਰਾ ਕਾਲਜ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਇਹਨਾਂ ਨੇ ਲੰਬਾ ਟਾਈਮ ਆਪਣੀਆਂ ਸੇਵਾਵਾਂ ਨਿਭਾਈਆਂ ਤੇ ਬਤੌਰ ਪ੍ਰਿੰਸੀਪਲ ਇਹ ਪੈਰ ਹੋਏ। ਸੋ ਅੱਜ ਦੀ ਜਿਹੜੀ ਇੰਟਰਵਿਊ ਹੈਗੀ ਅਸੀਂ ਇਹਨਾਂ ਦੇ ਨਾਲ ਪ੍ਰੋਫੈਸਰ ਦਲਬੀਰ ਸਿੰਘ ਜੀ ਦੇ ਨਾਲ ਅਸੀਂ ਕਰਨ ਜਾ ਰਹੇ ਹਾਂ। ਸੋ ਆਓ ਸੁਣਦੇ ਹਾਂ ਆਪਾਂ ਹੁਣ ਪਿੰਕੂ ਬੱਬਰ ਦੀ ਆਵਾਜ਼ ਦੇ ਵਿੱਚ। ਸੋ ਇਹਦੇ ਨਾਲ ਹੀ ਸਾਨੂੰ ਮਹਿੰਦਰ ਸਿੰਘ ਹੰਸ ਜੀ ਨੇ ਜੋ ਕਿ ਬ੍ਰੈਂਪਟਨ ਕੈਨੇਡਾ ਤੋਂ ਹਨ ਉਹਨਾਂ ਨੇ ਫਿਰ ਦੁਆਰਾ ਜਿਹੜਾ ਇੱਕ ਮੈਸੇਜ ਭੇਜਿਆ ਜਿਹਦੇ ਵਿੱਚ ਉਹਨਾਂ ਨੇ ਸਤਿ ਸ੍ਰੀ ਅਕਾਲ ਕੀਤੀ ਹੈ। ਸਤਿ ਸ੍ਰੀ ਅਕਾਲ, ਵਿੱਚ ਕੰਪੀਟੀਸ਼ਨ ਕੈਨ ਯੂ ਟੈਲ ਨੇਮ ਆਫ ਦਾ ਸ਼ੋ, ਹਾਓ ਆਈ ਕੈਨ ਫਾਈਂਡ ਯੂ ਔਨ ਟਿਊ ਬੇਸ, ਗੱਲ ਵਾਸ ਸਿੰਕਿੰਗ, ਥੈਂਕਸ ਬਾਈ ਜੀ, ਥੈਂਕ ਯੂ। ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਉਹ ਫਾਈਂਡ ਆਊਟ ਕਰਕੇ ਮੇਰੇ ਕੋਲ ਪਿਆ ਲਿੰਕ ਦੇ ਵਿੱਚ ਤੇ ਮੈਂ ਤੁਹਾਨੂੰ ਉਹ ਸੈਂਡ ਕਰ ਦੂੰ। ਹੁਣ ਐਗਜੈਕਟਲੀ ਮੈਨੂੰ ਇਸ ਟਾਈਮ ਤੇ ਯਾਦ ਨਹੀਂ ਹੈਗਾ। ਇਹ ਜਿਹੜੇ ਆਮ ਜਿਹੜੇ ਕੰਟੈਸਟ ਹੁੰਦੇ ਹੈਗੇ ਆਪਣੇ ਪੰਜਾਬ ਦੇ ਵਿੱਚ ਉੱਥੇ ਇਹਨਾਂ ਦੇ ਕੰਪੀਟੀਸ਼ਨ ਦੇ ਵਿੱਚ ਇੱਕ ਲੜਕੀ ਹੈ ਤੇ ਨਾਲ ਇਸੀ ਉਮਰ ਦਾ ਹਮ ਉਮਰ ਇੱਕ ਲੜਕਾ ਹੈਗਾ। ਸੋ ਬਹੁਤ ਇਹਨਾਂ ਨੇ ਜਿਹੜੀ ਸ਼ੁਰੂਆਤ ਕੀਤੀ ਸੀ ਦੋਨਾਂ ਜਾਣਿਆਂ ਨੇ ਉਸ ਸੌਂਗ ਤੋਂ ਸ਼ੁਰੂ ਕੀਤੀ ਸੀ ਤੇ ਮੈਂ ਉਹ ਸਾਰਾ ਤੁਹਾਨੂੰ ਜਿਹੜਾ ਲਿੰਕ ਹੈਗਾ ਫਾਈਂਡ ਆਊਟ ਕਰਕੇ ਤੁਹਾਨੂੰ ਮੈਂ ਸੈਂਡ ਕਰ ਦੂੰਗਾ। ਸੋ ਬਹੁਤ ਬਹੁਤ ਥੈਂਕਸ ਤੁਹਾਡੇ ਮੈਸੇਜ ਲਈ ਤੇ ਕੋਸ਼ਿਸ਼ ਕਰੂੰਗਾ ਕਿ ਜਲਦੀ ਤੋਂ ਜਲਦੀ ਤੁਹਾਨੂੰ ਅਸੀਂ ਜਿਹੜਾ ਹੈਗਾ ਤੁਹਾਡਾ ਫੀਡਬੈਕ ਤੁਹਾਨੂੰ ਹੈਗਾ ਉਹ ਦੇ ਦੇਵਾਂਗੇ। ਸ਼ੁਕਰੀਆ ਜੀ, ਆਓ ਸੁਣਦੇ ਹਾਂ ਪਿੰਕੂ ਬੱਬਰ ਦੀ ਆਵਾਜ਼ ਦੇ ਵਿੱਚ ਅੱਖੀਆਂ, ਤੇ ਉਸ ਤੋਂ ਮਗਰੋਂ ਆਪਾਂ ਇੰਟਰਵਿਊ ਕਰਨ ਜਾ ਰਹੇ ਹਾਂ ਆਪਣੇ ਪ੍ਰਿੰਸੀਪਲ ਦਲਬੀਰ ਸਿੰਘ ਜੀ ਨਾਲ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਦਾ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24
ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ ਫਰੀਦਕੋਟ ਦੇ ਬਾਬਾ ਬੋੜ, ਜਿਨ੍ਹਾਂ ਨੂੰ ਪ੍ਰੋਫੈਸਰ ਦਲਬੀਰ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਤੇ ਪ੍ਰੋਫੈਸਰ ਦਲਬੀਰ ਸਿੰਘ ਦੀ ਫਰੀਦਕੋਟ ਦੇ ਸਾਰੇ ਏਰੀਏ ਦੇ ਵਿੱਚ ਸਟੂਡੈਂਟਸ ਜਿਹੜੇ ਇਹਨਾਂ ਦੇ ਪੁਰਾਣੇ ਹੈ ਨਵੇਂ ਹੈ ਉਹਨਾਂ ਦੇ ਦਿਲ ਦੇ ਵਿੱਚ ਇੱਕ ਵੱਖਰੀ ਪਹਿਚਾਣ ਬਣੀ ਹੋਈ ਹੈ। ਬੜਾ ਲੰਬਾ ਤਜਰਬਾ ਇਹਨਾਂ ਦਾ ਐਜੂਕੇਸ਼ਨ ਸੈਕਟਰ ਦੇ ਵਿੱਚ, ਬਹੁਤ ਵਿਦਿਆਰਥੀ ਇਹਨਾਂ ਦੇ ਪੜ੍ਹ ਕੇ ਉੱਚੇ ਉੱਚੇ ਰੁਤਬਿਆਂ ਦੇ ਲੱਗੇ ਆ। ਸੋ ਅੱਜ ਦੀ ਅਸੀਂ ਇੱਕ ਖਾਸ ਮੁਲਾਕਾਤ ਪ੍ਰੋਫੈਸਰ ਦਲਜੀਤ ਸਿੰਘ ਨਾਲ ਕਰਨ ਜਾ ਰਹੇ ਹਾਂ। ਸੋ ਸਵਾਗਤ ਹੈ ਪ੍ਰੋਫੈਸਰ ਸਾਹਿਬ। ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ ਫਰੀਦਕੋਟ ਦੇ ਬਾਬਾ ਬੋੜ, ਜਿਨ੍ਹਾਂ ਨੂੰ ਪ੍ਰੋਫੈਸਰ ਦਲਵੀਰ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ। ਤੇ ਪ੍ਰੋਫੈਸਰ ਦਲਵੀਰ ਸਿੰਘ ਦੀ ਫਰੀਦਕੋਟ ਦੇ ਸਾਰੇ ਏਰੀਏ ਦੇ ਵਿੱਚ ਸਟੂਡੈਂਟਸ ਜਿਹੜੇ ਇਹਨਾਂ ਦੇ ਪੁਰਾਣੇ ਹੈ ਨਵੇਂ ਹੈ ਉਹਨਾਂ ਦੇ ਦਿਲ ਦੇ ਵਿੱਚ ਇੱਕ ਵੱਖਰੀ ਪਹਿਚਾਣ ਬਣੀ ਹੋਈ ਹੈ। ਬੜਾ ਲੰਬਾ ਤਜਰਬਾ ਇਹਨਾਂ ਦਾ ਐਜੂਕੇਸ਼ਨ ਸੈਕਟਰ ਦੇ ਵਿੱਚ, ਬਹੁਤ ਵਿਦਿਆਰਥੀ ਇਹਨਾਂ ਦੇ ਪੜ੍ਹ ਕੇ ਉੱਚੇ ਉੱਚੇ ਰੁਤਬਿਆਂ ਤੇ ਲੱਗੇ ਹੈ। ਸੋ ਅੱਜ ਦੀ ਅਸੀਂ ਇੱਕ ਖਾਸ ਮੁਲਾਕਾਤ ਪ੍ਰੋਫੈਸਰ ਦਲਵੀਰ ਸਿੰਘ ਨਾਲ ਕਰਨ ਜਾ ਰਹੇ ਹਾਂ। ਸੋ ਸਵਾਗਤ ਹੈ ਪ੍ਰੋਫੈਸਰ ਸਾਹਿਬ ਤੁਹਾਡਾ ਹਰਮਨ ਰੇਡੀਓ ਫਰੀਦਕੋਟ ਤੇ।
ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਯਾਦ ਕੀਤਾ ਤੇ ਬੜੀ ਖੁਸ਼ੀ ਹੋਈ ਹੈ ਕਿ ਇਸ ਤਰ੍ਹਾਂ ਇਸ ਮਾਧਿਅਮ ਰਾਹੀਂ ਅਸੀਂ ਆਸਟ੍ਰੇਲੀਆ ਤੇ ਦੁਨੀਆਂ ਚ ਬੈਠੇ ਹੋਰ ਨੌਜਵਾਨ ਵਰਗ ਨਾਲ ਜੁੜ ਸਕਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।
ਸੋ ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਜਿਹੜਾ ਮੇਰਾ ਕੁਐਸਚਨ ਹੈਗਾ ਉਹ ਹੈ ਕਿ ਤੁਹਾਡੇ ਆਪਣੇ ਦੋ ਬੱਚੇ ਹੈ ਜਿਨ੍ਹਾਂ ਦੇ ਵਿੱਚ ਇੱਕ ਡਾਕਟਰ ਹੈ ਤੇ ਇੱਕ ਇੰਜੀਨੀਅਰ ਹੈ ਤੇ ਬੜੇ ਅੱਛੇ ਰੁਤਬਿਆਂ ਤੇ ਉਹ ਲੱਗੇ ਵੀ ਹੈ। ਸੋ ਸਭ ਤੋਂ ਪਹਿਲਾਂ ਇਹ ਸੀ ਵੀ ਇੰਨੇ ਵਧੀਆ ਰੁਤਬਿਆਂ ਤੇ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਪਹੁੰਚਾਇਆ ਕਰਿਆ, ਇੱਕ ਤੁਸੀਂ ਫਾਦਰ ਦਾ ਵੀ ਜਿਹੜਾ ਹੈਗਾ ਅਹਿਮ ਰੋਲ ਅਦਾ ਕੀਤਾ ਤੇ ਉਹਦੇ ਨਾਲ ਨਾਲ ਇੱਕ ਅਧਿਆਪਕ ਦਾ ਵੀ ਵੱਡਾ ਯੋਗਦਾਨ ਰਿਹਾ ਹੋਣਾ। ਤੇ ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹੂੰਗਾ ਕਿ ਇਹਦੇ ਵਿੱਚ ਤੁਹਾਡਾ ਜਿਹੜਾ ਯੋਗਦਾਨ ਹੈਗਾ ਤੁਹਾਡਾ ਰਿਹਾ ਕਿ ਬੱਚਿਆਂ ਦੇ ਜਿਹੜੇ ਮਾਤਾ ਜੀ ਹੈ ਤੁਹਾਡੇ ਵਾਈਫ ਹੈ ਉਹਨਾਂ ਦਾ ਯੋਗਦਾਨ ਹੈਗਾ?
ਮੈਂ ਇੱਥੇ ਸਪਸ਼ਟ ਕਰਨਾ ਚਾਹਾਂਗਾ ਕਿ ਅਸੀਂ ਜਦੋਂ ਮੈਂ ਇੱਕ ਟੀਚਰ ਦੇ ਤੌਰ ਤੇ ਕੰਮ ਸ਼ੁਰੂ ਕੀਤਾ ਤਾਂ ਮੇਰੇ ਦਿਮਾਗ ਵਿੱਚ ਸੀਗਾ ਕਿ ਅਗਰ ਬੱਚਿਆਂ ਦਾ ਫਿਊਚਰ ਜੇ ਕੋਈ ਬਣਾ ਸਕਦਾ ਹੈ, ਜੇ ਉਹਨਾਂ ਨੂੰ ਠੀਕ ਰਾਹ ਦਿਖਾ ਸਕਦਾ ਹੈ, ਉਹ ਸਿਰਫ ਟੀਚਰ ਹੈ, ਟੀਚਰ
ਹੈ।
ਉਸ ਏਮ ਨੂੰ ਲੈ ਕੇ ਅਸੀਂ ਇਹ ਸੋਚਿਆ ਸੀਗਾ ਜਦੋਂ ਸਾਡੇ ਬੱਚੇ ਛੋਟੇ ਛੋਟੇ ਸੀਗੇ, ਮੈਂ ਇੱਕ ਐਕਸਪੈਰੀਮੈਂਟ ਦੇ ਤੌਰ ਤੇ ਜਿਹੜੇ ਸਾਡੇ ਕੋਲ ਕੁਝ ਬੱਚੇ ਚੰਗੇ ਸੀਗੇ ਬ੍ਰਿਲੀਅੰਟ, ਦੇਖੋ ਮੈਂ ਬਰਜਿੰਦਰਾ ਕਾਲਜ ਪੜ੍ਹਾਇਆ ਜਿੱਥੇ ਕਲਾਸ ਦੇ ਵਿੱਚ ਗਿਣਤੀ 100-100 ਦੇ ਕਰੀਬ ਹੁੰਦੀ ਸੀ। ਤੁਹਾਡੀ ਯੂ ਕਾਂਟ ਹੈਵ ਐਕਸੈਸ ਟੂ ਐਵਰੀ ਸਟੂਡੈਂਟ। ਜਿਹੜੇ ਬੱਚੇ ਨਿਤਰ ਕੇ ਆਉਂਦੇ ਸੀ, ਫਾਰ ਐਗਜ਼ਾਮਪਲ ਇੱਕ ਬੱਚਾ ਜਿਹੜਾ ਹੈਗਾ ਵਿਕਰਮਜੀਤ ਸਾਹਨੀ ਸੀਗਾ ਫਾਰ ਐਗਜ਼ਾਮਪਲ, ਉਹ ਇਸ ਵਕਤ ਪੰਜਾਬੀ ਕਾਨਫਰੰਸ, ਵਰਲਡ ਪੰਜਾਬੀ ਕਾਨਫਰੰਸ ਦਾ ਸੈਕਟਰੀ ਹੈ, ਪ੍ਰਧਾਨ ਹੈਗਾ ਤੇ ਇਸ ਵਕਤ ਦਿੱਲੀ ਦੇ ਵਿੱਚ ਉਹ ਬਿਲਕੁਲ ਉੱਚੇ ਸਰਕਲ ਫਿਰਦਾ। ਉਹਨੂੰ ਮੈਂ ਸਟੇਜ ਤੇ ਚੜ੍ਹਨਾ ਸਿਖਾਇਆ।
ਵਾਹ ਜੀ ਵਾਹ।
ਆਹਿਸਤਾ ਆਹਿਸਤਾ ਉਸ ਦੀ ਮੈਂ ਲਾਈਨ ਤੈਅ ਕਰ ਦਿੱਤੀ ਕਿ ਵੈਲ ਦਿਸ ਇਜ਼ ਯੂਅਰ ਫੀਲਡ। ਤੇ ਜਿਵੇਂ ਜਿਵੇਂ ਮੈਂ ਉਹਨੂੰ ਕਹਿੰਦਾ ਰਿਹਾ ਵੀ ਹੁਣ ਤੂੰ ਆਹ ਕੋਰਸ ਕਰ ਲੈ, ਆਹ ਕੋਰਸ ਕਰ ਲੈ, ਉਹਨੇ ਕੀਤੇ ਤੇ ਨਾਉ ਹੀ ਇਜ਼ ਰੀਚਡ ਦੀ ਟੌਪ। ਫਿਰ ਮੈਂ ਉਹ ਸੋਚਿਆ ਕਿ ਇਹ ਆਪਣੇ ਬੱਚਿਆਂ ਨੂੰ, ਦੇਖੋ ਮੈਂ ਇਹ ਸਮਝਦਾ ਅੱਜ ਦੇ ਜਮਾਨੇ ਜਿੱਥੇ ਹਰ ਚੀਜ਼ ਸਿਲੇਬਸ ਓਰੀਐਂਟਿਡ ਹੈ, ਈਵਨ ਇਫ ਯੂ ਅਪੀਅਰ ਫਾਰ IAS, IPS ਜਾਂ ਕੋਈ ਵੀ IIT ਜਿਹੜਾ ਵੀ ਐਗਜ਼ਾਮੀਨੇਸ਼ਨ ਹੈ ਕ੍ਰੀਮੀ ਲੇਅਰ ਵਾਲਾ, ਉਹਦੇ ਵਿੱਚ ਸਾਰਾ ਫਿਕਸਡ ਹੈ ਸਿਲੇਬਸ। ਤੇ ਬੱਚਿਆਂ ਦਾ ਦਿਮਾਗ ਇਤਨਾ ਕੁ ਤੇਜ਼ ਹੁੰਦਾ ਹੈ, ਇਤਨਾ ਕੁ ਮਤਲਬ ਉਹਦੇ ਚ ਥਾਂ ਹੁੰਦੀ ਹੈ ਕਿ ਜੇ ਉਹਨਾਂ ਨੂੰ ਪ੍ਰਿਸਕ੍ਰਾਈਬ ਚੀਜ਼ਾਂ ਜਿਹੜੀਆਂ ਨੇ, ਜੇ ਉਹ ਤੁਸੀਂ ਇੱਕ ਲਿਮਿਟਿਡ ਸਮੇਂ ਚ ਨਹੀਂ ਪਾ ਸਕਦੇ ਤਾਂ ਯੂ ਆਰ ਏ ਫਲਿਓਰ, ਬੱਚਾ ਨਹੀਂ ਫਲਿਓਰ ਹੈਗਾ। ਸੋ ਅਸੀਂ ਉਹਨਾਂ ਦਾ ਟਾਈਮ ਟੇਬਲ ਇਸ ਤਰੀਕੇ ਦੇ ਨਾਲ ਫਿਕਸ ਕਰ, ਪਹਿਲਾਂ ਗੱਲ ਤੇ ਉਹਨਾਂ ਨੂੰ ਏਮ ਕਲੀਅਰ ਕਰਾਇਆ ਵੀ ਵੈਲ ਦਿਸ ਇਜ਼ ਯੂਅਰ ਏਮ, ਫਿਰ ਇਹ ਹੈ ਵੀ ਇਹਦੇ ਵੱਲ ਚੱਲਣਾ ਕਿਵੇਂ, ਫਿਰ ਇਹਦੇ ਵਿੱਚ ਤੁਸੀਂ ਕਿਵੇਂ ਕਿਵੇਂ ਤਿਆਰੀ ਕਰਨੀ। ਯਾਨੀ ਉਸ ਮੈਂ ਜੋ ਦੋਵਾਂ ਬੱਚਿਆਂ ਬਾਰੇ ਸੋਚਿਆ, ਜਦੋਂ ਮੇਰੀ ਪਹਿਲੀ ਲੜਕੀ ਡਾਕਟਰ ਬਣ ਗਈ ਤੇ ਸ਼ੀ ਗਾਟ ਐਡਮਿਸ਼ਨ ਇਨ ਟੂ ਮੈਡੀਕਲ ਕਾਲਜ, ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਉਹ 1,00,000 ਦੇ ਵਿੱਚ MBBS ਕਰਾਈ।
ਵਾਹ ਜੀ ਵਾਹ। ਦੇਖੋ ਅੱਜ ਕੱਲ ਮੈਨੂੰ ਲੱਗਦਾ ਵੀ ਸਾਲ ਦੀ ਜਿਹੜੀ ਫੀਸ ਹੀ ਹੈਗੀ ਆ 2-2-3-3 ਲੱਖ ਰੁਪਏ ਫੀਸ ਹੀ ਹੋਣੀ ਹੈ।
ਨਹੀਂ ਜੀ ਨਹੀਂ, 40-40 ਲੱਖ, 2-2
ਬੱਲੇ 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 ਬੱਲੇ
40-40 ਲੱਖ।
ਵਾਹ ਜੀ ਵਾਹ।
ਜਦੋਂ ਉਹਨੇ MBBS ਕਰ ਲਈ ਉਦੋਂ ਤੱਕ ਮੇਰਾ ਬੇਟਾ ਤਿਆਰ ਹੋ ਗਿਆ, 10th ਤੋਂ ਬਾਅਦ ਪਲੱਸ 2 ਦਿੱਤੇ ਇਮਤਿਹਾਨ ਤੇ ਉਸ ਤੋਂ ਪਹਿਲਾਂ ਮੈਨੂੰ ਪੁੱਛਿਆ, ਮੈਂ ਕਿਹਾ ਬੇਟਾ ਤੂੰ ਸਾਇੰਸ ਦੇ ਵਿੱਚ ਕਿਹੜਾ ਫੀਲਡ ਲੈਣਾ ਚਾਹੁੰਦਾ, ਮੈਡੀਕਲ ਜਾਂ ਇੰਜੀਨੀਅਰਿੰਗ? ਤੇ ਮੈਂ ਸੋਚਿਆ ਵੀ ਇਹਦੀ ਭੈਣ ਮੈਡੀਕਲ ਲਾਈਨ ਚ, ਹੀ ਵਿਲ ਆਪਟ ਫਾਰ ਮੈਡੀਕਲ। ਤੇ ਪਹਿਲਾਂ ਜਾਂਦੇ ਹੀ ਸੱਚੇ ਕਹਿੰਦਾ ਨੋ, ਮੈਂ ਤੇ ਮੈਡੀਕਲ ਲਾਈਨ ਨੀ ਲੜੀ, ਮੈਂ ਤੇ ਉਹਦੇ ਨਾਲ ਦੂਸਰੀ ਇੰਜੀਨੀਅਰਿੰਗ ਲਾਈਨ ਲੈਣੀ। ਮੈਂ ਦੂਸਰਾ ਕੁਐਸਚਨ ਨੀ ਉਹਨੂੰ ਕੀਤਾ ਕਦੇ ਵੀ ਜ਼ਿੰਦਗੀ ਚ ਵੀ ਤੂੰ ਕਿਉਂ ਨੀ ਲੈਣੀ, ਕਿਵੇਂ ਨੀ ਲੈਣੀ। ਹੀ ਵਾਂਟਡ ਇਟ। ਫਿਰ ਉਸ ਤੋਂ ਬਾਅਦ ਉਸਨੇ ਜੋ ਲਾਈਨ ਪਕੜੀ ਤੇ ਅਸੀਂ ਦੇਖਣ ਲੱਗੇ ਇਮਤਿਹਾਨ, ਉਹਦਾ ਰਿਜ਼ਲਟ ਆਉਣਾ ਸੀਗਾ ਸਾਰੇ, ਐਂਟਰੈਂਸ ਟੈਸਟ ਹੁੰਦੇ ਸੀ ਉਦੋਂ ਸਰ, ਤੇ ਦੇਖਣ ਲੱਗੇ ਤੇ ਮੈਂ ਤੇ ਮੇਰੀ ਵਾਈਫ ਸੁੱਤੇ ਸੀ ਪਏ ਇੱਥੇ ਬੈਲਕਨੀ ਤੇ ਪਿੱਛੇ ਉਹਦਾ ਨਾ ਕੀ ਉਹ ਪਿਆ ਸੀਗਾ, ਸਵੇਰੇ ਅਖਬਾਰ ਚੱਕ ਕੇ ਲਿਆਏ ਤੇ ਮੈਂ ਉਹਨੂੰ ਕਵਾਂ, ਮੈਂ ਕਿਹਾ ਦੇਖ ਲੈ ਥੱਲੋਂ ਦੀ ਦੇਖ, ਤੇ ਉਹ ਅੰਦਰੋਂ ਬੋਲਿਆ ਬੁੜਬੁੜਾ ਕੇ, ਕਹਿੰਦਾ ਪਹਿਲੇ ਦਸਾਂ ਚ ਹੋਏਗਾ ਨਾ, ਉਪਰੋਂ ਹੀ ਦੇਖ ਲੋ। ਇਟ ਵਾਜ਼ ਦੇਅਰ, ਇਟ ਵਾਜ਼ ਦੇਅਰ ਇਨ ਦੀ ਫਸਟ ਟੈਸਟ।
ਠੀਕ ਹੈ, ਠੀਕ ਹੈ।
ਸੋ ਕਹਿਣ ਦਾ ਭਾਵ ਇਹ ਹੈ ਕਿ ਤੁਸੀਂ ਜੇ ਪ੍ਰਿਸਕ੍ਰਾਈਬ ਕਰ ਦੋ, ਮੈਂ ਅੱਜ ਦਾਵੇ ਨਾਲ ਕਹਿੰਦਾ ਮੈਨੂੰ ਜੀਵਨ ਚ 49-50 ਸਾਲ ਹੋ ਗਏ ਪੂਰੇ ਜੀ, ਇਸ ਅਗਸਤ ਨੂੰ 8 ਅਗਸਤ ਨੂੰ ਟੀਚਿੰਗ ਲਾਈਨ ਨਾਲ ਮੇਰਾ ਸੰਬੰਧ ਹੋਇਆ, 70 ਤੋਂ ਮੈਂ ਸ਼ੁਰੂ ਕੀਤਾ ਸੀ ਕਰੀਅਰ, ਤੇ ਮੈਂ ਇਹ ਦਾਵੇ ਨਾਲ ਕਹਿੰਦਾ ਕਿ ਗਿਵ ਮੀ 10 ਸਟੂਡੈਂਟਸ ਜਿਹੜੇ ਮੇਰੇ ਕਹਿਣ ਦੇ ਮੁਤਾਬਕ ਚੱਲਣ ਆਫਟਰ ਗ੍ਰੈਜੂਏਸ਼ਨ, ਆਈ ਵਿਲ ਗਿਵ ਯੂ IAS ਆਫੀਸਰ ਆਊਟ ਆਫ ਦੈਮ। ਮੈਂ ਉਹਨਾਂ ਨੂੰ ਆਪਣੇ ਕੋਲ ਰੱਖੂੰਗਾ, ਆਪਣੇ ਕੋਲੋਂ ਖਵਾਊਂਗਾ, ਆਪਣੇ ਕੋਲੋਂ ਸਭ ਕੁਛ ਕਰੂੰਗਾ, ਤੇ ਉਹਨਾਂ ਨੂੰ ਜੋ ਕੁਛ ਮੈਂ ਪ੍ਰਿਸਕ੍ਰਾਈਬ ਕਰੂੰਗਾ ਉਸ ਤਰ੍ਹਾਂ ਪੜ੍ਹਨਾ ਹੋਏਗਾ। ਨਾ ਜਾ ਕਿ ਮੈਂ ਡਿਕਟੇਟਰ ਆ ਜਾਂ ਕੋਈ ਉਸ ਤਰ੍ਹਾਂ, ਇੱਕ ਸਰ ਸਿਸਟਮ ਹੈ। ਕਿੰਨੇ ਕੁ ਜੇ ਅਸੀਂ ਇਤਿਹਾਸ ਦਾ ਹੀ ਪੇਪਰ ਲੈਂਦੇ ਹਾਂ, ਕਿੰਨਾ ਕੁ ਇਤਿਹਾਸ ਵੱਡਾ ਹੋਏਗਾ ਬੱਚਾ ਜਿਹੜਾ ਨਹੀਂ ਪੜ੍ਹ ਸਕਦਾ, ਜਿਹੜੀਆਂ ਵੱਡੀਆਂ ਕਿਤਾਬਾਂ ਪੜ੍ਹ ਲੈਂਦੇ ਨੇ, ਗੱਲ ਹੀ ਕੋਈ ਨੀ। ਜਦੋਂ ਹੈ ਹੀ ਤੁਹਾਡਾ ਥਿਓਰੇਟੀਕਲ ਟੈਸਟ ਹੈ ਪਹਿਲਾਂ, ਤੇ ਯੂ ਕੈਨ ਕੁਆਲੀਫਾਈ ਇਟ, ਦੇਰ ਇਜ਼ ਨੋ ਪ੍ਰੋਬਲਮ। ਸੋ ਮੈਂ ਇੱਥੇ ਤੇ ਪਹੁੰਚਦਾ, ਕਲੈਰਿਟੀ ਆਫ ਏਮ ਐਂਡ ਪਰਸੂਐਂਸ, ਉਹਨੂੰ ਕਿਵੇਂ ਪਰਸੂ ਕਰਨਾ, ਇਹ ਦੋ ਚੀਜ਼ਾਂ ਮਾਪਿਆਂ ਦੀ ਔਰ ਟੀਚਰ ਦੀ ਨਿਗਰਾਨੀ ਵਿੱਚ ਹੋਣੀਆਂ ਚਾਹੀਦੀਆਂ।
ਜੀ ਜੀ ਜੀ। ਸੋ
ਉਹਨਾਂ ਦਾ ਕੁਛ ਬਣ ਸਕਦਾ
ਜੀ। ਸੋ ਇੱਥੇ ਇਹ ਕਹਿ ਰਿਹਾ ਜਾਵੇ ਕਿ ਜਿਹੜਾ ਹੈਗਾ ਤੁਸੀਂ ਆਪਣਾ ਜਿਹੜਾ ਅਧਿਆਪਕ ਜਿਹੜਾ ਅਧਿਆਪਨ ਤਜਰਬਾ ਸੀਗਾ, ਤੇ ਉਹਦੇ ਨਾਲ ਨਾਲ ਇੱਕ ਜਿਹੜਾ ਬੀਂਗ ਏ ਪੇਰੈਂਟਸ ਫਾਦਰ ਦਾ ਤਜਰਬਾ ਜਾਂ ਜੋ ਰੋਲ ਬਣਦਾ, ਇੱਕ ਅਧਿਆਪਕ ਦਾ ਰੋਲ ਬਣਦਾ, ਇੱਕ ਫਾਦਰ ਦਾ ਬਣਦਾ, ਤੇ ਇਹਦੇ ਨਾਲ ਨਾਲ ਇੱਕ ਮੈਂਟਰ ਦਾ ਜਾਂ ਗਾਈਡ ਦਾ। ਸੋ ਤੁਸੀਂ ਤਿੰਨਾਂ ਦਾ ਜਿਹੜਾ ਹੈਗਾ ਉਹ ਤਿੰਨੇ ਤਰ੍ਹਾਂ ਦੇ ਤੌਰ ਤੇ ਇੱਕ ਉਹ ਬੱਚਿਆਂ ਨੂੰ ਉਹ ਗਾਈਡੈਂਸ ਦਿੱਤੀ ਤੇ ਸੇਧ ਦਿੱਤੀ।
ਇੱਥੇ ਇੱਕ ਗੱਲ ਸਾਹਿਬ, ਮੈਂ ਇੱਕ ਗੱਲ ਹੋਰ ਹੈਗੀ, ਉਹ ਇਹ ਕਿ ਮੇਰਾ ਕੰਮ ਕਿ ਸਿਰਫ ਗਾਈਡ ਕਰਦਾ, ਅਸਲ ਜਿਹੜਾ ਉਸ ਦੀ ਕਿੰਨੇ ਵਜੇ ਰੋਟੀ ਖਾਣੀ ਏ, ਕੀ ਰੈਸਟ ਲੈਣੇ, ਬੱਚੇ ਨੇ ਕਿਵੇਂ ਸੋਣਾ, ਉਹਨਾਂ ਵਾਸਤੇ ਸਾਡੀ ਮੇਰੀ ਵਾਈਫ ਜਿਹੜੀ, ਮੈਂ ਇਹ ਕਹਿੰਦਾ ਮੈਂ ਦੁਨੀਆਂ ਨੂੰ ਪੜ੍ਹਾਉਂਦਾ ਰਿਹਾ, ਇਹਨੇ ਮੇਰੇ ਬੱਚਿਆਂ ਨੂੰ ਪੜ੍ਹਾ ਦਿੱਤਾ। ਤੇ ਅੱਛਾ, ਪਰ ਇਹ ਹੈ ਕਿ ਜੇ ਕੋਈ ਬੱਚੇ ਵਾਸਤੇ ਸਪੀਚ ਤਿਆਰ ਕਰਨੀ ਏ, ਮੇਰੀ ਲੜਕੀ ਬਹੁਤ ਅੱਛੀ ਸਪੀਕਰ ਸੀਗੀ, ਤੁਹਾਨੂੰ ਪਤਾ ਹੋਏਗਾ, ਬੜੇ ਇਨਾਮ ਨੈਸ਼ਨਲ ਲੈਵਲ ਤੱਕ ਜਿੱਤ ਕੇ ਆਈ ਸੀ। ਉਹਨੂੰ ਦੁਨੀਆਂ ਦਾ ਕੋਈ ਬੰਦਾ ਵੀ ਸਪੀਚ ਲਿਖਦਾ, ਉਹਨੂੰ ਉਹਦੀ ਸਪੀਚ ਨੀ ਸੀ ਪਸੰਦ ਆਉਂਦੀ ਜਦ ਤੱਕ ਉਹਦਾ ਪਿਓ ਨਾ ਲਿਖੇ। ਉਹਨੂੰ ਮੈਂ ਸਪੀਚ ਤੱਕ ਲਿਖ ਕੇ ਦਿੰਦਾ, ਹੁਣ ਵੀ ਉਹ ਮੈਡੀਕਲ ਕਾਲਜ ਚ ਹੈ ਇਸ ਵਕਤ, ਤੇ ਐਂਡ ਵਟ ਐਵਰ ਵੈਨ ਐਵਰ ਦੇਅਰ ਇਜ਼ ਫੰਕਸ਼ਨ, ਉਹ ਮੈਨੇਜਮੈਂਟ ਆਖਦੀ ਵੀ ਤੁਸੀਂ ਹੀ ਸਭ ਕੁਛ ਕਰਨਾ, ਯੂ ਹੈਵ ਟੂ ਕੰਡਕਟ ਦੀ ਸ਼ੋ। ਪਰ ਜੇ ਕੁਛ ਉਹਦੇ ਪਿੱਛੇ ਇੰਸਪੀਰੇਸ਼ਨ ਔਰ ਜੋ ਪ੍ਰੇਰਣਾ, ਮਾਂ ਨੇ ਪਾਠ ਕਰੀ ਜਾਣਾ, ਉਹਦੇ ਨਾਲ ਬੈਠੇ ਹੋਣਾ ਬੱਚਿਆਂ ਦੇ, ਉਹਨਾਂ ਨੂੰ ਕੰਪਨੀ ਦੇਣਾ। ਕੋਈ ਬੱਚਾ ਆਈਸੋਲੇਸ਼ਨ ਚ ਨਹੀਂ ਪੜ੍ਹ ਸਕਦਾ, ਇਕੱਲੇ ਚ ਨਹੀਂ ਪੜ੍ਹ ਸਕਦਾ।
ਤੁਸੀਂ ਨਾ ਬੜੀ ਸ਼ੈਤਾਨੀ ਕਰਕੇ ਮੇਰਾ ਅਗਲਾ ਜਿਹੜਾ ਕੁਐਸਚਨ ਖੋਲਿਆ। ਮੈਂ ਸੋਚਿਆ ਸੀਗਾ ਵੀ ਹੁਣ ਮੈਡਮ ਤੋਂ ਗਾਲਾਂ ਪਾਉਣੀਆਂ ਅਗਲੇ ਕੁਐਸਚਨ ਚ, ਵੀ ਸਾਰਾ ਕ੍ਰੈਡਿਟ ਆਪ ਲੈ ਗਏ। ਮੈਂ ਅਗਲਾ ਸਪੈਸ਼ਲ ਜਿਹੜਾ ਕੁਐਸਚਨ ਨਾ ਇਹ ਤਿਆਰ ਕੀਤਾ ਸੀ, ਇਸੇ ਵਾਸਤੇ ਕੀਤਾ ਸੀ ਵੀ ਅੱਜ ਦੀ ਰੋਟੀ ਨੀ ਤੁਹਾਨੂੰ ਸ਼ਾਮ ਦੀ ਖਾਣ ਦੇਣੀ, ਪਰ ਤੁਸੀਂ
ਵਾਕਈ ਰੋਟੀ ਖਾਣ ਦੇ ਐਲੀਜੀਬਲ ਹੋ ਗਿਆ।
ਠੀਕ ਹੈ, ਠੀਕ ਹੈ।
ਨਾਲੇ ਤੁਸੀਂ ਤੇ ਉਹਦੇ ਨਾਲ ਕਿ ਮੇਰੇ ਸਾਰੇ ਭੇਦ ਜਾਣਦੇ ਹੋ ਜੀ।
ਠੀਕ ਹੈ, ਠੀਕ ਹੈ।
ਹਾਂਜੀ,
ਸੋ ਅਗਲਾ ਸੀ ਕਿ ਪ੍ਰੋਫੈਸਰ ਸਾਹਿਬ ਇਹ ਦੱਸੋ ਕਿ ਤੁਸੀਂ ਜਿਵੇਂ ਤਕਰੀਬਨ 50 ਸਾਲ ਹੋ ਗਏ ਤੁਹਾਨੂੰ, ਮਤਲਬ ਇਸ ਅਧਿਆਪਕ ਕਿੱਤੇ ਦੇ ਨਾਲ, ਅੱਜ ਵੀ ਚਾਹੇ ਤੁਸੀਂ ਰਿਟਾਇਰ ਹੋ ਚੁੱਕੇ ਹੋ, ਬਟ ਇਹਦੇ ਨਾਲ ਨਾਲ ਤੁਸੀਂ ਇੱਕ ਤੁਰਦੀ ਫਿਰਦੀ ਸੰਸਥਾ ਹੋ, ਤੁਰਦੇ ਫਿਰਦੇ ਇੰਸਟੀਚਿਊਟ ਹੋ ਆਪਣੇ ਆਪ ਦੇ ਵਿੱਚ।
ਬੜੀ ਮਿਹਰਬਾਨੀ ਜੀ।
ਮਤਲਬ ਆਪਾਂ ਦੇਖਦੇ ਆ ਤੁਹਾਨੂੰ ਇਹ ਨੀ ਲੱਗਦਾ ਵੀ ਜਿਹੜੇ ਪੁਰਾਣੇ ਤੁਹਾਡੇ ਸਟੂਡੈਂਟ ਸੀਗੇ ਜਦੋਂ ਮਤਲਬ ਕਹਿ ਲੋ ਅੱਜ ਤੋਂ 20 ਸਾਲ 30 ਸਾਲ ਜਾਂ 35 ਸਾਲ ਪੁਰਾਣੇ ਜਿਹੜੇ ਤੁਹਾਡੇ ਸਟੂਡੈਂਟ ਜਦੋਂ ਅਸੀਂ ਕਾਲਜ ਚ ਪੜ੍ਹਾਉਂਦੇ ਹੁੰਦੇ ਸੀ ਤੇ ਉਦੋਂ ਮੁੰਡੇ ਉੱਚੇ ਲੰਬੇ ਹਸਮੁਖ ਤੇ ਕਿੱਡੇ ਕਿੱਡੇ ਵਧੀਆ ਚਿਹਰੇ ਤੇ ਸੋਹਣੀਆਂ ਮੁਟਿਆਰਾਂ ਨੌਜਵਾਨ ਜਿਹੜੀਆਂ ਹੁੰਦੀਆਂ ਸੀਗੀਆਂ ਤੇ ਅੱਜ ਤੁਹਾਨੂੰ ਕਿਸੇ ਐਂ ਜਿਹੇ ਨੀ ਲੱਗਦਾ ਵੀ ਉਹ ਰੰਗਤ ਉਹ ਹਾਸੇ ਖੇੜੇ ਉਹ ਡੀਲ ਡੋਲ ਸਰੀਰ ਤੇ ਉਹ ਮਤਲਬ ਗਾਇਬ ਜੀ ਹੋ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਮਤਲਬ ਮਹਿਸੂਸ ਤੁਸੀਂ ਦੋਵੇਂ ਰੰਗ ਦੇਖਿਆ
ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਪਹਿਲੀ ਗੱਲ ਤੇ ਇਹ ਹੈ ਕਿ ਜਿਹੜੇ ਬੱਚੇ ਪਹਿਲਾਂ ਸਾਡੇ ਕੋਲ ਹੁੰਦੇ ਸੀਗੇ ਇੱਕ ਤੇ ਉਹ ਤੁਹਾਡੀ ਟੀਚਰ ਦੀ ਅੱਖ ਦੀ ਸ਼ਰਮ ਕਰਦੇ ਸੀ ਵੀ ਜੇ ਅਸੀਂ ਕੋਲੋਂ ਦੀ ਲੰਘ ਵੀ ਜਾਣਾ ਨਾ ਤੇ ਉਹਨਾਂ ਨੇ ਥੋੜਾ ਜਿਹਾ ਸਤਿਕਾਰ ਨਾਲ ਪਾਸੇ ਹੋ ਜਾਣਾ ਉਹਨਾਂ ਨੂੰ ਟੀਚਰ ਦੀ ਕਦਰ ਸੀ ਤੇ ਮੈਂ ਇਹ ਕਹਿੰਦਾ ਹੁੰਦਾ ਅਕਸਰ ਟੀਚਰ ਦੀ ਕਦਰ ਤਾਂ ਹੋਏਗੀ ਜੇ ਟੀਚਰ ਦਾ ਆਪਣਾ ਕਿਰਦਾਰ ਠੀਕ ਹੋਵੇ
ਜੀ
ਜੇ ਉਹ ਟੀਚਰ ਵਧੀਆ ਪੜ੍ਹਾਉਂਦਾ ਹੋਏਗਾ ਉਹਦੀ ਕਲਾਸ ਵਿੱਚ ਕਦੇ ਵੀ ਰੌਲਾ ਨਹੀਂ ਪੈ ਸਕਦਾ ਠੀਕ ਹੈ ਉਹ ਦੂਸਰਾ ਜਿਹੜੀ ਸਿਹਤ ਦਾ ਜਿੱਥੋਂ ਤੱਕ ਸੀਗਾ ਸਵਾਲ ਵੀ ਕੀ ਚੰਗੇ ਉਹਨਾਂ ਨੇ ਬੱਚਿਆਂ ਨੇ ਹੋਣੇ ਉਹਨਾਂ ਦੇ ਗੇਮਸ ਵਿੱਚ ਇੰਟਰਸਟ ਲੈਣਾ ਹੈ ਉਹਨਾਂ ਨੇ ਕਲਚਰਲ ਐਕਟੀਵਿਟੀ ਚ ਵੀ ਇੰਟਰਸਟ ਲੈਣਾ ਹੈ ਤੇ ਉਹ ਕਾਲਜ ਜਦੋਂ ਆ ਜਾਂਦੇ ਸੀ ਉਹ ਸਮਝਦੇ ਸੀ ਯਾਰ ਸ਼ੁਕਰ ਹੈ ਅਸੀਂ ਇੱਕ ਵਧੀਆ ਥਾਂ ਤੇ ਆ ਗਏ ਹਾਂ ਅੱਜ ਕੱਲ ਜਿੱਥੋਂ ਦਾ ਬੱਚਾ ਜਦੋਂ ਆਉਂਦੇ ਨੇ ਇੱਕ ਤੇ ਮਰੂ ਮਰੂ ਜੇ ਆਉਂਦੇ ਨੇ ਤੇ ਉਹਨਾਂ ਦੀ ਗਿਣਤੀ ਇਹ ਹੁੰਦੀ ਕਈ ਵਾਰੀ ਸੋਚਦੇ ਆ ਉਹ ਮੈਂ ਇੱਕ ਬੱਚਾ ਬੈਠਾ ਕਲਾਸ ਚ ਬੈਠਾ ਆਰ ਯੂ ਤੂੰ ਕਿਹਦੇ ਨਾਲ ਆਇਆ ਵੀ ਨਾਲ ਬੱਚੇ ਸਟੂਡੈਂਟ ਦੂਜੇ ਨਾਲ ਲੈ ਕੇ ਆਇਆ ਕਹਿੰਦਾ ਨਹੀਂ ਜੀ ਇਹ ਵੀ ਸਟੂਡੈਂਟ ਹੀ ਇਸ ਦਾ ਮੈਂ ਕਿਹਾ ਪੱਲੇ ਪੱਲੇ ਹੈ ਤੂੰ ਵੀ ਸਟੂਡੈਂਟ ਹੈ ਅੱਛਾ ਫਿਰ ਨਾਟ ਓਨਲੀ ਇੱਕ ਹੈਲਦੀ ਹੋਣਾ ਹੀ ਚੰਗਾ ਗੱਲ ਨਹੀਂ ਜਾਂ ਸੋਹਣਾ ਹੋਣਾ ਹੀ ਨਹੀਂ ਕਹਿੰਦੇ ਨੇ ਵੀ ਸੋਹਣਿਆ ਤੂੰ ਬੋਲ ਖਾ ਮੈਂ ਵੇਖਾਂ ਕਿ ਅੰਦਰੋਂ ਵੀ ਇੰਨਾ ਹੀ ਸੋਹਣਾ ਉਹ ਬੱਚੇ ਜਿਹੜੇ ਸੀ ਨਾ ਅੰਦਰੋਂ ਵੀ ਸੋਹਣੇ ਸੀ ਜੇ ਉਹ ਗੱਲ ਕਰਦੇ ਸੀ ਤੇ ਚੱਜ ਦੀ ਗੱਲ ਕਰਦੇ ਸੀ ਅੱਜ ਤੇ ਇੱਕ ਤੇ ਮੀਡੀਆ ਨੇ ਐਡਾ ਮਾਰ ਦਿੱਤਾ ਬੱਚਿਆਂ ਨੂੰ ਬਈ ਕਿ ਜੋ ਜੇ ਮੋਬਾਈਲ ਹੈਗਾ ਤੇ ਉਹ ਕਲਾਸ ਵਿੱਚ ਹੀ ਲੈ ਕੇ ਬੈਠੇ ਨੇ ਉਹ ਪਿੱਛੇ ਵੀਡੀਓ ਚਲਾਈ ਜਾ ਰਹੇ ਨੇ ਤੇ ਟੀਚਰ ਨੂੰ ਮੈਨੂੰ ਮੈਂ ਜਦ ਤੱਕ ਮੇਰਾ ਆਈ ਕੰਟੈਕਟ ਨਾ ਹੋਵੇ ਸਟੂਡੈਂਟ ਨਾਲ ਮੈਨੂੰ ਸਵਾਦ ਨਹੀਂ ਆਉਂਦਾ ਪੜ੍ਹਾਉਣ ਤੇ ਮੈਨੂੰ ਜਦ ਤੱਕ ਅੰਦਰੋਂ ਜਿਵੇਂ ਦਾਰਾ ਸਿੰਘ ਨੂੰ ਕਹਿੰਦੇ ਹੁੰਦੇ ਸੀ ਨਾ ਬਈ ਪਹਿਲਾਂ 5-7 ਤੁੱਕ ਸੁਣ ਖਾਂਦਾ ਸੀਗਾ ਤਾਂ ਜੋ ਉਹਦੀ ਬਾਡੀ ਗਰਮ ਹੋ ਜਾਏ ਤੇ ਸਾਡੀ ਜਦ ਤੱਕ ਬਾਡੀ ਅੰਦਰੋਂ ਗਰਮ ਨਾ ਹੋ ਜਾਏ ਸਾਨੂੰ ਪੜ੍ਹਾਉਣ ਦਾ ਵੀ ਸਵਾਦ ਨਹੀਂ ਆਉਂਦਾ ਉਹ ਹੈਗਾ ਯੂ ਆਰ ਇਨਵੋਲਵ ਇਨ ਸਟੂਡੈਂਟਸ ਤੁਸੀਂ ਉਹਨਾਂ ਸਟੂਡੈਂਟਸ ਵਿੱਚ ਇਨਵੋਲਵ ਹੋ ਜਾਓ ਤੁਹਾਡੀ ਉਹ ਅੱਜ ਵੀ ਕਦਰ ਕਰਦੇ ਸਾਨੂੰ ਪੁਰਾਣੇ ਮਿਲਦੇ ਨੇ ਸਟੂਡੈਂਟ ਉਹ ਸਾਡੇ ਜਿਹੜੇ ਨੇ ਗੋਡੀ ਹੱਥ ਲਾ ਕੇ ਮਿਲਦੇ ਇੱਕ ਵਾਰੀ ਮੈਂ ਪੰਜਾਬੀ ਯੂਨੀਵਰਸਿਟੀ ਗਿਆ ਤੇ ਉੱਥੇ ਮੈਂ ਐਮ ਫਿਲ ਕਰ ਰਿਹਾ ਸੀ ਬੀਇੰਗ ਟੀਚਰ ਫੈਲੋ ਤੇ ਮੈਂ ਡਾਕਟਰ ਰਾਹੀ ਤੇ ਉੱਥੇ ਹੋਰ ਡਾਕਟਰ ਭਗਤ ਵਗੈਰਾ ਗੁਰਭਗਤ ਵਰਗੇ ਬੰਦੇ ਵੱਡੇ ਬੜੀ ਉੱਚੀ ਬੰਦੇ ਸੀਗੇ ਉਹਨਾਂ ਚ ਬੈਠਾ ਉਹਨਾਂ ਨਾਲ ਮੈਂ ਕਾਫੀ ਪੀ ਰਿਹਾ ਸੀਗਾ ਤੇ ਇੰਨੇ ਨੂੰ ਲੰਬੇ ਲੰਬੇ ਤੋਂ ਸਾਡੇ ਬਾਸਕਿਟ ਬਾਲਰ ਹੋਣਗੇ ਕੋਈ 6.5-6 ਫੁੱਟ ਦੇ ਹੈਂਜੀ ਉਹ 5-4 ਆਏ ਤੇ ਉਹਨਾਂ ਸਾਰਿਆਂ ਸਾਹਮਣੇ ਨਾ ਮੇਰੇ ਉਹਨਾਂ ਨੇ ਪੈਰੀ ਹੱਥ ਲਾ ਦਿੱਤਾ ਤੇ ਕਰਕੇ ਮੈਂ ਉਹਨਾਂ ਨੂੰ ਛਾਬਾ ਕੀਤੀ ਆਸ਼ੀਰਵਾਦ ਦਿੱਤੀ ਤੇ ਜੋ ਵੀ ਸੀ ਉਹਨਾਂ ਦਾ ਕੰਮ ਤੇ ਬਾਅਦ ਚ ਮੈਨੂੰ ਕਹਿੰਦੇ ਦਲਵੀਰ ਵੀ ਥੋਟ ਦੈਟ ਦੇ ਵਰ ਗੋਇੰਗ ਟੂ ਅਟੈਕ ਯੂ ਮੈਂ ਕਿਹਾ ਦੇ ਓਨਲੀ ਅਟੈਕ ਦੀ ਹਾਰਟ ਵੇਅਰ ਦੇਅਰ ਇਜ਼ ਲਵ ਦੇ ਅਟੈਕ ਦੀ ਹਾਰਟ ਓਨਲੀ ਤੇ ਕਹਿੰਦਾ ਕਮਾਲ ਹੈ ਯਾਰ ਕਹਿੰਦਾ ਇਹ ਅਸੀਂ ਤੇ ਇੱਥੇ ਨਹੀਂ ਸਿਰ ਸਕੇ ਉਹਨਾਂ ਦਿਨਾਂ ਚ ਸਰ ਤੁਹਾਨੂੰ ਯਾਦ ਹੋਏਗਾ ਕਿ ਜਿਹੜਾ ਇੱਕ ਗੁਰਦਾਸ ਮਾਨ ਨੇ ਬਾਬਾ ਕਲਚਰ ਚਲਾਇਆ ਸੀਗਾ ਬਾਬਿਓ ਪੰਜਾਬੀ ਯੂਨੀਵਰਸਿਟੀ ਫਿਰ ਲਾਲੀ ਬਾਬਾ ਆਉਂਦਾ ਸੀ ਬੜਾ ਸਿਆਣਾ ਤੇ ਉਹਨਾਂ ਲੱਗ ਰਿਹਾ ਮਹਿਫਲ ਲੱਗ ਰਹੀ ਗਿਆਨ ਦੀ ਤੇ ਬੱਚੇ ਬੈਠੇ ਨੇ ਸੁਣੀ ਜਾ ਰਹੇ ਨੇ ਸੋ ਇੱਕ ਤੁਹਾਡੇ ਅੰਦਰ ਟੀਚਰ ਦੇ ਅੰਦਰ ਕੋਈ ਅਟ੍ਰੈਕਸ਼ਨ ਮਾਫ ਕਰਨਾ ਮੈਂ ਕਹਿਣਾ ਨੀ ਚਾਹੁੰਦਾ ਕਿ ਅੱਜ ਦਾ ਟੀਚਰ ਮਾੜਾ ਮੈਂ ਬਿਲਕੁਲ ਨੀ ਕਹਿੰਦਾ ਇਹਨਾਂ ਕੋਲ ਬੈਟਰ ਫੈਸਿਲਿਟੀਜ ਨੇ ਆਈ ਡੂ ਨਾਟ ਨੋ ਵਾਈ ਦੇ ਸ਼ਰਕ ਗੋਇੰਗ ਟੂ ਕਲਾਸਿਸ ਉਹ ਕਲਾਸਿਸ ਵਿੱਚ ਜਾਣ ਤੋਂ ਸ਼ਰਕ ਕਿਉਂ ਕਰਦੇ ਨੇ ਮੈਂ ਕਹਿੰਦਾ ਕਹਿੰਦੇ ਨੇ ਇਟ ਇਜ਼ ਈਜ਼ੀ ਟੂ ਟੇਕ ਹਾਰਸ ਟੂ ਦੀ ਵਾਟਰ ਬਟ ਇਟ ਇਜ਼ ਡਿਫੀਕਲਟ ਟੂ ਮੇਕ ਹਿਮ ਡਰਿੰਕ ਸਵਾਦ ਉਹ ਕਲਾਸ ਵਿੱਚ ਆ ਜਾਣਗੇ ਉਹਨਾਂ ਨੂੰ ਕੇਂਦਰਿਤ ਕਰਨਾ ਉਹਨਾਂ ਨੂੰ ਕੰਸੈਂਟ੍ਰੇਸ਼ਨ ਵੱਲ ਲਿਜਾਣਾ ਦੈਟ ਇਜ਼ ਦੀ ਡਿਊਟੀ ਆਫ ਅ ਟੀਚਰ ਹਾਂ ਬਾਕੀ ਸੰਸਕਾਰ ਚੰਗੇ ਦਿਓਗੇ ਤੇ ਸੰਸਕਾਰ ਚੰਗੇ ਮਿਲਣਗੇ ਜੇ ਤੁਸੀਂ ਉਹਦੇ ਨਾਲ ਕਿ ਆਪ ਵੀ ਲੂਜ਼ ਹੋਵੋਗੇ ਤੁਹਾਡੇ ਬੱਚੇ ਵੀ ਲੂਜ਼ ਹੋ ਜਾਣਗੇ। ਜੇ ਤੁਹਾਡੀਆਂ ਆਪਣੀਆਂ ਵੀ ਭੈੜੀਆਂ ਆਦਤਾਂ ਹੋਣਗੀਆਂ ਤੇ ਬੱਚੇ ਵੀ ਤੁਹਾਡੇ ਸਾਹਮਣੇ ਉਹ ਜੀ ਭੈੜੀਆਂ ਆਦਤਾਂ ਡਿਸਪਲੇ ਕਰਨ ਤੋਂ ਬਾਜ ਨਹੀਂ ਆਉਣਗੇ। ਇਹ ਜਿਹੜਾ ਉਹਦੇ ਨਾਲ ਕੀ ਇਸ ਤਰੀਕੇ ਦੇ ਨਾਲ ਹੀ ਸਾਰਾ ਪ੍ਰੋਗਰਾਮ ਚੱਲੇਗਾ। ਲਵ ਬਿਗੇਟਸ ਲਵ, ਓਨਰ ਬਿਗੇਟਸ ਓਨਰ। ਹਾਂ, ਉਹਨਾਂ ਦੀ ਇੱਕ ਤੇ ਅੱਜ ਕੱਲ ਗਿਣਤੀ ਜ਼ਿਆਦਾ ਹੈ, ਅੱਜ ਕੱਲ ਕੋਈ ਕੰਟੈਕਟ ਵੀ ਨਹੀਂ ਰੱਖਣਾ ਚਾਹੁੰਦਾ, ਤੇ ਸੈਗਰੀਗੇਸ਼ਨ ਵੀ ਹੋ ਗਈ ਹੈ। ਉਹ ਮਾਪਿਆਂ ਤੋਂ ਵੀ ਏਲੀਨੀਏਟਿਡ ਨੇ ਤੇ ਟੀਚਰਸ ਤੋਂ ਵੀ ਏਲੀਨੀਏਟਿਡ ਨੇ। ਜਿਹੜਾ ਬੱਚਾ ਏਲੀਨੀਏਟਿਡ ਹੋ ਜਾਏਗਾ ਸਰ, ਉਹ ਸੋਚਦੇ ਨੇ ਵੀ ਕਿ ਅਸੀਂ ਕਿਤੇ ਹੋਰ ਸਾਡਾ ਟਿਕਾਣਾ ਹੈ। ਤੁਹਾਡੇ ਤੋਂ ਜੇ ਅੱਖ ਚੁੜਾਉਣ ਲੱਗ ਪੈਂਦਾ ਬੱਚਾ, ਇਹਦਾ ਮਤਲਬ ਜਾਂ ਉਹ ਕੋਈ ਨਸ਼ਾ ਕਰਦਾ ਜਾਂ ਉਹਦੇ ਚ ਕੋਈ ਕਮੀ ਹੈ, ਤੇ ਉਹਦਾ ਨਾ ਕਿ ਅਦਰਵਾਈਜ਼ ਤੁਹਾਡੇ ਤੋਂ ਅੱਖ ਨੀ ਕੋਈ ਚੁੜਾ, ਅੱਖ ਨੀ ਚੁੜਾਉਣ ਦੇਣੀ। ਮੈਂ ਅੱਖ ਨੀ ਚੁੜਾਉਣ ਦਿੰਦਾ ਆਪਣੇ ਵਿਦਿਆਰਥੀਆਂ ਨੂੰ ਆਪਣੇ, ਮੈਂ ਪੁੱਛ ਲੈਂਦਾ ਮੋਢੇ ਤੇ ਹੱਥ ਰੱਖ ਕੇ, ਸੁਣਾ ਪੁੱਤਰ ਕੀ ਗੱਲ ਹੈ। ਤੇ ਫਿਰ ਬਹੁਤ ਸਾਰੀਆਂ ਗੱਲਾਂ ਨਿਕਲਦੀਆਂ, ਹੱਲ ਸੋਲੂਸ਼ਨ ਨਿਕਲ ਆਉਂਦਾ ਸਰ, ਕੋਈ ਪ੍ਰੋਬਲਮ ਨੀ ਹੈਗੀ। ਸੋ ਮੈਂ ਦੇਖਿਆ ਕਿ ਪਹਿਲੀ ਗੱਲ ਤੇ ਕਿ ਅਸੀਂ ਇਨਵੋਲਵ ਹੋਈਏ, ਟੀਚਰ ਇਨਵੋਲਵ ਹੋਈਏ ਆਪਣੇ ਬੱਚਿਆਂ ਨਾਲ। ਜਦ ਤੱਕ ਇੱਕ ਡੀਪੀ ਸਪੋਰਟਸ ਵਾਲਾ ਜਿਹੜਾ ਬੰਦਾ ਹੈ ਬੱਚਿਆਂ ਨਾਲ ਖੇਡਦਾ ਨਹੀਂ, ਉਹਨਾਂ ਨਾਲ ਗਰਾਊਂਡ ਵਿੱਚ ਉਹਦੇ ਗੋਡਿਆਂ ਨੂੰ ਮਿੱਟੀ ਨਹੀਂ ਲੱਗਦੀ, ਉਹ ਤੱਕ ਉਹ ਅੱਛੇ ਬਾਸਕਟਬਾਲਰ ਨਹੀਂ ਬਣਾ ਸਕਦਾ, ਅੱਛੇ ਵਾਲੀਬਾਲਰ ਨਹੀਂ ਬਣਾ ਸਕਦਾ। ਹੀ ਹੈਵ ਟੂ ਆਈ ਮੀਨ ਟੇਕ ਵਿਦ ਦੈਮ ਸਟਰਗਲ ਵਿਦ।
ਜੀ 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 ਬਿਲਕੁਲ ਬਿਲਕੁਲ ਠੀਕ ਹੈ। ਸੋ ਅੱਜ ਦਾ ਕੱਲ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਹੜੇ ਸਾਡੇ ਸਿੰਗਰ ਹੈਗੇ ਆ ਜਾਂ ਐਕਟਰ ਹੈਗੇ ਆ, ਇਹ ਸਾਡੇ ਸਟੂਡੈਂਟਸ ਤੇ ਇੱਕ ਰੋਲ ਮਾਡਲ ਬਣੇ ਹੋਏ ਆ? ਮਤਲਬ ਅੱਜ ਦਾ ਜਿਹੜਾ ਯੂਥ ਹੈਗਾ ਉਹ ਮਤਲਬ ਉਹਨਾਂ ਦੇ ਵਿੱਚੋਂ ਆਪਣੇ ਆਪ ਨੂੰ ਲੱਭਣ ਦੀ ਕੋਸ਼ਿਸ਼ ਕਰਦਾ? ਜਦਕਿ ਆਪਾਂ ਜੇ ਪਹਿਲੀ ਗੱਲ ਕਰਦੇ ਹਾਂ, ਜਿਵੇਂ ਆਪਾਂ ਹੁਣੇ ਪੁਰਾਣੇ ਸਟੂਡੈਂਟਸ ਦੀ ਗੱਲ ਕਰਦੇ ਸੀ ਤੇ ਜਿਵੇਂ ਤੁਸੀਂ ਦੱਸਿਆ ਕਿ ਸਟੂਡੈਂਟ ਬੜਾ ਸਤਿਕਾਰ ਕਰਦੇ ਸੀ, ਅੱਜ ਮਤਲਬ ਪ੍ਰੋਫੈਸਰ ਦਲਵੀਰ ਸਿੰਘ ਦੀ ਖਾਸੀਅਤ ਹੈ ਕਿ ਇਹ ਕਿਸੇ ਵੀ ਕੋਨੇ ਦੇ ਚਲੇ ਜਾਣ, ਚਾਹੇ ਕੋਈ ਅਫਸਰ ਬੈਠਾ ਦੀ ਚੇਅਰ ਤੇ, ਚਾਹੇ ਕੋਈ ਖੇਤ ਦੇ ਵਿੱਚ ਖੇਤੀ ਕਰ ਰਿਹਾ, ਚਾਹੇ ਕੋਈ ਬਿਜ਼ਨਸਮੈਨ ਆ, ਤੇ ਉਹ ਉਦੋਂ ਹੀ ਖੜਾ ਹੋ ਕੇ ਇਹਨਾਂ ਦੇ ਪੈਰੀ ਹੱਥ ਲਾਉਂਦਾ। ਅੱਜ ਤੁਹਾਨੂੰ ਇਹ ਨੀ ਲੱਗਦਾ ਕਿ ਅੱਜ ਦਾ ਜਿਹੜਾ ਸਟੂਡੈਂਟ ਹੈ ਉਹਦਾ ਜਿਹੜਾ ਆਈਡਲ ਹੈਗਾ ਉਹ ਇਹ ਸਿੰਗਰਸ ਜਾਂ ਇਹ ਐਕਟਰਸ ਜਿਹੜੀਆਂ ਚੀਜ਼ਾਂ ਹੈਗੀਆਂ ਇਹਦੇ ਤੇ ਭਾਰੂ ਹੋਇਆ ਹੋਇਆ ਹੈਗਾ, ਉਹ ਮਤਲਬ ਉਹਨੂੰ ਇੱਕ ਆਈਡਲ ਮੰਨ ਕੇ ਚੱਲਦਾ?
ਇਹ ਸਰ ਗੱਲ ਇਸ ਤਰ੍ਹਾਂ, ਜਿਹੜੀ ਆਰਥਿਕ ਪ੍ਰੋਸਪੈਰਿਟੀ ਹੈ ਨਾ, ਇਹਨੇ ਆਦਰਸ਼ਾਂ ਦੀ ਥਾਂ ਲੈ ਲਈ। ਅੱਜ ਉਹ ਇਹ ਸੋਚਦਾ ਹੈ ਕਿ ਇੱਕ ਸਿੰਗਰ ਹੈ, ਉਹ ਸਿੰਗਰ ਗਾ ਰਿਹਾ ਤੇ ਉਹਦੇ ਨਾਲ ਉਹਦੇ ਕੋਲ ਬਿਊਟੀਫੁਲ ਮਾਡਲ ਹੈਗੀ ਹੈ, ਲੜਕੀ ਬੜੀ ਵਧੀਆ ਕਾਰਾਂ ਨੇ, ਇੱਕ ਗਾਣੇ ਦੇ ਵਿੱਚੋਂ 6 ਕਾਰਾਂ ਬਦਲਦਾ, ਉਹਦਾ ਰਹਿਣਾ ਸਹਿਣਾ ਬਹੁਤ ਉੱਚਾ ਹੈ, ਵਧੀਆ ਦਾਰੂ ਉੱਥੇ ਦਿਖਾ ਦਿੰਦੇ ਨੇ ਪੀਂਦੇ ਆ, ਤੇ ਉਹ ਆਹਿਸਤਾ ਆਹਿਸਤਾ ਸੋਚਦਾ ਕਿ ਇਹਦੀ ਥਾਂ ਮੈਂ ਨੀ ਲੈ ਸਕਦਾ। ਹਾਂ, ਜਿਹੜਾ ਤੇ ਥੋੜਾ ਬਹੁਤਾ ਕਲਾਕਾਰ ਹੋਏਗਾ, ਹੁਣ ਸਾਡੇ ਕੋਲ ਫਰੀਦਕੋਟ ਵਿੱਚ ਇਹੋ ਜਿਹੇ ਕਲਾਕਾਰ ਬੈਠੇ ਨੇ ਜਿਹੜੇ ਪੁਰਾਣੇ ਵਿਚਾਰੇ ਉੱਠ ਹੀ ਨੀ ਸਕਦੇ, ਕਿਉਂਕਿ ਉਹ ਕਲਾਸੀਕਲ ਵੀ ਸੀਗੇ, ਉਹ ਦੂਸਰੇ ਵੀ ਸੀ, ਮਾਡਰਨ ਜੈਜ਼ ਜੂਜ਼ ਜਿਹੜਾ ਉਹਨਾਂ ਨੂੰ ਪਸੰਦ ਨਹੀਂ ਸੀਗਾ, ਇਹ ਨੱਚਣਾ ਟੱਪਣਾ ਨੰਗੇਜ਼ ਉਹਨਾਂ ਨੂੰ ਪਸੰਦ ਨਹੀਂ ਸੀਗੀ, ਤੇ ਉਹ ਅੱਗੇ ਨਹੀਂ ਜਾ ਸਕੇ। ਠੀਕ ਹੈ, ਪਰ ਗੱਲ ਇਹ ਹੈ ਕਿ ਜਦੋਂ ਇੱਕ ਨੌਜਵਾਨ ਬੰਦੇ ਦਾ ਆਈਡੀਅਲ ਉਹੀ ਬਣੇਗਾ ਜਿਹਦੇ ਕੋਲ ਪੈਸਾ ਉਹਨੂੰ ਜਾਇਦਾਦ ਦਿਖੇਗਾ, ਵੀ ਮੈਂ ਇਸ ਤਰ੍ਹਾਂ ਕਦੋਂ ਬਣਦਾ। ਇਹਨੂੰ ਆਪਾਂ ਬੋਲਦੇ ਹੁੰਦੇ ਹਾਂ ਜੀ, ਸਾਡੇ ਐਜੂਕੇਸ਼ਨ ਲਾਈਨ ਚ ਬੋਲਦੇ ਹਾਂ ਔਰ ਸੋਸ਼ਲ ਕੰਟੈਕਟ ਵੀ, ਆਈਡੀਆ ਆਫ ਬਿਕਮਿੰਗ ਨੀਓ ਰਿਚ। ਜਿਹੜਾ ਨੀਓ ਰਿਚ ਹੁੰਦਾ ਉਹ ਨਾ ਰਿਚ ਹੁੰਦਾ ਨਾ ਉਹ ਨੀਓ ਨਵਾਂ ਹੈ, ਉਸ ਪਾਸੇ ਕੋਸ਼ਿਸ਼ ਕਰ ਰਿਹਾ ਬਣਨ ਦੀ, ਉਹ ਬਣ ਸਕਦਾ ਜਾਂ ਨਹੀਂ ਬਣ ਸਕਦਾ। ਵਿਦੇਸ਼ ਜਾਣ ਦਾ ਵੀ ਇਹੀ ਮਕਸਦ ਹੈ, ਤੁਸੀਂ ਦੇਖਦੇ ਹੋ ਵਿਦੇਸ਼ ਸਾਡੇ ਬੱਚੇ ਚਲੇ ਜਾਂਦੇ ਨੇ, ਤੇ ਜਦੋਂ ਆਉਣਗੇ ਵੱਡੇ ਵੱਡੇ ਉਹਨਾਂ ਨੇ ਪਾਏ ਓਵਰ ਕੋਟ ਪਾਏ ਹੋਣਗੇ, ਵੱਡੀਆਂ ਸੋਨੇ ਦੀਆਂ ਜੰਜੀਰਾਂ ਪਾਈਆਂ ਹੋਣਗੀਆਂ, ਜਸਟ ਟੂ ਡਿਸਪਲੇ ਕਿ ਮੈਂ ਓਕੇ ਆਈ ਵਾਜ਼ ਇਨ ਆਸਟ੍ਰੇਲੀਆ, ਆਈ ਵਾਜ਼ ਇਨ ਇੰਗਲੈਂਡ ਔਰ ਕੈਨੇਡਾ, ਵੀ ਤੁਹਾਨੂੰ ਮੇਰੇ ਦੇਖਣ ਤੋਂ ਹੀ ਪਤਾ ਲੱਗੇ ਵੀ ਕਿ ਮੈਂ ਹੈਗਾ। ਠੀਕ ਹੈ, ਤੇ ਉਹਨਾਂ ਨੂੰ ਇੱਕ ਕਲਚਰ ਦੀ ਸਮਝ ਆ ਗਈ, ਉਹ ਦਿੱਲੀ ਉਤਰ ਕੇ ਹੋਰ ਕੋਈ ਉਹਨਾਂ ਦਾ ਵਾਕਫ ਨਾ ਹੋਵੇ, ਉੱਥੋਂ ਇੱਕ ਟੁੱਟੀ ਜੀ ਮਰੂਤੀ ਲੱਖ ਰੁਪਏ ਦੀ ਖਰੀਦ ਲੈਣਗੇ, ਲੱਖ ਰੁਪਇਆ ਇਜ਼ ਇਮਟੀਰੀਅਲ ਫਾਰ ਦੈਮ, 15 ਦਿਨ ਇੱਥੇ ਰਹਿਣਗੇ, ਤੁਰਨ ਫਿਰਨਗੇ, ਤੇ ਇੱਥੇ ਇੱਥੇ ਪ੍ਰਭਾਵ ਪਏਗਾ, ਦੇਖੋ ਉਤਰਦੇ ਆ ਸਾਰੀ ਕਰ ਲੈ ਲਈਏ ਨੇ। ਠੀਕ ਹੈ, ਸੋ ਇੱਕ ਨਾ ਇਹ ਅੱਜ ਦਾ ਜਿਹੜੀ ਅੱਜ ਦੀ ਸੋਸਾਇਟੀ, ਅੱਜ ਦਾ ਗਲੈਮਰ ਵਰਲਡ, ਅੱਜ ਦਾ ਇਹ ਲਗਜ਼ੂਰੀਅਸ ਵਰਲਡ, ਇਹ ਬੱਚਿਆਂ ਨੂੰ ਅਟਰੈਕਟ ਵੀ ਕਰਦਾ ਔਰ ਡਿਸਟਰੈਕਟ ਵੀ ਕਰਦਾ। ਅਟਰੈਕਟ ਮੈਂ ਵੀ ਹੋ ਸਕਦਾ, ਠੀਕ ਹੈ, ਹੁਣ ਮੈਂ ਜੇ ਐਜ਼ ਏ ਸਪੀਕਰ ਚਾਹਵਾਂ ਵੀ ਕਿ ਮੇਰਾ ਬੜਾ ਵਧੀਆ ਸਪੀਕਰ ਆ ਤੇ ਯੇ ਹੈ ਵੋ ਹੈ ਤੇ ਮੈਨੂੰ ਫਲਾਣੀ ਪਾਰਟੀ ਚ ਮਿਲ ਜਾਣ, ਕਿਸੇ ਪਾਰਟੀ ਨੇ ਮੈਨੂੰ ਚਾਂਸ ਨੀ ਦੇਣਾ। ਉਹਨਾਂ ਨੂੰ ਕਹਿਣਾ ਵੀ ਜਦੋਂ ਇਹ ਐਂਬੀਸ਼ੀਅਸ ਹੈ ਦੋ, ਦੇਰ ਇਜ਼ ਨੋ ਰੂਮ ਫਾਰ ਮਿਸਟਰ, ਸਾਡੇ ਵਾਸਤੇ ਦੱਸੋ ਇਹ ਕੀ ਕੰਮ ਕਰ ਸਕਦਾ, ਔਰ ਕੈਨ ਵੀ ਪਰਚੇਸ ਹੈ, ਠੀਕ ਹੈ। ਅੱਜ ਦੇ ਜਮਾਨੇ ਚ ਅਸੀਂ ਕਮੋਡਿਟੀ ਆ, ਅਸੀਂ ਵਿਕਦੇ ਹਾਂ, ਠੀਕ ਹੈ, ਉਹਦੇ ਚ ਮੈਨੂੰ ਕਿੰਨਾ ਪ੍ਰੋਫਿਟ ਹੈ, ਉਹਨੂੰ ਕਿੰਨਾ ਪ੍ਰੋਫਿਟ ਹੈ, ਇਹ ਅਸੀਂ ਦੇਖਦੇ।
ਜੀ 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 ਬਿਲਕੁਲ,
ਪਹਿਲੀ ਗੱਲ ਤੇ ਕੀ, ਹਾਂਜੀ
ਜੀ 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 ਜੀ
ਮੈਂ ਦੱਸਣਾ ਚਾਹੁੰਦਾ ਕਿ ਬੇਸਿਕਲੀ ਅਸੀਂ ਨਾ ਸਾਰੇ ਮੂਲ ਤੋਂ ਟੁੱਟੇ ਹੋਏ ਆ, ਅਸੀਂ ਆਪਣੇ ਸੱਭਿਆਚਾਰ ਤੋਂ ਟੁੱਟੇ ਹੋਏ ਆ, ਅਸੀਂ ਆਪਣੇ ਜਿਹੜਾ ਏਡਾ ਰਿਚ ਸਾਡਾ ਸੱਭਿਆਚਾਰ ਹੈਗਾ, ਸਾਡਾ ਗੁਰੂਆਂ ਦਾ ਇਤਿਹਾਸ ਹੈਗਾ, ਸਾਡੀ ਸਿੱਖੀ ਹੈਗੀ ਏ, ਅਸੀਂ ਕਮਾਲ ਦੀ ਗੱਲ ਹੋ ਗਈ, ਅਸੀਂ ਉਸ ਨੂੰ ਆਪਣੇ ਸਿੱਖਾਂ ਤੋਂ ਬਾਹਰ ਹੀ ਨੀ ਕੱਢ ਸਕੇ, ਸਿੱਖਾਂ ਦੇ ਘਰਾਂ ਨੂੰ ਨੀ ਪਹੁੰਚਾ ਸਕੇ। ਸਟ੍ਰੈਟਜੀ ਤੇ ਇਹ ਕਿ ਜੇ ਅਸੀਂ ਆਪਣੀ ਚੰਗਿਆਈ ਨੂੰ ਬਾਹਰ ਨੀ ਦੱਸ ਸਕਦੇ ਤੇ ਬਾਹਰ ਅਸੀਂ ਪੈਸੇ ਵੱਲ ਭੱਜਦੇ ਆ, ਉਹ ਇੱਕ ਮ੍ਰਿਗ ਤ੍ਰਿਸ਼ਨਾ ਹੈਗੀ ਏ ਜਿਹੜੀ ਇੱਕ ਸਮੇਂ ਚ ਆ ਕੇ ਤੋਂ ਨਿਰਾਸ਼ ਕਰਦੇ। ਆ ਸਾਡੇ ਬੱਚੇ ਨਸ਼ੇ ਕਿਉਂ ਕਰਦੇ ਨੇ, ਨਸ਼ੇ ਜਿਹੜੇ ਬੱਚੇ ਕਰਦੇ ਨੇ ਨੌਜਵਾਨੀ ਚ ਕਰਦੇ ਨੇ, ਉਹਦੇ ਦੋ ਕਾਰਨ ਨੇ। ਇੱਕ ਤੇ ਉਹ ਆਪਣੇ ਆਪ ਨੂੰ ਭੁੱਲਣਾ ਚਾਹੁੰਦੇ ਨੇ, ਪਹਿਲਾਂ ਸ਼ੁਰੂ ਤੇ ਕਰਦੇ ਨੇ ਯਾਰ ਕਿੱਕ ਜੀ ਆਉਂਦੀ, ਫਿਰ ਜਦੋਂ ਕੋਈ ਸਮੱਸਿਆ ਦਾ ਸਮਾਧਾਨ ਨਹੀਂ ਹੁੰਦਾ ਫਿਰ ਪੀ ਲੈਂਦੇ ਨੇ। ਅੱਛਾ ਫਿਰ ਇੱਕ ਸਟੇਜ ਇਹ ਆ ਜਾਂਦੀ ਵੀ ਜਿੱਥੋਂ ਮਰਜ਼ੀ ਮਿਲੇ ਲੈਣਾ। ਹੁਣ ਚਿੱਟਾ ਕੀ ਹੈ, ਚਿੱਟਾ ਅਗਲੇ ਕਹਿੰਦੇ ਨੇ ਯਾਰ ਆ ਥੋੜਾ ਜਿਹਾ ਚੱਕ ਤੇ ਥੋੜਾ ਜਿਹਾ ਅੱਗੇ ਪਹੁੰਚਾ ਦੇ, ਉਹ ਵੀ ਸ਼ੁਰੂ ਕਰ ਦਿੰਦੇ ਨੇ ਤੇ ਉਹ ਇਹੋ ਜਿਹੇ ਵਿਸ਼ੀਅਸ ਸਰਕਲ ਚ ਫਸ ਜਾਣਗੇ ਸਰ, ਫਿਰ ਉਹ ਉਸ ਤੋਂ ਨਿਕਲ ਨਹੀਂ ਸਕਦੇ ਜਿੰਨੀ ਮਰਜ਼ੀ ਕੋਈ ਸਰਕਾਰਾਂ ਕੋਸ਼ਿਸ਼ ਕਰ ਲੈਣ, ਜਦ ਤੱਕ ਉਹ ਆਪ ਨਾ ਚਾਹਣ ਉਹਦੇ ਚੋਂ ਉਹ ਨਿਕਲ ਨਹੀਂ ਸਕਦੇ।
ਜੀ ਜੀ ਬਿਲਕੁਲ,
ਦਿਸ ਇਜ਼ ਵਾਈ ਵੀ ਆਰ ਸਫਰਿੰਗ।
ਜੀ ਜੀ, ਇੱਕ ਪੱਖ ਹੋਰ ਪ੍ਰੋਫੈਸਰ ਸਾਹਿਬ ਕਿ ਜਦੋਂ ਤੁਸੀਂ ਆਪਾਂ ਪੁਰਾਣੇ ਟਾਈਮ ਦੀ ਗੱਲ ਕਰਦੇ ਹਾਂ, ਲੜਾਈਆਂ ਝਗੜੇ ਉਦੋਂ ਵੀ ਕਾਲਜਸ ਦੇ ਵਿੱਚ ਹੁੰਦੇ ਸੀ, ਮੁੰਡਿਆਂ ਦੇ ਆਪਸ ਦੇ ਨਾਲ ਸੱਟਾਂ ਫੇਟਾਂ ਵੀ ਵੱਜਦੀਆਂ ਸੀਗੀਆਂ, ਮਤਲਬ ਇਹ ਚੀਜ਼ਾਂ ਕਹਿ ਲੋ ਵੀ ਥੋੜਾ ਜਿਹਾ ਆਪਣੇ ਪੰਜਾਬੀਆਂ ਦੇ ਖੂਨ ਦੇ ਵਿੱਚ ਵੀ ਥੋੜਾ ਜਿਹਾ ਇਹ ਹੈਗਾ ਕਿ ਲੜਾਈ ਝਗੜਾ ਮਤਲਬ ਇਹ ਚੱਲਦਾ ਰਹਿੰਦਾ ਹੈਗਾ। ਸੋ ਅੱਜ ਕੱਲ ਇਹ ਉਹ ਲੜਾਈਆਂ ਸਿਰਫ ਉਹ ਲੜਾਈਆਂ ਤੱਕ ਸੀਮਤ ਹੁੰਦੀਆਂ ਸੀਗੀਆਂ ਆਪਸ ਦੇ ਵਿੱਚ, ਪਰ ਅੱਜ ਕੱਲ ਆਪਾਂ ਦੇਖਦੇ ਹਾਂ ਕਿ ਬਿਹਾਰ ਦੀ ਤਰ੍ਹਾਂ ਜਾਂ ਦੂਜੀਆਂ ਸਟੇਟਸ ਜਿਹੜੀਆਂ ਹੈਗੀਆਂ, ਕਰਨਾਟਕਾ ਜਾਂ ਮਹਾਰਾਸ਼ਟਰ ਹੈ, ਜਿਹੜੇ ਵੱਡੇ ਸਿਟੀਜ਼ ਦੇ ਵਿੱਚ ਗੈਂਗਸਟਰ ਹੈਗੇ ਆ, ਬਿਹਾਰ ਦੇ ਵਿੱਚ ਬੜੇ ਗੈਂਗਸਟਰ ਹੁੰਦੇ ਸੀ, ਤੇ ਇਹ ਹੁਣ ਆਪਾਂ ਦੇਖਦੇ ਹਾਂ ਕੁਛ ਕੁ ਟਾਈਮ ਤੋਂ ਪੰਜਾਬ ਦੇ ਵਿੱਚ ਜਿਹੜੇ ਗੈਂਗਸਟਰ ਵਾਲੀ ਜਿਹੜੀ ਲਾਈਨ ਆ, ਯੂਥ ਹੈ, ਉਹ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਹੈਗਾ ਤੇ ਬੜੇ ਕਾਫੀ ਨੰਬਰ ਆਫ ਗਰੁੱਪਸ ਹੈਗੇ ਜਿਹੜੇ ਇਹਦੇ ਵਿੱਚ ਗੈਂਗਸਟਰ ਜਿਹੜੇ ਹੈਗੇ ਅਲੱਗ ਅਲੱਗ ਕੰਮ ਕਰ ਰਹੇ ਹੈਗੇ ਆ, ਤੇ ਇਹਦਾ ਤੁਸੀਂ ਕੀ ਕਾਰਨ ਸਮਝਦੇ ਹੋ ਕਿ ਕੀ ਕਾਰਨ ਕਿ ਇੰਨਾ ਜਿਹੜਾ ਗੈਂਗਸਟਰ ਪੁਣਾ ਜਿਹੜਾ ਹੈਗਾ, ਕੀ ਇਹ ਸਿੰਗਰਾਂ ਦੇ ਗਾਣਿਆਂ ਦਾ ਪ੍ਰਭਾਵ ਹੈ ਵੀ ਹਾਂਜੀ ਚੱਕ ਲੋ ਮਾਰ ਦਾਂਗੇ ਕਰ ਦਾਂਗੇ ਜਾਂ ਕਿਸੇ ਹੋਰ ਪੱਖ ਤੋਂ? ਜੀ
ਬਈ, ਇਹ ਇੱਕ ਹੋਰ ਐਂਗਲ ਤੋਂ ਆਪਾਂ ਇਸ ਨੂੰ ਲੈਣੇ ਆ। ਤੁਸੀਂ ਇੱਥੇ ਰਹੇ ਹੋ, ਆਦੇਸ਼ ਕਾਲਜ ਚ ਵੀ ਰਹੇ ਹੋ
ਜੀ,
ਤੁਹਾਨੂੰ ਯਾਦ ਹੈ ਕਿ ਸਾਡੇ ਕੋਲ 300-400 ਬਿਹਾਰ ਦੇ ਸਟੂਡੈਂਟ ਹੁੰਦੇ ਸੀ ਹੋਸਟਲ।
ਜੀ ਜੀ,
ਠੀਕ ਹੈ, ਤੇ ਸਾਡੇ ਪੰਜਾਬੀ ਜਿਹੜੇ ਸੀਗੇ ਉਹ ਕਈ ਵਾਰੀ ਹੋਸਟਲ ਚ 100-125 ਹੋਣੇ, ਤੇ ਇੱਕ ਸਾਲ ਇਹੋ ਜਿਹਾ ਸੀਗਾ, ਇਹੋ ਜਿਹਾ ਆ ਗਿਆ ਇੱਕ ਸਾਲ, ਉਹਨਾਂ ਦੀ ਮੈਜੋਰਿਟੀ ਆ ਗਈ, ਉਹਨਾਂ ਨੇ ਸਾਡੇ ਪੰਜਾਬੀ ਕੁੱਟੇ ਵੀ, ਤੇ ਕੁਸਚਨ ਬਣ ਗਿਆ ਪੰਜਾਬੀ ਔਰ ਬਿਹਾਰੀ ਦਾ, ਤੇ ਉਹ ਸੌ ਏਡਾ ਵੱਡਾ ਕੁਸਚਨ ਬਣਿਆ ਰਿਹਾ ਕਿ ਜਿਹਨੂੰ ਸਾਨੂੰ ਬੜਾ ਪਿਆਰ ਕਰਕੇ ਓਵਰ ਸਿੰਪੈਥੈਟਿਕ ਹੋ ਕੇ ਵੀ ਅਸੀਂ ਸਾਲਵ ਨਹੀਂ ਕਰਦੇ। ਹੁਣ ਸਰ ਜਿਹੜੀ ਇਹ ਗੈਂਗਸਟਰ ਦੀ ਪ੍ਰੋਬਲਮ ਆਈ ਹੈ, ਇਹ ਇਹਨਾਂ ਸਟਾਰਸ ਤੋਂ ਨਹੀਂ, ਬਲਕਿ ਸਟਾਰਸ ਵੀ ਉਹਦੇ ਚ ਆ ਜਾਂਦੇ ਨੇ, ਉਹ ਵੀ ਗੈਂਗਸਟਰ ਜੀ ਨੇ ਸਮਝ ਲਓ ਇੱਕ ਫੀਲਡ ਦੇ, ਜਿਹੜੇ ਇਹ ਗੈਂਗਸਟਰ ਨੇ ਇਹਨਾਂ, ਇਹ ਪੋਲੀਟੀਕਲ ਅਲਾਇੰਸ ਹੈ ਇਹਨਾਂ ਦਾ, ਪੋਲੀਟੀਕਲ ਪੈਟਰਨੇਜ ਹੈ। ਅੱਜ ਹਰ ਪੋਲੀਟੀਸ਼ੀਅਨ ਨੂੰ ਆਪਣੇ ਨਾਲ ਜਿਹੜੇ ਇਹ ਗੈਂਗਸਟਰ ਨੇ ਰੱਖਣੇ ਪੈਣਗੇ ਇਸ ਇਲਾਕੇ ਚ, ਭਾਈ ਤੂੰ ਰੱਖਣੇ ਨੇ, ਮੈਨੂੰ ਇਸ ਇਲਾਕੇ ਚ ਤੇਰੀਆਂ ਵੋਟਾਂ ਆਣੀ ਚਾਹੀਦੀਆਂ, ਤੂੰ ਪਰਵਾਹ ਨਾ ਕਰ, ਤੇਰੇ ਪਿੱਛੇ ਮੈਂ ਬਚਾਊਂਗਾ।
ਜੀ,
ਜੇ ਇੱਕ ਗੈਂਗਸਟਰ ਨੂੰ ਕੋਈ ਡਰ ਨਾ ਹੋਵੇ ਪੁਲਿਸ ਦਾ, ਉਹਦੇ ਪਿੱਛੇ ਉਹਦੇ ਨੇਤਾ ਨੇ, ਓਹਦੇ ਪਿੱਛੇ ਹੈਗੇ ਨੇ ਨੇਤਾ ਤੇ ਉਹ ਜੋ ਮਰਜ਼ੀ ਕਰ ਲੈ ਤੇ ਸੋ ਇਸ ਦੇ ਕੇਸ ਇੱਕ ਵਾਰੀ ਅਮਰੀਕਾ ਦੇ ਵਿੱਚ ਮਾਫੀਆ ਵਰਲਡ ਦੇ ਵਿੱਚ ਸਾਰਾ ਉਹਨਾਂ ਦਾ ਸਿਸਟਮ ਵੰਡਿਆ ਗਿਆ ਸੀਗਾ ਵੀ ਆਹ ਮਾਫੀਆ ਅਫੀਮ ਵਾਲਾ ਇਲਾਕਾ ਇਹਦਾ ਆ ਚਰਚ ਵਾਲਾ ਇਲਾਕਾ ਇਹਦਾ ਆ ਇਹਦਾ ਗੋਡ ਫਾਦਰ ਇੱਕ ਫਿਲਮ ਵੀ ਬਣੀ ਸੀਗੀ ਉਹਦੇ ਬੇਸ ਤੇ ਉਸੇ ਤਰੀਕੇ ਦੇ ਨਾਲ ਇਹ ਜੋ ਪੰਜਾਬ ਵਿੱਚ ਐਟੀਚਿਊਡ ਹੈ ਇਸ ਤਰ੍ਹਾਂ ਹੁਣ ਤੁਸੀਂ ਦੇਖਿਆ ਜਿਹੜਾ ਯੂਪੀ ਸੀਗਾ ਇੱਕ ਬੰਦਾ ਜਿਸ ਨੂੰ ਮਾਰਿਆ ਗਿਆ ਉਹ ਜਿਹਨੇ ਬਹੁਤ ਸਾਰੇ ਬੰਦੇ ਮਾਰਤੇ ਸੀ ਪੁਲਿਸ ਵਾਲੇ ਮੈਂ ਨਾਮ ਉਹਦਾ ਭੁੱਲ ਗਿਆ ਤੇ ਉਸ ਬੰਦੇ ਨੂੰ ਫਿਰ ਇਹਨਾਂ ਨੇ ਪੁਲਿਸ ਐਨਕਾਊਂਟਰ ਚ ਜਦੋਂ ਹੁਣ ਪੋਲੀਟੀਸ਼ੀਅਨ ਕੀ ਕਰਦੇ ਨੇ ਜਦੋਂ ਦੇਖਦੇ ਨੇ ਕਿ ਇਹਦੀ ਤਾਕਤ ਵੱਧ ਗਈ ਹੈ ਤੇ ਇਹਨੂੰ ਫਿਨਿਸ਼ ਕਰਾ ਦੋ ਉਹ ਪਾਵਰ ਉਹਨਾਂ ਕੋਲ ਹੈਗੀ ਹੈ ਸਰ ਠੀਕ ਹੈ ਉੱਥੋਂ ਇਹ ਸਾਰਾ ਕੁਛ ਤੁਸੀਂ ਦੇਖੋ ਕਾਲਜ ਵਿੱਚ ਇਲੈਕਸ਼ਨ ਹੁੰਦੀਆਂ ਹੂ ਮੋਨੀਟਰ ਇਲੈਕਸ਼ਨ
ਪੋਲੀਟੀਸ਼ੀਅਨ
ਠੀਕ ਹੈ ਹੁਣ ਇਹ ਨੀ ਹੈਗਾ ਕਿ ਮੈਂ ਕੱਲਾ ਮੈਂ ਹੁਣ ਇੱਥੇ ਫਰੀਦਕੋਟ ਤੁਸੀਂ ਕਹਿੰਦੇ ਤੂੰ ਬਹੁਤ ਮਸ਼ਹੂਰ ਹੈ ਜੇ ਮੈਂ ਮਿਊਨਸਪੈਲਿਟੀ ਵੀ ਇਲੈਕਸ਼ਨ ਲੜਾ ਹਾਰ ਜਾਊਂਗਾ ਕਿਉਂਕਿ ਮੇਰੇ ਪਿੱਛੇ ਪੋਲੀਟੀਸ਼ੀਅਨ ਕੋਈ ਨੀ ਹੈਗਾ
ਜੀ
ਠੀਕ ਹੈ ਸੋ ਇਹ ਅੱਜ ਦੇ ਜਮਾਨੇ ਚ ਇੱਕ ਪੋਲੀਟੀਕਲ ਪੈਟਰਨੇਜ ਅੱਛਾ ਫਿਰ ਆਹਿਸਤਾ ਆਹਿਸਤਾ ਮਾਫੀਆ ਵਰਲਡ ਨਾਲ ਕਿੱਥੇ ਲਿੰਕ ਹੈ ਸਾਰੀਆਂ ਚੀਜ਼ਾਂ ਹੀ ਚੱਲਦੀਆਂ ਅੱਛਾ ਫਿਰ ਇਹਨਾਂ ਦੇ ਮਾਪੇ ਇਸ ਗੱਲ ਨੂੰ ਸਪੋਰਟ ਕਰ ਦਿੰਦੇ ਨੇ ਮੈਨੂੰ ਯਾਦ ਹੈ ਕਿ ਬਰਜਿੰਦਰਾ ਕਾਲਜ ਚ ਇੱਕ ਵਾਰੀ ਲੜਾਈ ਹੋਈ ਤੇ ਦੋ ਤੇਰਾਂ ਦੀ ਲੜਾਈ ਤੁਹਾਨੂੰ ਪਤਾ ਪ੍ਰੈਜੀਡੈਂਟ ਤੋਂ ਬਾਅਦ ਹੁੰਦੀ ਸੀ ਤੇ ਉੱਥੇ ਇੱਕ ਦੇ ਅਸੀਂ ਸਮਝੌਤਾ ਕਰਾਉਣ ਵਾਸਤੇ ਦੋਵਾਂ ਦੇ ਪਲਾੜੇ ਦੋਵਾਂ ਦੇ ਪੇਰੈਂਟਸ ਆਏ ਬੰਦੂਕਾਂ ਚੱਕੀਆਂ ਹੋਈ ਮੈਂ ਕਿਹਾ ਤੁਸੀਂ ਸਮਝੌਤਾ ਕਰਨ ਆਇਓ ਲੜਨ ਆਇਓ ਪਹਿਲਾਂ ਉਹਦੇ ਨਾਲ ਕੀ ਇਹ ਰੱਖ ਮੈਂ ਕਿਹਾ ਜਾਓ ਇਹ ਰੱਖ ਕੇ ਆਓ ਇਸ ਤੋਂ ਬਗੈਰ ਆਓ ਸਾਡੇ ਕੋਲ ਨਹੀਂ ਤੇ ਅਸੀਂ ਕੋਈ ਤੁਹਾਡੀ ਗੱਲਬਾਤ ਨਹੀਂ ਅੱਛਾ ਫਿਰ ਜਦੋਂ ਥੱਲੇ ਲੱਗੇ ਉਹਨਾਂ ਨੂੰ ਫਿਰ ਸਭ ਕੁਛ ਕਰਨ ਲਈ ਤਿਆਰ ਹੋਗੇ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਜਿਹੜਾ ਇਹ ਕਲਚਰ ਹੈ ਨਾ ਗਨ ਕਲਚਰ ਦਾ ਵਾਇਲੈਂਸ ਦਾ ਲੁੱਟਮਾਰ ਅੱਛਾ ਲੁੱਟਮਾਰ ਦੀ ਗੱਲ ਸੁਣ ਲਓ ਹੁਣ ਸਰ ਜਿਹੜਾ ਇਹ ਕੋਰੋਨਾ ਤੋਂ ਬਾਅਦ ਹਾਲਾਤ ਬਣੇ ਨੇ ਕੁਛ ਉਹਨਾਂ ਬੰਦਿਆਂ ਦੀ ਇੰਨੀ ਕੁ ਬੁਰੀ ਹਾਲਤ ਹੈ ਜਿਹੜੇ ਰੋਜ਼ ਦੇ ਵਰਕਰ ਸੀਗੇ ਜਿਹੜੇ ਕਮਾਈ ਕਰਦੇ ਉਹਨਾਂ ਦੀ ਕਮਾਈ ਬੰਦ ਹੋ ਜਾਏ ਸਰਕਾਰ ਨੇ ਕੁਛ ਐਨ ਜੀ ਓ ਨੇ ਸਰਕਾਰ ਨੇ ਉਹਨਾਂ ਨੂੰ ਰਾਸ਼ਨ ਦੇ ਦਿੱਤਾ ਤੇ ਸਾਰੀ ਉਮਰ ਤੇ ਕੋਈ ਰਾਸ਼ਨ ਦਿੰਦਾ ਨੀ
ਜੀ ਜੀ
ਹੁਣ ਤੁਸੀਂ ਦੇਖਦੇ ਹੋ ਵੀ ਪੰਜਾਬ ਵਿੱਚ ਇਹੋ ਜਿਹੀਆਂ ਵਾਰਦਾਤਾਂ ਵੀ ਹੁੰਦੇ ਨੇ ਬੈਂਕ ਵੀ ਸ਼ਰੇਆਮ ਲੁੱਟੇ ਜਾ ਰਹੇ ਨੇ ਦੁਕਾਨਾਂ ਤੇ ਸੁਨਹਿਰੇ ਜੀ ਵੜਦੇ ਨੇ ਸੋਨਾ ਚੱਕ ਕੇ ਲੈ ਜਾਂਦੇ ਨੇ ਹੋਰ ਕੈਸ਼ ਲੁੱਟ ਕੇ ਲੈ ਜਾਂਦੇ ਨੇ ਉਹ ਸਾਰੀ ਗੁੰਡਾਗਰਦੀ ਜਿਹੜੀ ਹੈ ਕਹਿੰਦੇ ਨੇ ਸੀਸੀਟੀਵੀ ਚ ਆ ਜਾਂਦਾ ਸੀਸੀਟੀਵੀ ਚ ਆ ਜਾਂਦਾ ਤੇ ਅੱਗੋ ਜੇ ਉਹ ਚੋਰ ਨੂੰ ਫੜਨਾ ਹੋਵੇ ਤੇ ਅੱਗੇ ਤੁਹਾਡੀ ਪੁਲਿਸ ਵਿੱਚ ਵੀ ਵਾਕਫੀ ਉਹ ਫੜੇ ਤੇ ਤਾਂ ਹੀ ਜਾਣਗੇ ਨਾ ਉਹੀ ਤਾਂ ਫੜੇ ਜਾ ਸਕਦੇ ਸਾਰਾ ਇਸ ਤਰ੍ਹਾਂ ਲੱਗਦਾ ਕਈ ਵਾਰੀ ਨਾ ਤੁਸੀਂ ਆਪਣੇ ਆਪ ਨੂੰ ਹੈਲਪਲੈਸ ਕ੍ਰੀਚਰ ਸਮਝਦੇ ਹੋ ਫਿਰ ਉਸ ਵਕਤ ਅੰਦਰੋਂ ਆ ਯਾਰ ਇਹਦੇ ਨਾਲ ਨਾ ਕਿਤੇ ਬਾਹਰ ਨਿਕਲ ਜਾਂਦੇ ਤੇ ਉੱਥੇ ਚੰਗਾ ਉੱਥੇ ਘੱਟ ਤੋਂ ਘੱਟ ਆਹ ਤੇ ਕੰਮ ਹੈ ਨੀ ਸੀ ਵੀ ਲਾ ਐਂਡ ਆਰਡਰ ਹੈਗਾ ਤੇ ਇਸ ਤਰ੍ਹਾਂ ਛੋਟੀ ਛੋਟੀ ਗੱਲ ਚ ਇਹਦਾ ਦਖਲ ਨਹੀਂ ਹੈਗਾ ਇਹੋ ਜਿਹੀ ਗੱਲਾਂ ਆ ਜਾਂਦੀਆਂ ਤੇ ਮੈਂ ਸਮਝਦਾ ਪੋਲੀਟੀਕਲ ਪੁਲਿਸ ਅਲਾਇੰਸ ਹੈ ਪੋਲੀਟੀਕਲ ਗੁੰਡਾ ਅਲਾਇੰਸ ਹੈ ਤੇ ਇਸੇ ਤਰ੍ਹਾਂ ਹੀ ਇਹ ਜਦ ਤੱਕ ਅਸਲ ਐਜੂਕੇਸ਼ਨ ਵੀ ਤਾਂ ਹੀ ਸਪਾਇਲ ਹੋਏਗੀ ਅੱਜ ਬੱਚਾ ਸਾਡੀ ਇੱਜ਼ਤ ਕਿਉਂ ਕਰੇਗਾ ਜਦੋਂ ਪੋਲੀਟੀਸ਼ੀਅਨ ਨੇ ਕਹਿਣਾ ਤੇਰਾ ਐਡਮਿਸ਼ਨ ਲੈ ਦੂੰਗਾ ਓਏ ਤੇਰੇ ਨੰਬਰ ਲਵਾ ਦੂੰਗਾ ਤੇ ਉਹ ਸਾਡੀ ਇੱਜ਼ਤ ਕਿਉਂ ਕਰੂਗਾ ਹੀ ਵੋਂਟ ਰਿਸਪੈਕਟ ਅਸ
ਬਿਲਕੁਲ ਬਿਲਕੁਲ ਠੀਕ
ਇਹ ਸਾਰੀ ਇਸ ਮਾਫੀਏ ਦੇ ਕਰਕੇ ਹੋਇਆ
ਟਾਈਮ ਆਪਣਾ ਪ੍ਰੋਫੈਸਰ ਸਾਹਿਬ ਘਟਦਾ ਜਾਂਦਾ ਤੇ ਦਿਲ ਕਰਦਾ ਨੀ ਅਜੇ ਬਹੁਤ ਸਾਰੀਆਂ ਤੁਹਾਡੇ ਨਾਲ ਅਜੇ ਗੱਲਾਂ ਕਰਨੀਆਂ ਬਾਕੀ ਹੈਗੀਆਂ ਚਲੋ ਥੋੜਾ ਜਾ ਬਹੁਤ ਹਿਸਾਬ ਨਾਲ ਚੱਲਦੇ ਆ ਇੱਕ ਹੋਰ ਕਿ ਆਪਾਂ ਜਦੋਂ ਪਹਿਲਾਂ ਅੱਜ ਤੋਂ ਕਹਿ ਲੋ ਕੁਛ ਸਾਲ ਪਹਿਲਾਂ ਕਿਸੇ IAS ਦੇ ਕੋਲ ਜਾਣਾ ਜਾਂ IPS ਦੇ ਆਫਿਸ ਦੇ ਵਿੱਚ ਜਾਣਾ ਤੇ ਜਦੋਂ ਆਪਾਂ ਉਹਦੇ ਪਿੱਛੇ ਲੱਗਿਆ ਬੋਰਡ ਹੁੰਦਾ ਸੀਗਾ ਉਹ ਪੜ੍ਹਨਾ ਤੇ ਆਮ ਹੀ ਦੇਖਣਾ ਫਲਾਨਾ ਸਿੰਘ ਫਲਾਨਾ ਸਿੰਘ ਫਲਾਨਾ ਸਿੰਘ ਹੁੰਦਾ ਸੀ ਤੇ ਚਿਹਰੇ ਜਿਹੜੇ ਬੈਠੇ ਹੁੰਦੇ ਸੀ ਇਹਨਾਂ ਕੁਰਸੀਆਂ ਤੇ IAS IPS PCS ਤੇ ਬਹੁਤ ਸਾਰੇ ਸਰਦਾਰ ਹੁੰਦੇ ਸੀਗੇ ਤੇ ਅੱਜ ਕਹਿ ਲੋ ਵੀ ਉਹ ਜਿਹੜਾ ਕੇਡਰ ਖਿਆਲ ਆ ਉਹ ਆਟੇ ਚ ਨੂਣ ਹੀ ਰਹਿ ਗਿਆ ਮਤਲਬ ਹੁਣ ਅਸੀਂ ਭਾਲੇ ਨੀ ਚਾਹੁੰਦੇ ਕੀ ਤੁਹਾਨੂੰ ਐਜ਼ ਏ ਅਧਿਆਪਕ ਦੇ ਤੌਰ ਤੇ ਕੀ ਲੱਗਦਾ ਕਿ ਪਹਿਲਾਂ ਅਸੀਂ IAS IPS PCS ਡਾਕਟਰਸ ਇੰਜੀਨੀਅਰਸ ਜਿਹੜੇ ਪ੍ਰੋਡਿਊਸ ਕਰਦੇ ਸੀ ਤੇ ਹੁਣ ਉਹ ਗਏ ਵੀ ਹੋ ਗਏ ਜੇ ਹੈਗੇ ਆ ਤਾਂ ਮੰਨ ਲਓ ਕਿਸੇ ਬਿਹਾਰ ਕੇਡਰ ਦੇ ਝਾਰਖੰਡ ਕੇਡਰ ਦੇ ਜਾਂ ਹੋਰ ਜਗ੍ਹਾ ਦੇ ਆ
ਤੇ ਕੀ ਇਹੋ ਜਿਹੀ ਆਪਣੀ ਹੋ ਗਈ ਪ੍ਰੋਬਲਮ ਵੀ ਆਪਾਂ ਜਿਹੜੀ ਹੈਗੀ ਆ ਉਹ ਆਪਣੀ ਕਲਾਸ ਹੀ ਖਤਮ ਕਰ ਲਈ?
ਨਹੀਂ, ਮੈਂ ਨਾ ਇਹਦੇ ਨਾਲ ਤੁਹਾਡੇ ਨਾਲ ਸਹਿਮਤ ਨਹੀਂ ਹੈਗਾ। ਇਹ ਇਟ ਇਜ਼ ਅਦਰਵਾਈਜ਼। ਉਹ ਪੁੱਛੋ ਕਿਵੇਂ? ਦੇਖੋ ਸਰ, ਸਾਡੇ ਜਿਹੜੇ ਬੱਚੇ ਨੇ ਪਹਿਲੇ ਨਾਲੋਂ ਵੱਧ ਆ ਰਹੇ ਨੇ। ਇਹ ਤੁਸੀਂ ਕਹੋਗੇ ਬੜੀ ਹੈਰਾਨੀ ਵਾਲੀ ਤੁਹਾਨੂੰ ਗੱਲ ਲੱਗੇਗੀ।
ਹਾਂਜੀ ਹਾਂਜੀ,
ਹੈਰਾਨੀ ਇਸ ਕਰਕੇ ਹੈ ਕਿ ਬੱਚੇ ਤੇ ਆ ਰਹੇ ਨੇ ਵੱਧ, ਹੁਣ ਆਲ ਇੰਡੀਆ ਬੇਸ ਹੈ। ਜੇ ਬਿਹਾਰੀ ਸਾਡੇ ਕੋਲ ਪੰਜਾਬ ਆ ਰਹੇ ਨੇ ਤੇ ਪੰਜਾਬ ਵਾਲੇ ਬਿਹਾਰ ਚ ਜਾ ਰਹੇ ਨੇ, ਕਾਡਰ ਇਹਨਾਂ ਦਾ ਕੋਈ ਹੋਰ ਵੀ ਹੋ ਸਕਦਾ
ਜੀ।
ਠੀਕ ਹੈ, ਜੋ ਮੇਰੇ ਦੇਖਣ ਚ ਆ ਰਿਹਾ ਬੱਚਿਆਂ ਦੀ ਗਿਣਤੀ, ਹੁਣ ਫਰੀਦਕੋਟ ਚ ਕਦੀ ਸੁਣਿਆ ਸੀਗਾ ਵੀ ਇੱਥੋਂ ਜੱਜ ਬਣ ਜਾਣਗੇ? ਦੋ ਮੇਰੀ ਗਲੀ ਚੋਂ ਬਣ ਗਏ ਜੇ ਇੱਥੋਂ
ਜੀ।
ਉਦੋਂ ਨਾ ਕੀ ਹੈ, ਬਾਬਾ ਫਰੀਦ ਲਾ ਕਾਲਜ ਪੜ੍ਹਦੀ ਸੀ ਇੱਕ ਲੜਕੀ, ਉਹ ਬਣ ਗਈ, ਇੱਕ ਮੁੰਡਾ ਹੋਰ ਬਣ ਗਿਆ। ਪੀਸੀਐਸ ਤਿੰਨ ਚਾਰ ਹੋਰ, ਫਰੀਦਕੋਟ ਕਦੀ ਸੁਣਿਆ ਸੀ ਆਈਏਐਸ ਆ ਜਾਏਗਾ? ਇੱਥੋਂ ਆਈਏਐਸ ਵੀ ਬਣਦੇ ਨਹੀਂ। ਮੇਰੇ ਕਹਿਣ ਦਾ ਮਤਲਬ, ਹੁਣ ਇੱਕ ਲੱਗਾ ਮਦਰਾਸ ਚ ਲੱਗਾ, ਇੱਕ ਦਿੱਲੀ ਕਾਡਰ ਚ ਲੱਗਾ, ਇੱਕ ਵਾਰ ਦਿੱਲੀ ਇਸ ਵਕਤ ਹੈਲਥ ਮਿਨਿਸਟਰੀ ਨਾਲ ਭੰਡਾਰੀ ਸਾਹਿਬ ਦਾ ਮੁੰਡਾ। ਸੋ ਇਹ ਕਾਨਸ਼ੀਅਸਨੈਸ ਸਰ ਆ ਰਹੀ ਹੈ, ਅਵੇਅਰਨੈਸ ਅੱਗੇ ਨਾਲੋਂ ਜ਼ਿਆਦਾ ਹੈ, ਵਰਾਇਟੀ ਹੋ ਗਈ। ਹੁਣ ਪ੍ਰੋਫੈਸਰ ਰੋਸ਼ਨ ਲਾਲ ਦਾ ਦੋ ਬੱਚੇ ਨੇ, ਉਹ ਦੋਨੋਂ ਉਦੋਂ ਨਾ ਕੀ ਸੈਂਟਰਲ ਸਰਵਿਸਿਸ ਨੇ, ਦੋਨੋਂ ਬੈਂਗਲੋਰ ਬੈਠੇ ਨੇ। ਤੇ ਹੁਣ ਮੇਰੇ ਪਿੱਛੇ ਜੇ ਉਹਨਾਂ ਨਾਲ ਗੱਲਬਾਤ ਹੋਈ, ਮੈਂ ਕਿਹਾ ਕਿ ਕਹਿੰਦੇ ਯਾਰ ਵੀ ਆਰ ਨਾਟ ਸੈਟਿਸਫਾਈ, ਅਸੀਂ ਤੇ ਕੋਈ ਪ੍ਰਾਈਵੇਟ ਬਿਜ਼ਨਸ ਜਾਣਾ ਚਾਹੁੰਦੇ ਹਾਂ। ਫਿਰ ਅੱਜ ਕੱਲ ਦੇ ਬੱਚੇ ਥੋੜੀ ਜੀ ਇਹ ਵੀ ਅਲਿਓਰਮੈਂਟ, ਜੇ ਤੇ ਕਿਸੇ ਟੋਪ ਕੰਪਨੀ ਚ ਮਿਲ ਜਾਏ ਉੱਥੇ ਬੜਾ ਵੱਡਾ ਵੱਡਾ ਪੈਕੇਜ ਹੈਗਾ, ਤੇ ਇੱਥੇ ਉਹਦੇ ਨਾਲ ਕੀ ਐਵੇਂ ਸਿਰਦਰਦੀ ਕਈ ਸਮਝਦੇ ਨੇ, ਮੇਰੇ ਵਰਗੇ ਸਮਝਦੇ ਨੇ ਕਿ ਨਹੀਂ ਇਹ ਪਾਵਰ ਜਿਹੜੀ ਹੈ ਇਹ ਦੈਟ ਇਜ਼ ਵੈਰੀ ਯੂਜ਼ਫੁਲ। ਤੇ ਕਈ ਹੁਣ ਸਾਡੇ ਛੋਟੇ ਵੀਰ ਇਹੋ ਜਿਹੇ ਸਮਝਦੇ ਨੇ, ਯਾਰ ਜੇ ਮੈਂ ਸਿਲੈਕਟ ਹੋ ਗਿਆ ਐਸ ਪੀ ਤੇ ਏ ਐਸ ਪੀ ਲੱਗ ਗਿਆ, ਮੈਂ ਚੱਕ ਦੂੰਗਾ ਫੱਟੇ ਇੱਥੋਂ ਦੇ, ਤੇ ਇਹੋ ਜਿਹੀ ਫੀਲਿੰਗ ਨਹੀਂ ਸਾਡੇ। ਹੁਣ ਤੁਸੀਂ ਪੰਜਾਬ ਪੁਲਿਸ ਜੇ ਅਗਰ ਹੁਣ ਦੇਖੋ, ਮੈਨੂੰ ਤੇ ਕਰੋਨਾ ਚ ਦੇਖਣ ਚ ਮੌਕਾ ਮਿਲਿਆ ਜਿੱਥੇ ਜਿੱਥੇ ਵੀ, ਕਮਾਲ ਦੀ ਗੱਲ ਹੈ। ਤੁਸੀਂ ਤੇ ਨਾ ਉਹ ਉੱਥੇ ਖਲੋਤੇ ਦੇਖਦੇ ਹੀ ਰਹੋਗੇ, ਐਡੇ ਸੋਹਣੇ ਅਫਸਰ, ਕੋਈ ਏ ਐਸ ਆਈ ਐਸ ਆਈ ਐਸ ਪੀ ਡੀ ਐਸ ਪੀ, ਬੜੀਆਂ ਸੋਹਣੀਆਂ ਪਗੜੀਆਂ, ਯੂਨੀਫਾਰਮ, ਕੋਈ 6 ਫੁੱਟ ਤੋਂ ਘੱਟ ਲੱਗਦਾ ਹੀ ਨੀ ਤੁਹਾਨੂੰ ਉਹਦੇ ਨਾਲ, ਕੀ ਸੋਹਣੇ। ਅੱਛਾ, ਵੈਨ ਦੇ ਟਾਕ, ਦੇ ਟਾਕ ਬ੍ਰਿਲੀਅੰਟਲੀ, ਬੜੀ ਸੋਹਣੀ ਗੱਲ ਹੈ। ਤੇ ਤੁਸੀਂ ਉਹਦੇ ਨਾਲ ਕੀ, ਇੱਕ ਨੇ ਕਾਰ ਰੋਕ ਲਈ, ਕਾਰ ਰੋਕ ਲਈ ਤੇ ਸਾਡੀ ਜਿਵੇਂ ਆਦਤ ਬੈਲਟ ਨੀ ਸੀ ਲਾਈ, ਤੇ ਫਿਰ ਨਾਲੇ ਸਾਡੇ ਮੂੰਹ ਚੋਂ ਨਿਕਲ ਜਾਂਦੀ ਮੈਂ ਪ੍ਰੋਫੈਸਰ ਦੇ ਆ। ਦੂਸਰਾ ਵਾਰ ਕਰਤਾ ਹੁਣ ਇੱਕ ਬਜ਼ੁਰਗ ਹੈ, ਤੇ ਉਹ ਆਖਦਾ ਕਹਿੰਦਾ ਜਾਓ ਜੀ ਜਾਓ, ਤੇ ਫਿਰ ਕਹਿੰਦਾ ਸਰ ਬੈਲਟ ਬੁਲਟ ਲਾ ਲਿਆ ਕਰੋ, ਚਲੋ ਲਾਓ। ਸਾਰੀ ਉਮਰ ਵਾਸਤੇ ਲਵਾਤੀ ਨਾ ਉਹਨੇ,
ਮੈਲਬੋਰਨ ਤੋਂ ਮਲਡੂਰ ਆ ਰਿਹਾ ਸੀਗਾ ਤੇ ਸੜਕ ਦੇਖੀ, ਮੈਂ ਕਿਹਾ ਖਾਲੀ ਹੈ, ਤੇ 110 ਦਾ ਜ਼ੋਨ ਸੀਗਾ ਤੇ ਉਹ ਕਿਤੇ ਕੁਦਰਤੀ ਮੇਰੇ ਮਾਇੰਡ ਚੋਂ ਸਕਿਪ ਕਰ ਗਿਆ, ਤੇ ਮੈਂ ਸਮਝਿਆ ਵੀ 110 ਦਾ ਜ਼ੋਨ ਹੈ, ਕਿਤੇ 100 ਦਾ, ਬਿਲਕੁਲ ਸੜਕ ਖਾਲੀ। ਤੇ ਮੈਂ ਥੋੜੀ ਜੀ ਉਹ ਸਪੀਡ ਨੱਪਤੀ, ਤੇ ਉਹ ਕਿਤੇ ਹੋਣੀ 125-127 ਦੇ ਸਪੀਡ ਸੀਗੀ ਮੇਰੀ, ਉਹ ਪਤਾ ਨੀ ਲੱਗਿਆ ਕਿਹੜੇ ਵੇਲੇ ਉਹ ਪੁਲਿਸ ਆਫਿਸਰ ਆ ਗਿਆ, ਤੇ ਉਹਨੇ ਨਾ ਜੀ ਮੇਰਾ ਇੱਕ ਤਾਂ ਕੱਟਿਆ ਉਹਨੇ ਚਲਾਣ, ਪਹਿਲਾਂ ਤਾਂ ਮੇਰੇ ਉਹਨੇ 3 ਪੁਆਇੰਟ ਕੱਟੇ, ਤੇ $450 ਦਾ ਫਾਈਨ ਜੀ, ਤੇ 3 ਮਹੀਨੇ ਵਾਸਤੇ ਸਸਪੈਂਸ਼ਨ ਵੀ, ਮੈਂ ਚਲਾ ਨੀ ਸਕਦਾ।
ਤੇ
ਉਹ ਹਾਂਜੀ ਇਹੋ ਜਿਹਾ ਮੈਨੂੰ ਪੜੇਥਨ ਦਿੱਤਾ ਵੀ ਮੈਂ ਨਾ ਮਲਡੂਰੇ ਤੱਕ ਮੇਰਾ ਮੁੜ ਕੇ ਚਾਹ ਪੀਣ ਨੂੰ ਰੋਟੀ ਖਾਣ ਨੂੰ ਜੀ ਨਾ ਕੀਤਾ, ਤੇ ਉਹ ਪਿੱਛੇ ਜੇ ਮੈਂ ਜਾ ਵੜਿਆ ਸਿਡਨੀ ਗਿਆ, ਤੇ ਉਹ ਕਿਤੇ ਕੁਦਰਤੀ ਫੋਨ ਤੇ ਨੈਵੀਗੇਟਰ ਲੱਗਿਆ ਸੀਗਾ, ਤੇ ਉਹ ਕਿਤੇ ਕਿਸੇ ਦੀ ਕਾਲ ਆ ਗਈ, ਮੈਂ ਕਿਹਾ ਰਾਤ ਦਾ 1 ਵਜਿਆ, ਤੇ ਮੈਂ ਜਸਟ ਫੋਨ ਟੱਚ ਕੀਤਾ, ਉਹ ਰਾਤ ਨੂੰ ਕਿਤੇ 1 ਵਜੇ ਕੈਮਰੇ ਫੋਟੋ ਖਿੱਚ ਲਈ।
ਓ ਮਾਈ ਗੋਡ,
$350 ਫਾਈਨ ਜੀ, ਤੇ 5 ਪੁਆਇੰਟ। ਤੇ ਹੁਣ ਨਾ ਮੈਂ ਜਦੋਂ ਕਿਤੇ ਜਾਣਾ ਹੁੰਦਾ, ਮੈਨੂੰ 1 ਲੱਖ ਫੋਨ ਆਈ ਜਾਵੇ ਤੇ ਕੁਛ ਹੋ ਜੇ ਤੇ ਹੱਥ ਨੀ ਲਾਈਦਾ। ਸੋ ਗੱਲ ਇਹ ਵੀ ਬੈਲਟਾਂ ਲਾਉਣੀਆਂ ਨੇ ਇਹ ਵਧੀਆ ਸਿਖਾਉਂਦੇ ਬੰਦੇ ਨੂੰ, ਮੁੜਕੇ ਸਾਰੀ ਉਮਰ ਨਾ ਬੰਦਾ ਮੈਂ ਬੈਲਟ ਲਾਉਣੀ ਨੀ ਭੁੱਲਦਾ।
ਇੱਥੇ ਹੁਣ ਮਾਸਕ ਲਵਾਉਣੀ ਹੈ, ਮਾਸਕ ਪਹਿਲਾਂ ਪੁਲਿਸ ਨੇ ਮਾਸਕ ਚ ਵੰਡੀਆਂ ਜੀ, ਬਈ ਐ ਵੜ ਲੋ, ਫਿਰ ਉਹਨਾਂ ਨੇ ਕਿਹਾ ਵੀ ਚਲਾਨ ਕੱਟਾਂਗੇ, ਚਲਾਨ ਕੱਟਾਂਗੇ। ਅਸੀਂ ਲੋਕ ਸਵੇਰੇ ਸਵੇਰੇ ਸੈਰ ਤੇ ਨਿਕਲ ਜਾਂਦੇ ਸੀ, ਸੈਰ ਤੇ ਉੱਥੇ ਕੌਣ ਹੁੰਦਾ ਇੱਕ ਦਿਨ ਬਾਈ ਚਾਂਸ ਮੈਂ ਨੀ ਗਿਆ ਤੇ ਮੈਨੂੰ ਪਤਾ ਲੱਗਾ ਵੀ ਅਗਲੇ ਪਹਿਲੇ ਦਿਨ ਜੀ ਉਹ ਥਾਣੇਦਾਰ ਵੀ ਆਇਆ ਸੀ ਤੇ ਉਸਨੇ ਸਾਰੇ ਬੰਦੇ ਜਿਹੜੇ ਸੀਗੇ ਨਾ ਉੱਥੇ ਫਿਰਦੇ ਪਏ ਤੇ ਇੱਕ ਨੂੰ ਕਹਿੰਦਾ ਉਹਨੇ ਹਾਰ ਪਾਏ ਉਹਨਾਂ ਦੇ ਗੱਲ ਹਾਰ ਪਾ ਕੇ ਫੋਟੋ ਖਿੱਚੀ ਕਹਿੰਦਾ ਹਾਰ ਕਿਉਂ ਪਾ ਰਿਹਾ ਤੂੰ ਸਾਡੇ ਗੱਲ ਚ ਕਹਿੰਦਾ ਵੀ ਤੁਸੀਂ ਪਹਿਲਾਂ ਕੌਣ ਦੱਸੋ ਕੌਣ ਹੋ ਕਹਿੰਦਾ ਹਾਰ ਮੈਂ ਇਸ ਕਰਕੇ ਪਾ ਰਿਹਾ ਵੀ ਇੱਧਰ ਕਰੋ ਨਾ ਤੁਸੀਂ ਮੂੰਹ ਨੀ ਢੱਕੇ ਤੇ ਤੁਹਾਡੇ ਤੁਹਾਨੂੰ ਆਰੋ ਨੀ ਕਰਨਾ ਚਾਹੀਦਾ ਇੱਕ ਕਹਿੰਦਾ ਮੁਦਕੀ ਦਾ ਮੈਂ ਪ੍ਰਿੰਸੀਪਲ ਤ੍ਰਿਪਾਠੀ ਸੀ ਹਮ ਪ੍ਰਿੰਸੀਪਲ ਉੱਥੇ ਹੈ ਕਹਿੰਦਾ ਤੁਹਾਡੇ ਦੋ ਵਾਰ ਪਾ
ਦਿੰਦਾ
ਉਸ ਤੋਂ ਬਾਅਦ ਉਹ ਗਿਆ ਨੀ ਉਹ ਮੈਂ ਉਹਨੂੰ ਰਜੇਸ਼ ਨੂੰ ਕਿਹਾ ਸਾਡੇ ਸਾਰ ਨੂੰ ਮੈਂ ਕਿਹਾ ਸੋਰੀ ਜੋ ਕਿ ਉਹ ਬਜੁਰਗਾਂ ਨਾਲ ਮਾਹੌਲ ਕਰਦੇ ਹੋ ਯਾਨੀ ਮਤਲਬ ਅਸੀਂ ਸਾਨੂੰ ਪਤਾ ਕਿ ਦਿਸ ਇਜ਼ ਲਾਈਫ ਲਾਈਫ ਸੇਵਿੰਗ ਡਿਵਾਈਸ ਇਹ ਤੁਹਾਨੂੰ ਬਚਾ ਸਕਦੀ ਹੈ ਤੇ ਪਰ ਨਹੀਂ ਅਸੀਂ ਬਾਜ ਨੀ ਆਉਂਦੇ ਉਹ ਉਸ ਤਰੀਕੇ ਦੇ ਨਾਲ
ਇਹ ਵਾਕਿਆ ਤੁਹਾਡੀ ਗੱਲ ਸਹੀ ਆ ਜੇ ਅਸੀਂ ਪੰਜਾਬ ਦੇ ਵਿਚ ਰਹਿੰਦੇ ਆ ਤੇ ਚੰਡੀਗੜ੍ਹ ਜਾ ਰਹੀਏ ਤੇ ਨਾਲ ਦੀ ਨਾਲ ਹੀ ਨਾ ਮੋਹਾਲੀ ਤੋਂ ਜਦੋਂ ਚੰਡੀਗੜ੍ਹ ਦੀ ਰੋਡ ਚੜੀ ਦਾ ਤੇ ਉਹ ਬੈਲਟਾਂ ਵੀ ਲੱਗ ਜਾਂਦੀਆਂ ਤੇ ਰੂਲ ਵੀ ਯਾਦ ਆ ਜਾਂਦੇ ਆ ਤੇ
ਜਿੰਨੇ ਚਲਾਨ ਹੁੰਦੇ ਨਾ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਕਿਹਾ ਸੀਗਾ ਕਹਿੰਦਾ ਅੱਜ ਦਾ ਦਿਨ ਹੈ ਜਦੋਂ ਸਭ ਤੋਂ ਥੋੜੇ ਚਲਾਨ ਹੋਏ ਕਿੰਨੇ ਹੋਏ 4,000 ਮੈਂ ਕਹਿੰਦਾ ਇੰਨੇ ਪੈਸੇ ਬਹੁਤ ਨੇ ਜਿਹਦੇ ਨਾਲ ਤੁਸੀਂ ਗਰੀਬਾਂ ਨੂੰ ਵੰਡ ਸਕਦੇ ਇਹ ਤੇ ਜੀ ਤੁਹਾਡਾ ਜੋ ਸਦਾਚਾਰ ਹੈ ਨਾ ਜੀ ਉਹਦੇ ਚੋਂ ਨਿਕਲਦੀਆਂ ਨੇ ਸਾਰੀਆਂ ਗੱਲਾਂ ਬਾਕੀ ਤੇ ਹਰ ਇੱਕ ਨੂੰ ਸਾਨੂੰ ਸ਼ਰਾਰਤ ਕਰਨ ਦਾ ਹੀ ਪੰਗਾ ਲੈਣ ਦੀ ਆਦਤ ਹੈ ਪੰਜਾਬੀਆਂ ਨੂੰ ਖਾਸ ਤੌਰ ਤੇ ਹੈਗੀ ਹੈ
ਸੋ ਕਹਿ ਲੋ ਵੀ ਸ਼ਰਾਰਤਾਂ ਜਾਂ ਪੰਗੇ ਲੈਣੇ ਤਾਂ ਸਾਡੇ ਖੂਨ ਦੇ ਵਿੱਚ ਰਚੇ ਵੀ ਹੈਗੇ ਆ
ਹਾਂਜੀ ਇਹ ਤੇ ਫਿਰ ਗੱਲ ਹੈ ਹੀ ਹੈ ਨਾ ਜੀ
ਸੋ ਬੜਾ ਵਧੀਆ ਲੱਗਿਆ ਪ੍ਰੋਫੈਸਰ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਤੁਹਾਨੂੰ ਜਦੋਂ ਵੀ ਯਾਦ ਕਰੀਦਾ ਨਾ ਤੇ ਮਨ ਖੁਸ਼ ਹੋ ਜਾਂਦਾ ਅੱਖਾਂ ਦੇ ਅੱਗੇ ਨਾ ਤੁਹਾਡੀ ਇੱਕ ਤਸਵੀਰ ਆ ਜਾਂਦੀ ਹੈਗੀ ਆ
ਪੰਜਾਬ ਵਸਦਾ ਗੁਰਾਂ ਦੇ ਨਾਮ ਉੱਤੇ ਅਸੀਂ ਤੇ ਉਹਨਾਂ ਗੁਰਾਂ ਦੀ ਆਸ਼ੀਰਵਾਦ ਲੈ ਕੇ ਤੇ ਤੁਹਾਡੇ ਵਰਗੇ ਅਸੀਂ ਜਿਹੜੇ ਬੰਦੇ ਨੇ ਜਿੰਨਾ ਕੁ ਪਿਆਰ ਤੁਸੀਂ ਸਾਨੂੰ ਰਿਟਰਨ ਕਰਦੇ ਹੋ ਸਾਡੀ ਤੇ ਸੱਚਮੁੱਚ ਦੱਸਾਂ ਕਿ ਤੁਸੀਂ ਤੁਹਾਡਾ ਲਵ ਜਿਹੜਾ ਨਾ ਉਹ ਊਰਜਾ ਹੈ ਤੇ ਅਸੀਂ ਬੈਟਰੀ ਵਾਂਗ ਇਸ ਤਰ੍ਹਾਂ ਚਾਰਜ ਹੋ ਜਾਂਦੇ ਨਾ ਹੁਣ ਸਾਨੂੰ ਨਾ ਹਫ਼ਤਾ ਕੁ ਪੱਬਾਂ ਭਾਰੀ ਤੁਰਦੇ ਫਿਰਦੇ ਹੋਵਾਂਗੇ ਲੈ ਬਈ ਜਗਜੀਤਪਾਲ ਸਿੰਘ ਸਿੱਖ ਉਹਨੇ ਯਾਦ ਕੀਤਾ ਸੀ ਆਸਟ੍ਰੇਲੀਆ ਤੋਂ ਮੇਰੇ ਖਿਆਲ ਜਿਹੜਾ ਮਿਲੇਗਾ ਉਹਨਾਂ ਨੂੰ ਇਹ ਸੁਣਾਵਾਂਗੇ ਭਾਈ
ਅਸੀਂ ਤਾਂ ਕਹਿ ਲੋ ਜੀ ਤੁਹਾਡੇ ਛੋਟੀਆਂ ਛੋਟੀਆਂ ਟਹਿਣੀਆਂ ਤੁਹਾਡੀਆਂ ਤੇ ਤੁਸੀਂ ਇੱਕ ਬਾਬਾ ਬੋਰਡ ਇੱਕ ਦਰਖਤ ਹੈਗੇ ਹੋ ਤੇ ਕੋਸ਼ਿਸ਼ ਕਰਦੇ ਆ ਤੇ ਸਾਨੂੰ ਬੜਾ ਵਧੀਆ ਲੱਗਦਾ ਕਿਉਂਕਿ ਜਿਹੜੀ ਹੈਗੀ ਤੁਹਾਡੀ ਆਪਣੀ ਵੱਖਰੀ ਸ਼ਖਸੀਅਤ ਇੱਥੇ ਮੈਂ ਦੁਨੀਆਂ ਭਰ ਦੇ ਸਰੋਤਿਆਂ ਨੂੰ ਇਹ ਦੱਸਣਾ ਚਾਹਵਾਂਗਾ ਕਿ ਪ੍ਰੋਫੈਸਰ ਦਲਵੀਰ ਸਿੰਘ ਉਹ ਸ਼ਖਸੀਅਤ ਹੈ ਕਿ ਸਟੇਜਾਂ ਦੇ ਉਹ ਬਾਦਸ਼ਾਹ ਹੈਗੇ ਆ ਕਿ ਲੱਖ ਡੇਢ ਲੱਖ ਦੋ ਲੱਖ ਦੀ ਵੀ ਗੈਦਰਿੰਗ ਹੋਵੇ ਤੇ ਜਦੋਂ ਇਹ ਗੱਲਾਂ ਬਾਤਾਂ ਸੁਣਾਉਣ ਲੱਗਦੇ ਆ ਤੇ ਉਦੋਂ ਮਤਲਬ ਸਾਰੀ ਦੁਨੀਆਂ ਸ਼ਾਂਤ ਹੋ ਜਾਂਦੀ ਹੈਗੀ ਆ ਸੋ ਪ੍ਰੋਫੈਸਰ ਦਲਵੀਰ ਸਿੰਘ ਦਾ ਬੜਾ ਮਾਨ ਸਤਿਕਾਰ ਬੜੇ ਅੱਛੇ ਅੱਛੇ ਇਹਨਾਂ ਨੇ ਇਨਸਾਨ ਪੈਦਾ ਕੀਤੇ ਆ ਇਨਸਾਨ ਮੈਂ ਇਸ ਕਰਕੇ ਵਰਡ ਯੂਜ਼ ਕੀਤਾ ਕਿ ਸਾਨੂੰ ਚੰਗੇ ਇਨਸਾਨਾਂ ਦੀ ਲੋੜ ਆ ਸਾਨੂੰ ਜੇ ਅੱਜ ਸਮਾਜ ਦੇ ਵਿੱਚ ਗੱਲ ਕਰੀਏ ਕਿ ਬਿਜ਼ਨਸਮੈਨ ਡਾਕਟਰ ਪ੍ਰੋਫੈਸਰ ਇੰਜੀਨੀਅਰ ਜਾਂ ਹੋਰ ਉਹਨਾਂ ਦੀ ਇੰਨੀ ਜ਼ਰੂਰਤ ਨਹੀਂ ਜਿੰਨੀ ਸਾਨੂੰ ਇੱਕ ਚੰਗੇ ਇਨਸਾਨਾਂ ਦੀ ਜ਼ਰੂਰਤ ਹੈਗੀ ਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਦਿਲ ਤਾਂ ਕਰਦਾ ਸੀ ਅਜੇ ਤੁਹਾਡੇ ਨਾਲ ਬਹੁਤ ਜ਼ਿਆਦਾ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਪਰ ਤੁਹਾਡੇ ਤੋਂ ਅੱਗੇ ਜਾ ਕੇ ਫਿਰ ਸਮਾਂ ਲਵਾਂਗੇ ਤੇ ਹਾਸੇ ਖੇਡਾਂ ਦੀਆਂ ਆਪਾਂ ਗੱਲਾਂ ਬਾਤਾਂ ਅੱਗੇ ਹੋਰ ਜਾਰੀ ਰੱਖਾਂਗੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ
ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਯਾਦ ਕਰਨ ਦਾ ਤੇ ਸਾਰੇ ਆਸਟ੍ਰੇਲੀਆ ਦੇ ਸੱਜਣਾਂ ਨਾਲ ਗੱਲਬਾਤ ਕਰਨ ਦਾ ਕਮਿਊਨੀਕੇਟ ਕਰਨ ਦਾ ਸਾਨੂੰ ਮੌਕਾ ਦਿੱਤਾ ਮੈਂ ਵੀ ਬਹੁਤ ਹੀ ਤੁਹਾਡਾ ਧੰਨਵਾਦ ਕਰ
ਸੋ ਇਹ ਸੀ ਪ੍ਰੋਫੈਸਰ ਦਲਵੀਰ ਸਿੰਘ ਜੋ ਕਿ ਬਰਜਿੰਦਰਾ ਕਾਲਜ ਫਰੀਦਕੋਟ ਜੋ ਕਿ ਬਹੁਤ ਪੁਰਾਣਾ ਪੰਜਾਬ ਦਾ ਨਾਮੀ ਕਾਲਜ ਹੈ ਰਿਆਸਤ ਵੇਲੇ ਦਾ ਕਾਲਜ ਹੈਗਾ
ਸੋ ਉਸ ਦੇ ਇਹ ਬਾਬਾ ਬੋਰਡ ਦੇ ਤੌਰ ਤੇ ਨਾਂ ਦੇ ਨਾਲ ਜਾਣੇ ਜਾਂਦੇ ਹੈ। ਸੋ ਹੁਣ ਸਮਾਂ ਹੋ ਚੁੱਕਿਆ ਤੇ ਅਗਲੇ ਸੋਮਵਾਰ ਫਿਰ ਦੁਨੀਆਂ ਭਰ ਦੇ ਸਰੋਤਿਆਂ ਨੂੰ ਅਸੀਂ ਪ੍ਰੋਗਰਾਮ ਲਹਿਰਾਂ ਦੇ ਵਿਚ ਮਿਲਾਂਗੇ। ਸੋ ਹੁਣ ਇਜਾਜ਼ਤ ਦਿਓ, ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ, ਤੰਦਰੁਸਤ ਰੱਖੇ, ਖੁਸ਼ੀਆਂ ਬਖਸ਼ੇ, ਰੱਬ ਰੱਖ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, ਚੌਵੀ ਘੰਟੇ ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ ਚੌਵੀ
ਕਿਸੇ ਕੰਮ ਨੂੰ ਮੁਕੰਮਲ ਕਰਨ ਤੋਂ ਪਹਿਲਾਂ ਉਸ ਨੂੰ ਸਹੀ ਢੰਗ ਨਾਲ ਆਰੰਭ ਕਰਨਾ ਜ਼ਰੂਰੀ ਹੁੰਦਾ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਬਚ ਕੇ ਰਹੋ ਏ ਥੋੜਾ ਰਿਸਕ ਹੈ, ਮੁੰਡੇ ਕਹਿੰਦੇ ਕੁੜੀ ਨੀ ਦਾ ਇਸ਼ਕ ਹੈ, ਮੈਂ ਕਿਹਾ ਬਚ ਕੇ ਰਹੋ ਏ ਥੋੜਾ ਰਿਸਕ ਹੈ। ਉਹ ਇੱਕ ਕੁੜੀ ਕੁੜੀ ਓ ਕੁੜੀ ਕੁੜੀ ਜ਼ਹਿਰ ਦੀ ਪੁੜੀ ਸਾਹਮਣੇ ਰਹਿੰਦੀ ਓਏ, ਸਾਹਮਣੇ ਰਹਿੰਦੀ ਓਏ ਓਏ, ਮੂੰਹੋਂ ਕੁਝ ਨਾ ਬੋਲ ਕੇ ਕਹਿੰਦੀ ਜਾਨ ਕੱਢ ਲੈਂਦੀ।
ਨਾ ਅੱਗ ਨਾਲ ਖੇਡੋ ਪਾਲੋ ਨਾ ਨਾਗ ਜ਼ਹਿਰੀ, ਨਾ ਅੱਗ ਨਾਲ ਖੇਡੋ ਪਾਲੋ ਨਾ ਨਾਗ ਜ਼ਹਿਰੀ, ਨਾ ਬਚੇਗਾ ਮਦਾਰੀ ਨਾ ਬਚੇਗਾ ਸਪੇਰਾ।
ਸ਼ੁਕਰ ਕਰ ਤੇਰੇ ਨਾਲ ਹੱਸ ਕੇ ਗੱਲ ਕੀਤੀ, ਜੇ ਮੱਥੇ ਵੱਟ ਪਾ ਕੇ ਕਰਦਾ ਤਾਂ
ਗੱਲ ਅੜਕਦੀ ਹੋਵੇ ਜਾਂ ਤੱਕਦੇ ਸਦਾ ਰੋਕੀ ਦਾ ਜ਼ੁਲਮ ਸਾਰੇ ਜਗਦੇ, ਚੱਲ ਪਈ ਦਾ ਹਰ ਇੱਕ ਲਈ ਅੱਗਦੇ ਵੈਰੀ ਠੋਕੀ ਤਾਂ ਇਹ ਲੱਭ ਕੇ ਤੈਨੂੰ ਵੀ ਦਈ ਦਾ ਜਵਾਬ ਜਵਾਬ ਸਾਨੂੰ ਕਹਿੰਦੇ ਸਰਦਾਰ ਸਾਹਿਬ।
ਕੁਛ ਤਾਂ ਗੱਲ ਹੋਏਗੀ ਸਾਡੇ ਵਿੱਚ ਜੋ ਤੂਫਾਨ ਵੀ ਸਾਡੇ ਕੋਲੋਂ ਡਰਦੇ ਨੇ, ਅਸੀਂ ਉਹ ਦੀਵੇ ਆ ਜੋ ਹਵਾਵਾਂ ਲੱਭ ਕੇ ਫੂਕ ਦਈਏ।
ਚਲਾਕੀਆਂ ਤਾਂ ਮੈਨੂੰ ਆਉਂਦੀਆਂ ਨੇ, ਦੁਸ਼ਮਣ ਨੂੰ ਵੀ ਨਿਸ਼ਾਨੇ ਤੇ ਲਈਦਾ ਏ ਤਾਂ ਦੱਸ ਕੇ ਲਈਦਾ ਏ।
ਰੋਟੀ ਹਜ਼ਮ ਨਹੀਂ ਹੁੰਦੀ। ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਅੱਜ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 98-192-97 ਤੇ, ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਜਿੱਥੇ ਜ਼ਿੰਦਗੀ ਧਰਤੀ ਤੇ ਰੀਂਗਦੀ ਹੋਵੇ, ਜਿੱਥੇ ਨਿੱਕੇ ਨਿੱਕੇ ਬਾਲ ਜੂਟ ਦੇ ਟੁਕੜਿਆਂ ਤੇ ਪਲਦੇ ਹੋਣ, ਜਿੱਥੇ ਸ਼ਾਸਨ ਬੰਦੂਕ ਦੀ ਨੋਕ ਤੇ ਚੱਲਦਾ ਹੋਵੇ, ਜਿੱਥੇ ਸ਼ਾਸਨ ਤੇ ਕਾਨੂੰਨ ਆਦਮੀ ਦੇ ਖੂਨ ਦਾ ਥਿਆਇਆ ਹੋਵੇ, ਉੱਥੇ ਆਜ਼ਾਦੀ ਦਾ ਸੰਕਲਪ ਸਾਹ ਨਹੀਂ ਲੈ ਸਕਦਾ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਛੱਡ ਕੇ
ਲੈ ਗਈ ਚੜ੍ਹਦੀ ਜਵਾਨੀ,
ਜਿੰਦ ਕੱਢ ਕੇ
ਉਹ ਗੇੜੇ ਮਾਰਦਾਰ ਕਾਟ,
ਛੱਡ ਕੇ
ਲੈ ਗਈ ਚੜ੍ਹਦੀ ਜਵਾਨੀ,
ਜਿੰਦ ਕੱਢ ਕੇ
ਉਹ ਪੁੱਤ ਜੱਟ ਦਾ ਹਟੂਗਾ,
ਝੰਡਾ ਗੱਡ ਕੇ
ਰੰਗ ਗੱਡੀ ਦਾ ਬਲੈਕ, ਤੇਰੀ ਅੱਖ ਦਾ ਅਟੈਕ,
ਮੇਰਾ ਡੰਗਿਆ ਰਾਸਨੀ, ਮੇਰਾ ਡੰਗਿਆ ਰਾਸਨੀ ਆਉਂਦਾ,
ਬਿੱਲੋ ਨੀ ਤੇਰੇ ਰੰਗ ਵਰਗੇ ਜੱਟ ਪੁੜ ਤੇ ਪਜਾਮੇ ਪਾਉਂਦਾ, ਬਿੱਲੋ ਨੀ ਤੇਰੇ ਰੰਗ ਵਰਗੇ ਜੱਟ ਪੁੜ ਤੇ ਪਜਾਮੇ
ਚੜੀ
ਕੱਟ ਲਈ ਨੀ,
ਹੋ ਗਈ ਰਾਜ
ਦਹਾਈ ਬਿੱਲੋ
ਅੱਛਾ
ਹਾਏ ਨੀ ਤੇਰੇ ਰੂਪ ਨੇ ਦਹਾਈ ਬਿੱਲੋ ਪਾਈ
ਜਿੱਤਾ ਮੈਂ ਤੇਰੀ ਅੱਖ ਵਰਗਾ ਲਾਲ ਰੰਗ ਦਾ ਸੂਟ ਲੈ ਕੇ ਆਈ ਜਿੱਤਾ ਮੈਂ ਤੇਰੀ ਅੱਖ ਵਰਗਾ ਲਾਲ ਰੰਗ ਦਾ ਸੂਟ ਲੈ ਕੇ ਆਈ ਜਿੱਤਾ ਮੈਂ ਤੇਰੀ ਅੱਖ ਵਰਗਾ
ਤੇਰੇ ਲੱਕ ਦੇ ਹੁਲਾਰਿਆਂ ਨੇ
ਮੁਕਤਾ
ਖਾਨ ਗੱਭਰੂ ਦਾ ਸਾਹ
ਲੋਕਤਾ
ਹਾਏ ਨੀ ਤੇਰੇ ਲੱਕ ਦੇ ਹੁਲਾਰਿਆਂ ਨੇ
ਲੋਕਤਾ
ਖੱਬੀ ਖਾਨ ਗੱਭਰੂ ਦਾ ਸਾਹ
ਲੋਕਤਾ
ਉਹ ਚੁੱਕਾ ਦਿਲ ਦੀ ਪੱਠੀ ਦੇ ਵਿੱਚ
ਲੋਕਤਾ
ਹੋ ਗਈ ਰੂਹ ਨੂੰ ਤਸੱਲੀ ਜਾਂਦੀ ਸੜਕ ਤੇ ਕੱਲੀ
ਤੂੰ ਵੀ ਮਾਰ ਮਾਰ ਹਾਰਨਾ
ਉਹ ਬਹਿ ਜਾ
ਤੂੰ ਵੀ ਮਾਰ ਮਾਰ ਹਾਰਨ ਬੁਲਾਉਂਦਾ
ਬੱਲੋ ਨੀ ਤੇਰੇ ਰੰਗ ਵਰਗੇ ਜੱਟ ਕੁੜਤੇ ਪਜਾਮੇ ਪਾਉਂਦਾ ਬੱਲੋ ਨੀ ਤੇਰੇ ਰੰਗ ਵਰਗੇ ਜੱਟ ਕੁੜਤੇ ਪਜਾਮੇ ਪਾਉਂਦਾ ਜੱਟ ਪਿਆਰ ਦਾ
ਤੇਰਾ ਰੂਪ ਵੇਖ ਲੈ ਜੇ
ਰੰਗ ਮਾਰਦਾ
ਰੋਗ ਲਾ ਗਿਆ ਕੁੜੀ ਨੂੰ
ਜੱਟ ਪਿਆਰ ਦਾ
ਤੇਰਾ ਰੂਪ ਵੇਖ ਲੈ ਜੇ
ਰੰਗ ਮਾਰਦਾ
ਮੁੰਡੇ ਕੰਨ ਤੋਂ ਸਨਕ
ਉਹ ਜਿੰਦ ਵਾਰਦਾ
ਲੈਂਦੇ ਸੁਪਣੇ ਨਾ ਤੁੱਕਾ ਤੈਨੂੰ ਅੱਖੀਆਂ ਚ ਰੱਖਾਂ
ਕਾਲੀ ਗੋਰੀਆਂ ਗੱਲਾਂ ਦੇ ਉੱਤੇ
ਓਏ ਹੋਏ ਹੋਏ ਹੋਏ
ਕਾਲੀ ਗੋਰੀਆਂ ਗੱਲਾਂ ਦੇ ਉੱਤੇ ਛਾਈ
ਜਿੱਤਾ ਮੈਂ ਤੇਰੀ ਅੱਖ ਵਰਗਾ ਲਾਲ ਰੰਗ ਦਾ ਸੂਟ ਲੈ ਕੇ ਆਈ ਜਿੱਤਾ ਮੈਂ ਤੇਰੀ ਅੱਖ ਵਰਗਾ ਲਾਲ
ਪਿਆਰੀ
ਲੱਗ ਗਈ
ਰੱਖੇ ਪੋਲੇ ਪੋਲੇ ਪੈਰ
ਪਿਆਰੀ ਲੱਗਦੀ
ਬਈਅੰਗ ਗੁੰਦਮੇ ਜਮਾਨੀ
ਪਿਆਰੀ ਲੱਗਦੀ
ਬਹਿ ਗਈ ਗੱਡੀ ਵਿੱਚ ਨਾਲ ਰੱਬ ਹੋ ਗਿਆ ਦਿਆਲ
ਤੇਰਾ ਜੱਟੀ ਨੂੰ ਪਿਆਰ ਦਿਆ ਹਾਏ ਵੇ ਤੇਰਾ ਜੱਟੀ ਨੂੰ ਪਿਆਰ ਦਿਆ ਆਉਂਦਾ
ਬੱਲੋ ਨੀ ਤੇਰੇ ਰੰਗ ਵਰਗੇ ਜੱਟ ਕੁੜਤੇ ਪਜਾਮੇ ਪਾਉਂਦਾ ਬੱਲੋ ਨੀ ਤੇਰੇ ਰੰਗ ਵਰਗੇ ਜੱਟ ਕੁੜਤੇ ਪਜਾਮੇ ਪਾਉਂਦਾ ਬੱਲੋ ਨੀ ਤੇਰੇ ਰੰਗ ਵਰਗੇ
ਗੱਲ ਸੁਣ ਵੇ ਪਵਨ ਮਾਨ
ਬੋਲਨੀ
ਜਿੱਤੇ ਲੱਗੇ ਨਾ ਕੱਲੀ
ਨਾ ਤੂੰ ਡੋਲਨੀ
ਗੱਲ ਸੁਣ ਵੇ ਪਵਨ
ਮਾਨ ਖਾ ਬੋਲਨੀ
ਜਿੱਤੇ ਲੱਗੇ ਨਾ ਕੱਲੀ
ਨਾ ਤੂੰ ਡੋਲਨੀ
ਮੈਨੂੰ ਆਪਣੀ ਬਣਾ
ਉਹ ਲੈ ਜੂ ਕੋਲਨੀ
ਪਿੰਡ ਖੇਤ ਲੈ ਚਲੇ ਜਾ ਵਿੱਚ ਰਾਹ ਦੇ ਬਹਿ ਜਾ ਬਹਿ ਜਾ
ਹੋ ਜੂ ਲੱਭ ਕੇ ਵਿਚੋਲਾ
ਸੱਚੀ
ਹਾਏ ਨੀ ਹੋ ਜੂ ਲੱਭ ਕੇ ਵਿਚੋਲਾ ਕੁੜਮਾਈ
ਜਿੱਤਾ ਮੈਂ ਤੇਰੀ ਅੱਖ ਵਰਗਾ ਲਾਲ ਰੰਗ ਦਾ ਸੂਟ ਲੈ ਕੇ ਆਈ ਜਿੱਤਾ ਮੈਂ ਤੇਰੀ ਅੱਖ ਵਰਗਾ
ਉਹ ਜੱਟ ਕੁੜਤੇ ਪਜਾਮੇ ਪਾਉਂਦਾ ਬੱਲੋ ਨੀ ਤੇਰੇ ਰੰਗ ਵਰਗੇ
ਲਾਲ ਰੰਗ ਦਾ ਸੂਟ ਲੈ ਕੇ ਆਈ
ਉਹ ਜੱਟ ਕੁੜਤੇ ਪਜਾਮੇ ਪਾਉਂਦਾ
ਭਾਵਨਾ ਭਾਵਨਾਵਾਂ ਦੇ ਵਹਿਣ ਵਿੱਚ ਬਹਿ ਜਾਣਾ ਕਿਸੇ ਦੀ ਕਮਜ਼ੋਰੀ ਨਹੀਂ ਆਖੀ ਜਾ ਸਕਦੀ ਸਾਡੇ ਵਿਚਾਰ